ये
सतनाम श्री वाहिगुरु तन श्री गुरु नानक देव जीओ महाराज नृणत वंदनियन कला संग कला समरथ डोलन ते रखो प्रभु नानक दे कर हथ फिरत फिरत प्रवे आया मरिया तो शरणाए नानक की प्रभ बेनती अपनी भगती लाए मुल खरीदी लगा गुला मेरा नाम सलाका Thank you. तपाणी मीरा खाए तपी सुन जाओ पखा फेरी पैर मलोवा जपत रवान त्या लूण गरमी नानक लाला बख्शे तुझ वधियाई आज जगाद दिया पत दाता तुझ बिन मुक्त ना पाई नाना गुरना नाना गुरना नाना गुरना आपने साई
विचार चल रही है पहला चार जां पंज इसे विचार दे उते फिल्मां बन चुकियां ने वो विचार ये है कि गुरु नानक पातशाह आप नारायण कला तार जग में परवरे वो केड़ा संसार दे विच दूसरा गुरु नानक सी जिदे अगे गुरु नानक नूं झुकना पिया ये कथा चल रही है ते हाल तक अपने श्रवण किया है कि भाई लैणा जो पहला देवी दे पाशक सन किसे गुरसिख तो लगन लगी लगन लगदी सार इस तरह हो गया ਜਿਵੇਂ ਪਰਵਲ ਸੰਸਕਾਰ ਜਾਗਦੇ, ਗੁਰੂ ਦੇ ਨਾਲ ਪਿਆਰ ਪੈ ਗਿਆ, ਸਾਂਝ ਪੈ ਗਈ, ਉਹ ਵੇੜਾ ਅੜੀਕਣ ਲੱਗੇ ਜਿਸ ਵਕਤ ਗੁਰੂ ਦੇ ਚਰਨਾਂ, ਗੁਰੂ ਨਾਨਕ ਦੇ ਦਰਸ਼ਨ ਕਰਨ ਜਾਣ, ਸੁਭਾਗ ਪ੍ਰਾਪਤ ਹੋਇਆ ਦੇਵੀ ਦੇ ਸੰਗ ਨੂੰ ਲੈ ਕੇ ਜਾ ਰਹੇ ਨੇ। ਰਸਤੇ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਘੱਟ ਘੱਟ ਦੇ ਅੰਤਰ ਜਾਮੀ ਦੇਖ ਰਹੇ ਨੇ ਕਿ ਇਸ ਰਾਜ ਦਾ ਧਨੀ ਅੱਜ ਇੱਧਰ ਨੂੰ ਚੜ੍ਹਾਈ ਕਰਕੇ ਆ ਰਿਹਾ, ਆਪ ਇਕੱਲੇ ਬਹਾਦੁਰੀ ਵਿੱਚ ਆ ਜਾਂਦੇ ਤੇ ਭਾਈ ਲਹਿਣਾ ਜੀ ਘੋੜੇ ਤੇ ਸਵਾਰ ਹੋ ਕੇ ਗੁਰੂ ਨਾਨਕ ਦਾ ਪਤਾ ਉਹਨਾਂ ਤੋਂ ਹੀ ਪੁੱਛਦੇ ਨੇ, ਅੱਗੇ ਅੱਗੇ ਗੁਰੂ ਨਾਨਕ ਤੇ ਪਿੱਛੇ ਪਿੱਛੇ ਭਾਈ ਲਹਿਣਾ ਜੀ, ਇਸ਼ਾਰਾ ਕਰ ਦਿੰਦੇ ਨੇ ਘੋੜਾ ਇੱਥੇ ਬੰਦ ਹੋ ਤੇ ਉਸ ਤੋਂ ਬਾਅਦ ਆਪ ਅੰਦਰ ਜਾ ਕੇ ਬੈਠ ਜਾਂਦੇ ਨੇ। ਜਦੋਂ ਜਾ ਕੇ ਦੇਖਦੇ ਆ ਵੀ ਇਹ ਤਾਂ ਉਹੀ ਸੀ, ਆਪਣੀ ਭੁੱਲ ਦੀ ਖਿਮਾ ਮੰਗਦੇ ਆ, ਪਾਤਸ਼ਾਹ ਖਿਮਾ ਕਰੋ, ਮੈਂ ਘੋੜੇ ਤੇ ਚੜਿਆ ਹੋਇਆ ਤੇ ਤੁਸੀਂ ਪੈ ਗਏ, ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦੇ ਪਾਤਸ਼ਾਹ ਮੇਰਾ ਨਾਂ ਲੈਣਾ। ਕਹਿੰਦੇ ਭਾਈ ਲੈਣੇਦਾਰ ਹਮੇਸ਼ਾ ਹੀ ਘੋੜਿਆਂ ਤੇ ਚੜ੍ਹ ਕੇ ਆਇਆ ਕਰ ਰਿਹਾ, ਕੋਈ ਗੱਲ ਨਹੀਂ, ਤੈਂ ਲੈਣਾ ਤੇ ਅਸੀਂ ਦੇਣਾ, ਤੇ ਮੇਰੇ ਰਾਜ ਦਾ ਧਨੀ ਆਇਆ ਅੱਜ, ਆਪਣੇ ਧਨੀ ਨੂੰ ਲੈਣ ਵਾਸਤੇ ਪੈਦਲ ਜਾਣਾ, ਉਹਦਾ ਸਤਿਕਾਰ ਹੋਇਆ ਕਰ। ਇਹ ਗੱਲ ਸਮਝ ਨਾ ਆਈ ਦੋਏ, ਸੋ ਉਸ ਤੋਂ ਬਾਅਦ ਆਪ ਕੁਛ ਦਿਨ ਰਹੇ, ਸੰਗ ਵਾਲਿਆਂ ਨੂੰ ਜਵਾਬ ਦੇ ਤਾ, ਘਰ ਚਲੇ ਗਏ, ਰਹਿ ਨਹੀਂ ਸਕੇ, ਦਿਲ ਉੱਥੇ ਛੱਡਿਆ ਏ, ਸਰੀਰ ਨਾਲ ਲਿਆ, ਇੱਥੇ ਨਹੀਂ ਟਿਕ ਸਕੇ। ਵਾਪਸੀ ਦੇ ਅੰਦਰ ਇੱਕ ਨਮਕ ਦੀ ਪੰਡ ਚੱਕ ਕੇ ਜਾਂਦੇ ਨੇ, ਉੱਥੇ ਗੁਰੂ ਮਹਾਰਾਜ ਦੇ ਪਾਸ ਧਰਨਾ ਚ ਪੰਡ ਛੱਟ ਕੇ ਪਹੁੰਚਦੇ ਨੇ। ਉਹਦੇ ਬਾਅਦ ਆਪ ਨੇ ਬੁਲਾਈ ਸ਼ੁਰੂ ਕੀਤੀ, ਮਹਾਰਾਜ ਕਹਿਣ ਲੱਗੇ ਤੈਨੂੰ ਨਹੀਂ ਭਾਈ ਲੈਣਾ ਇਹ ਗੱਲ ਆਉਂਦੀ, ਫਿਰ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ, ਕਹਿੰਦੇ ਆ ਪੰਡਾਂ ਲੈ ਲਿਆ ਚੱਕ ਕੇ ਪਸ਼ੂਆਂ ਨੂੰ ਪਾ, ਉਹ ਚਿੱਕੜਨਾ ਭਰੀਆਂ ਹੋਈਆਂ ਤਾਂ ਆਪਣੇ ਸੀਸ ਤੇ ਚੁੱਕ ਲਿਆ, ਵਸਤਰ ਬਹੁਤ ਸੋਹਣੇ ਪਾਏ ਹੋਏ ਸੀ, ਉਹਨਾਂ ਦੇ ਉੱਤੇ ਛਿੱਟੇ ਪੈ ਗਏ। ਮਾਤਾ ਜੀ ਨੇ ਜਦ ਦੇਖਿਆ ਤਾਂ ਗੁਰੂ ਨਾਨਕ ਜੀ ਪਿੱਛੇ ਪਿੱਛੇ ਚਲੇ ਜਾਂਦੇ ਨੇ, ਕਹਿਣ ਲੱਗਿਆ ਜੀ ਤੁਸੀਂ ਇੰਨਾ ਕੁ ਤਾਂ ਦੇਖ ਲਿਆ ਕਰੋ ਵੀ ਕੋਈ ਭਲਾ ਪੁਰਸ਼ ਆਇਆ, ਸੋਹਣੇ ਵਸਤਰ ਪਹਿਨੇ ਹੋਏ ਨੇ ਤੇ ਤੁਸੀਂ ਇਸ ਦੇ ਉੱਤੇ ਵੀ ਪੰਡ ਚੁਕਾ ਦਿੱਤੀ ਤੇ ਚਿੱਕਣ ਨਾਲ ਇਸ ਦਾ ਜਾਮਾ ਭਰ ਦਿੱਤਾ। ਮਹਾਰਾਜ ਕਹਿਣ ਲੱਗੇ ਨਹੀਂ, ਜਾਮਾ ਚਿੱਕਣ ਨਾਲ ਨਹੀਂ ਭਰਿਆ, ਦੇਖ ਨੇੜੇ ਹੋ ਕੇ ਇਹ ਤਾਂ ਕੇਸਰ ਦੇ ਛਿੱਟੇ ਪਏ ਨੇ ਤੇ ਮੈਂ ਪੰਡ ਨਹੀਂ ਚੁਕਾਈ, ਮੈਂ ਦੀਨ ਦੁਨੀ ਦਾ ਤਾਜ ਇਹਦੇ ਸਿਰ ਤੇ ਰੱਖਿਆ। ਇੰਨੀ ਗੱਲ ਸੁਣਦੀ ਸਾਰ ਮਾਤਾ ਜੀ ਜਿਹੜੇ ਕਿ ਪਹਿਲਾਂ ਤੋਂ ਹੀ ਰਮਜ਼ਾਨ ਦੇ ਜਾਣੂ ਸਨ, ਇਕਦਮ ਉਹਨਾਂ ਦੇ ਮਨ ਚ ਪਰਛਾਈ ਆਈ ਕਿ ਪੁੱਤਰ ਕੀ ਕਰਨਗੇ ਜੇ ਦੀਨ ਦੁਨੀ ਦੀ ਪੰਡ ਇਹਦੇ ਸਿਰ ਤੇ ਰੱਖ ਦਿੱਤੀ। ਕੋਈ ਵਚਨ ਨਹੀਂ ਕਰਿਆ, ਚੁੱਪ ਕਰਕੇ। ਉਹਦੇ ਬਾਅਦ ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਲਹਿਣਾ ਜੀ ਤਨੋ ਮਨੋ ਹੋ ਕੇ ਸੇਵਾ ਕਰ ਰਹੇ, ਭਾਵੇਂ ਪਿੰਡ ਦੇ ਲੋਕ ਕੁਛ ਬਦਨਾਮੀ ਕਰ ਰਹੇ, ਬਹੁਤ ਵਿਚਾਰ ਹੋ ਚੁੱਕੀ ਹੈ, ਹੁਣ ਦਿਨ ਰਾਤ ਆਪ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕਰ ਰਹੇ। ਸਭ ਤੋਂ ਜੋ ਵੱਡਾ ਤਪ ਹੁੰਦਾ ਹੈ ਉਹ ਗੁਰੂ ਸੇਵਾ ਦੇ ਬਰਾਬਰ, ਸੰਸਾਰ ਦੇ ਅੰਦਰ ਹੋਰ ਕੋਈ ਤਪ ਹੈ ਨਹੀਂ। ਗੁਰਸੇਵਾ ਤਪਾ ਸਿਰ ਤਪ ਸਾਰ, ਹਰ ਜੀਵ ਮਨ ਵਸੈ ਸਭ ਦੁੱਖ ਵਿਸਾਰਨ, ਐਡਾ ਬੜਾ ਕੋਈ ਸੰਸਾਰ ਦੇ ਅੰਦਰ ਤਪ ਨਹੀਂ, ਸਭ ਤੋਂ ਸ੍ਰੇਸ਼ਟ ਤਪ ਗੁਰੂ ਦੀ ਸੇਵਾ ਦਾ ਤਪ ਹੋਇਆ ਕਰ। ਸੋ ਗੁਰੂ ਘਰ ਦੇ ਅੰਦਰ ਦੋ ਚੀਜ਼ਾਂ ਪ੍ਰਧਾਨ ਨੇ, ਸਿਮਰਨ ਵਾਹਿਗੁਰੂ ਦਾ, ਸੇਵਾ ਗੁਰੂ ਦੀ, ਸੇਵਾ ਵਾਹਿਗੁਰੂ ਦੀ, ਸੇਵਾ ਸੰਗਤਾਂ ਦੀ, ਸੇਵਾ ਸੰਸਾਰ ਦੀ। ਦੋਹਾਂ ਜਿਵੇਂ ਫੰਗਾਂ ਦੇ ਨਾਲ ਜਹਾਜ਼ ਉੱਡਦਾ ਹੈ, ਇਸ ਤਰ੍ਹਾਂ ਦੋ ਚੀਜ਼ਾਂ ਹੋਣ ਫਿਰ ਰੂਹਾਨੀਆਂ ਦਾ ਸਫ਼ਰ ਮੁੱਕਦਾ ਹੈ। ਸੋ ਗੁਰੂ ਘਰ ਦੇ ਅੰਦਰ ਸੇਵਾ ਨੂੰ ਬਹੁਤ ਪ੍ਰਧਾਨਗੀ ਦਿੱਤੀ ਹੋਈ, ਈਸਾ ਜੀ ਨੇ ਸੇਵਾ ਨੂੰ ਬਹੁਤ ਪ੍ਰਧਾਨਗੀ ਦਿੱਤੀ ਹੈ, ਪ੍ਰੈਕਟੀਕਲੀ ਸੇਵਾ ਕਰ ਰਹੇ ਨੇ, ਹਜ਼ਾਰਾਂ ਦੀ ਤਾਦਾਦ ਚ ਦੁਨੀਆਂ ਦੇ ਅੰਦਰ ਉਹਨਾਂ ਦੇ ਹਸਪਤਾਲ ਅਨਾਥ ਹਾਲਿਆ, ਹੋਰ ਅਨੇਕਾਂ ਆਸ਼ਰਮ ਬਣੇ ਹੋਏ ਨੇ, ਸਾਰੀ ਸਾਰੀ ਜ਼ਿੰਦਗੀ ਪਲੈਜ ਕਰਦੇ ਨੇ, ਪੂਰੀ ਜ਼ਿੰਦਗੀ ਦਾ ਵਰਤ ਲੈਂਦੀਆਂ ਬੀਬੀਆਂ ਵੀ ਜਿਹਨੂੰ ਨਾਨਸ ਕਹਿੰਦੇ ਤੇ ਦੂਸਰੇ ਪਾਦਰੀ ਵੀ ਵਿਆਹ ਨਾ ਕਰਾਉਣ ਦਾ ਭਰਮ ਲੈਂਦੇ ਨੇ। 2000 ਸਾਲ ਹੋ ਚੁੱਕੇ ਨੇ ਈਸਾ ਜੀ ਨੂੰ, ਪਰ ਅਜੇ ਤੱਕ ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਆਈ, ਵਧਦਾ ਜਾਂਦਾ। ਉਹਨਾਂ ਦੇ ਕੋਲ ਇੱਕ ਅਰਦਾਸ ਭਗਤੀ ਹੈ, ਇੱਕ ਸੇਵ ਹੈ। ਸਾਡੇ ਕੋਲ ਨੌ ਕਿਸਮ ਦੀਆਂ ਭਗਤੀਆਂ, ਦਸਵਾਂ ਫਲ ਪ੍ਰੇਮਾ ਭਗਤੀ ਦਾ, ਗਿਆਰਵਾਂ ਫਲ ਪਰਾ ਭਗਤੀ, ਬਾਰਵਾਂ ਅਪਰਾ ਭਗਤੀ। ਬਹੁਤ ਜ਼ਿਆਦਾ ਥਿਊਰੀ ਦੇ ਅੰਦਰ ਅਸੀਂ ਅੱਗੇ ਵਧੇ ਹੋਏ ਹਾਂ, ਪਰ ਪ੍ਰੈਕਟਿਸ ਦੇ ਵਿੱਚ ਮਾਈਨਸ ਜਾ ਰਹੇ ਹਾਂ। ਥਿਊਰੀ ਬਹੁਤ ਉੱਚੀ ਹੈ, ਉਦੇਸ਼ ਬਹੁਤ ਸਾਡੇ ਕੋਲ ਉੱਚੇ, ਪਰ ਪ੍ਰੈਕਟੀਕਲ ਲਾਈਫ 'ਚ ਨਹੀਂ ਅਸੀਂ ਆ ਰਹੇ। ਉਤਸ਼ਾਹ ਨਹੀਂ ਹੈ ਜੋ ਈਸਾਈਆਂ ਦੇ ਅੰਦਰ ਈਸਾ ਜੀ ਦੇ ਪ੍ਰਚਾਰ ਵਾਸਤੇ ਉਤਸ਼ਾਹ ਹੈ। ਕਿੱਥੇ ਜੰਗਲਾਂ 'ਚ ਜਾ ਕੇ, ਅਫਰੀਕਾ ਦਾ ਜੇ ਤੁਸੀਂ ਹਾਲ ਪੜ੍ਹੋ, ਉੱਥੇ ਕੋਈ ਬੰਦਾ ਨਹੀਂ ਸੀ ਜਾ ਸਕਦਾ। ਇਹਨਾਂ ਦੇ ਜੋ ਮਿਸ਼ਨਰੀ ਸੀ ਐਸੀਆਂ ਥਾਵਾਂ 'ਤੇ ਲੰਘੇ ਜਿੱਥੇ ਬੇਅੰਤ ਮਰ ਗਏ, ਲੇਕਿਨ ਪਿੱਛੇ ਨਹੀਂ ਹਟੇ, ਅੱਗੇ ਹੀ ਅੱਗੇ ਜਾਂਦੇ। ਕਾਂਗੂ ਸਟੇਟ ਦੇ ਅੰਦਰ ਇੱਕ ਮੱਖੀ ਸੀ, ਉਹ ਜਿਹਦੇ ਲੜ ਜਾਂਦੀ ਸੀ ਆਦਮੀ ਉੱਥੇ ਹੀ ਮਰ ਜਾਂਦਾ ਸੀ। ਜੰਗਲਾਂ 'ਚ ਇੰਨਾ ਹਨੇਰਾ ਸੀ ਕਿ ਸੂਰਜ ਵੀ ਨਹੀਂ ਸੀ ਦਿਖਦਾ। ਉਹਨਾਂ ਦੇ ਵਿੱਚੀ ਲੰਘ ਲੰਘ ਕੇ ਉਹਨਾਂ ਬੰਦਿਆਂ 'ਚ ਪਹੁੰਚੇ ਜਿਹੜੇ ਆਦਮੀ ਨੂੰ ਇਹ ਖਾ ਜਾਂਦੇ ਸੀ। ਉਹਨਾਂ ਨੂੰ ਰੱਬ ਦਾ ਗਿਆਨ ਦਿੱਤਾ ਉਹਨਾਂ ਨੇ ਜਾ ਕੇ। ਸੰਸਾਰ ਭਰ ਦੇ ਅੰਦਰ ਦੂਰ ਦਰਾਜ ਤੱਕ ਜਾਂਦੇ ਨੇ, ਸੇਵਾ ਅਤੇ ਸਿਮਰਨ ਅਰਦਾਸ ਦੋ ਚੀਜ਼ਾਂ ਨੇ ਉਹਨਾਂ ਕੋਲ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਹੋਰ ਉੱਚਾ ਚੁੱਕਿਆ ਕਿ ਅਰਦਾਸ ਥੋੜ੍ਹੀ ਦੇਰ ਦੀ ਹੁੰਦੀ ਹੈ, ਯਾਦ ਵਿੱਚ ਲਿਆਓ ਉਸਨੂੰ, ਸਿਮਰਨ ਜਿਸ ਨੂੰ ਕਹਿੰਦੇ ਨੇ। ਸੋ ਗੁਰੂ ਘਰ ਦੇ ਅੰਦਰ ਦੋ ਚੀਜ਼ਾਂ ਦੀ ਮਹਾਨਤਾ ਹੈ, ਸੇਵਾ ਦੀ ਅਤੇ ਸਿਮਰਨ ਦੀ, ਅਤੇ ਦੋਹਾਂ ਦਾ ਫਲ ਇਸ ਤਰ੍ਹਾਂ ਦੇ ਨਾਲ ਫਰਮਾਨ ਕਰ ਰਹੀ ਹੈ, ਗੁੰਦਾ ਜਾ ਰਿਹਾ ਹੋ ਜਾਂਦਾ।
ਨਾਮ ਜਪੀਏ ਤਾਂ ਦੂਰ ਸੁਣੇ ਦੁੱਖਾਂ ਨੇ, ਸੇਵਾ ਕਰਕੇ
ਸਾਰਥ ਸੇਵਾ ਕਰਕੇ ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਮਾਣ, ਵਿੱਚ ਦੁਨੀਆਂ ਸੇਵ ਕਮਾਈ ਹੈ, ਦਰਗੇ ਵੈਸਣ ਪਾਈ। ਨਾਮ ਜਪਣ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ। ਪਰਮੇਸ਼ਰ ਨੂੰ ਹਰ ਵਕਤ ਯਾਦ ਰੱਖਣਾ ਤੇ ਘੱਟ ਘੱਟ ਵਿੱਚ ਵਿਆਪਕ ਸਮਝ ਕੇ ਉਹਦੀ ਹਾਜ਼ਰੀ ਮਹਿਸੂਸ ਕਰਦੇ ਰਹਿਣਾ, ਇਹ ਨਾਮ ਦੀ ਪ੍ਰਾਪਤੀ ਹੋਇਆ ਕਰਦੀ। ਸੋ ਇਹਦੇ ਨਾਲ ਦੋਏ ਚੀਜ਼ਾਂ ਮਹਾਰਾਜ ਨੇ ਰੱਖੀਆਂ, ਸੇਵਾ ਵੀ ਤੇ ਸਿਮਰਨ ਵੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਆਦਰਸ਼, ਜੋ ਥਿਊਰੀ ਗੁਰੂ ਮਹਾਰਾਜ ਨੇ ਪੇਸ਼ ਕੀਤੀ ਹੈ, ਪ੍ਰੈਕਟੀਕਲ ਕਰਕੇ ਗੁਰਸਿੱਖਾਂ ਨੇ ਦਿਖਾਈ ਹੈ। ਸੋ ਸੇਵਾ ਦੇ ਨਾਲ ਮਾਣ ਮਿਲਦਾ। ਬਾਕੀ ਕੌਮਾਂ ਵੀ ਨੇ ਸੇਵਾ ਕਰਦੀਆਂ, ਪਰ ਈਸਾਈਆਂ ਦੀ ਸੇਵਾ ਸਭ ਤੋਂ ਵੱਡੀ ਹੈ। ਹੋਰ ਵੀ ਕਰਦੇ ਨੇ, ਇੰਨੀ ਨਹੀਂ ਕਰਦੇ ਜਿੰਨੀ ਉਹ ਕਰਦੇ। ਪਤਾ ਲੱਗ ਜਾਵੇ ਕਿ ਫਲਾਣਾ ਥਾਂ ਦੁੱਖਾਂ ਦਾ ਭਰਿਆ ਹੋਇਆ, ਉਸੇ ਵੇਲੇ ਉਹ ਲੋਕ ਲੱਗ ਜਾਂਦੇ। ਇਥੋਪੀਆ ਦੇ ਵਿੱਚ ਕਾਲ ਪੈ ਗਿਆ, ਮੈਂ ਉੱਥੇ ਸੀ ਅਮਰੀਕਾ 'ਚ। 3 ਘੰਟੇ ਦਾ ਪ੍ਰੋਗਰਾਮ ਹੋਇਆ, 12,60,00,000 ਰੁਪਈਆ ਜਦੇ ਇਕੱਠਾ ਹੋ ਗਿਆ 3 ਘੰਟੇ ਦੇ ਅੰਦਰ। ਬੰਗਲਾਦੇਸ਼ ਦੇ ਵਿੱਚ ਹੜ੍ਹ ਆ ਗਏ, 3,60,00,000 ਰੁਪਈਆ 3 ਘੰਟੇ 'ਚ ਇਕੱਠਾ ਕਰਕੇ ਭੇਜ ਦਿੱਤਾ। ਕਿਸੇ ਨੇ ਰਾਜ ਨਹੀਂ ਖਾਧਾ, ਸਮਾਨ ਲੈ ਕੇ ਵੰਡਣਾ ਸ਼ੁਰੂ ਕਰ ਗਿਆ। ਸੋ ਸੇਵਾ ਸਾਡੇ ਵੀ ਕਰਦੇ ਨੇ, ਦਾਨ ਵੀ ਕਰਦੇ ਨੇ, ਪਰ ਸਮਝ ਨਹੀਂ ਆਉਂਦਾ। ਜਾਂ ਤਾਂ ਗਰੀਬੀ ਇੰਨੀ ਹੈ ਕਿ ਦਾਨ ਕਰਨ ਨੂੰ ਉਤਸ਼ਾਹ ਨਹੀਂ ਹੁੰਦਾ, ਹੱਥ ਖੁੱਲਦਾ ਨਹੀਂ, ਡਿਸਪੈਂਸਰੀ ਚੱਲ ਰਹੀ ਹੈ ਆਪਣੀ। ਇਹਦੇ 'ਚ ਇਹ ਕਰਿਆ ਗਿਆ ਸੀ ਕਿ ਕਿਸੇ ਤੋਂ ਪੈਸਾ ਨਹੀਂ ਲੈਣਾ, ਖੁਸ਼ੀ ਨਾਲ ਜਿਹੜਾ ਕੋਈ ਮੱਥਾ ਟੇਕਦੇ ਗੋਲ ਵਿੱਚ ਪਾ ਦੇ ਉਹ ਠੀਕ ਹੈ। ਬੜੀ ਸੋਹਣੀ ਦਵਾਈ ਮਿਲਦੀ ਹੈ, ਬੜੀਆਂ ਕੀਮਤੀ ਦਵਾਈਆਂ ਲਿਆ ਕੇ ਦਿੰਦੇ। ਕੱਲ੍ਹ ਪਰਸੋਂ ਦਵਾਈਆਂ ਲਿਆਂਦੀਆਂ, ਕਹਿੰਦੇ ਪੈਸੇ ਨਹੀਂ ਹੈਗੇ। ਮੈਂ ਗੋਲ ਖੋਲ ਕੇ ਦੇਖੋ, 6 ਮਹੀਨੇ ਦੇ ਬਾਅਦ ਖੋਲੀ ਤੇ ਮੈਂ ਹੈਰਾਨ ਰਹਿ ਗਿਆ। 311 ਬੰਦੇ ਨੇ 211 ਰੁਪਈਏ 6 ਮਹੀਨੇ 'ਚ ਗੋਲਕ 'ਚ ਪਾਏ। ਇਹ ਸਾਡੇ ਅੰਦਰ ਉਤਸ਼ਾਹ ਹੈ ਸੇਵਾ ਦਾ, ਦਾਨ ਦਾ। ਸੋ ਇਸ ਤਰ੍ਹਾਂ ਦੇ ਨਾਲ ਨਹੀਂ ਗੱਲ ਬਣਿਆ ਕਰਦੀ ਸਾਧਸੰਗ ਜੀ। ਬਹੁਤ ਉਤਸ਼ਾਹ ਚਾਹੀਦਾ ਤਾਂ ਅਸੀਂ ਉਹਨਾਂ ਕੌਮਾਂ ਦੇ ਬਰਾਬਰ ਜਾ ਸਕਦੇ ਹਾਂ। ਗੱਲਾਂ ਬਾਤਾਂ 'ਚ ਤਾਂ ਅਸੀਂ ਬਹੁਤ ਉੱਚੇ ਹਾਂ, ਇਹ ਗੁਰੂ ਮਹਾਰਾਜ ਨੇ ਸਾਨੂੰ ਵਾਰਨਿੰਗ ਵੀ ਦਿੱਤੀ ਹੈ ਕਿ ਗੱਲਾਂ ਦੇ ਨਾਲ ਤਾਂ ਇਹ ਬਹੁਤ ਵੱਡੇ ਬਣਦੇ ਆ। ਇਹਨਾਂ ਦੀ ਥਿਊਰੀਆਂ, ਇਹਨਾਂ ਦਾ ਇਤਿਹਾਸ ਬਹੁਤ ਵੱਡਾ। ਇਹ ਜੇ ਰਾਜੇ ਹੋਏ ਨੇ ਜਿਨ੍ਹਾਂ ਨੇ ਸਰਵੰਸ ਦਾਨ ਕਰ ਦਿੱਤੇ, ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਅਸੀਂ ਖੁਸ਼ ਹੁੰਦੇ ਹਾਂ, ਗੌਰਵ ਮਹਿਸੂਸ ਕਰਦੇ ਹਾਂ ਕਿ ਸਾਡੇ ਬਜ਼ੁਰਗ ਐਸੇ ਸੀ। ਉਹਨਾਂ ਦੀਆਂ ਕਹਾਣੀਆਂ ਅਤੇ ਉਹਨਾਂ ਦੀਆਂ ਕੁਰਬਾਨੀਆਂ 'ਤੇ ਜਿਉਂਦੇ ਹਾਂ ਅਸੀਂ, ਦਿਨ ਕੱਟਦੇ ਹਾਂ। ਇੱਕ ਵਾਰੀ ਅਮਰੀਕਾ ਦੇ ਅੰਦਰ ਜਲੂਸ ਨਿਕਲਿਆ ਗੁਰੂ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਉਤਸਵ 'ਤੇ, ਉੱਥੇ ਕਿਸੇ ਨੇ ਉੱਚੇ ਥਾਂ 'ਤੇ ਖੜ੍ਹ ਕੇ ਕਵਿਤਾ ਪੜ੍ਹੀ, ਕੁਛ ਲੈਕਚਰ ਦਿੱਤੇ ਕਿ ਛੋਟੇ ਛੋਟੇ ਬੱਚੇ ਕੰਧਾਂ ਦੇ ਵਿੱਚ ਚਿਣ ਦਿੱਤੇ ਗਏ, ਲੇਕਿਨ ਉਹਨਾਂ ਨੇ ਧਰਮ ਨਹੀਂ ਛੱਡੇ। 17 ਸਾਲ ਅਤੇ 14 ਸਾਲ ਦੀ ਉਮਰ ਦੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ 3-3 ਘੰਟੇ ਯੁੱਧ ਕਰਦੇ ਰਹੇ, ਪੂਰੇ 3 ਘੰਟੇ। ਅਤੇ ਉਹਦੇ ਬਾਅਦ ਕਿਤੇ ਉਸਨੇ ਇਹ ਕਹਿ ਦਿੱਤਾ ਕਿ ਬਾਬਾ ਦੀਪ ਸਿੰਘ ਵਰਗੇ ਸਾਡੇ ਵਿੱਚ ਹੋਏ ਜਿਨ੍ਹਾਂ ਦਾ ਸੀਸ ਧੜ ਨਾਲੋਂ ਅੱਡ ਹੋ ਗਿਆ, ਲੇਕਿਨ ਆਪ ਯੁੱਧ ਕਰਦੇ ਰਹੇ ਸੀਸ ਨੂੰ ਹੱਥੇ 'ਚ। ਇੱਕ ਅਮਰੀਕਨ ਉਸੇ ਵੇਲੇ ਖੜ੍ਹਾ ਹੋ ਗਿਆ, ਉੱਚੀ ਉੱਚੀ ਦੋਏ ਬਾਹਾਂ ਉੱਚੀਆਂ ਕਰਕੇ ਕਹਿਣ ਲੱਗਿਆ, ਉਹ ਲੋਕੋ ਜੇ ਤੁਸੀਂ ਕੋਈ ਝੂਠ ਬੋਲਦੇ ਦੇਖਣੇ ਨੇ ਤਾਂ ਇਹ ਦੇਖ ਲਓ, ਇਹਨਾਂ ਨਾਲੋਂ ਦੁਨੀਆਂ 'ਚ ਕੋਈ ਝੂਠਾ ਨਹੀਂ। ਅਤੇ ਉਸ ਵੇਲੇ ਕਿਸੇ ਸਿਆਣੇ ਨੇ ਗੱਲ ਕਹੀ ਵੀ ਤੂੰ ਇਹ ਨਾ ਕਹਿ, ਇਸ ਤਰ੍ਹਾਂ ਨਹੀਂ ਹੈ, ਇਹ ਬਿਲਕੁਲ ਸੱਚੀਆਂ ਗੱਲਾਂ। ਕਹਿੰਦਾ ਜੇ ਸੱਚੀਆਂ ਗੱਲਾਂ ਤਾਂ ਤੁਸੀਂ ਉਹਦੇ ਸਿੱਖ ਨਹੀਂ ਹੈਗੇ, ਤੁਸੀਂ ਗੁਲਾਮ ਹੋਏ ਬੈਠੇ ਹੋ, ਧਰਮ ਤੁਸੀਂ ਨਹੀਂ ਆਪਣਾ ਰੱਖ ਸਕਦੇ, ਇੱਥੇ ਆ ਕੇ ਕੇਸ ਦਾੜੀਆਂ ਬਣਾ ਦਿੰਦੇ ਹੋ, ਧਰਮ ਤੋਂ ਬੇਪੱਤੇ ਹੋ ਜਾਂਦੇ ਹੋ, ਅਤੇ ਗੱਲਾਂ ਤੁਸੀਂ ਉਹਨਾਂ ਦੀਆਂ ਕਰਦੇ ਹੋ ਜਿਹੜੇ ਸੀਸ ਕਰਕੇ ਲੜਦੇ ਰਹੇ, ਜਾਂ ਤੁਹਾਡੇ 'ਚ ਨੁਕਸ ਹੈ, ਤੁਸੀਂ ਨਾ ਇਹ ਗੱਲ ਕਹੋ ਵੀ ਸਾਡੇ ਬਜ਼ੁਰਗ ਸੀ। ਸੋ ਕਹਾਣੀਆਂ ਸਾਨੂੰ ਜਿਉਂਦਾ ਰੱਖਦੀਆਂ ਨੇ, ਜੀਵਨ ਨਹੀਂ ਸਾਡਾ ਪ੍ਰੈਕਟੀਕਲ। ਸੋ ਗੁਰੂ ਘਰ ਦੇ ਅੰਦਰ ਸੇਵਾ ਅਤੇ ਸਿਮਰਨ ਦੋ ਚੀਜ਼ਾਂ ਬਰਾਬਰ ਦੀਆਂ ਚੀਜ਼ਾਂ ਨੇ। ਸੇਵਾ ਦੇ ਅਨੇਕ ਤਰੀਕੇ ਨੇ, ਅਨੇਕ ਤਰੀਕਿਆਂ ਦੇ ਨਾਲ ਸੇਵਾ ਕੀਤੀ ਜਾਂਦੀ ਹੈ, ਅਤੇ ਸਿਮਰਨ ਵਾਹਿਗੁਰੂ ਦੀ ਯਾਦ ਦਾ ਨਾਮ। ਸੋ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਚ ਆ ਕੇ ਬੜਾ ਕੁਛ ਆਪਨੇ ਬੜੇ ਕੌਤਕ ਦੇਖੇ ਤੇ ਆਪ ਤਨੋ ਮਨੋ ਹੋ ਕੇ ਸੇਵਾ ਕਰਦੇ ਤੇ ਗੁਰੂ ਦੀ ਜੋ ਸੇਵਾ ਹੈ ਉਹ ਸਾਰੀਆਂ ਸੇਵਾ ਤੋਂ ਵੱਡੀ ਹੋਇਆ ਕਰਦੀ ਹੈ। ਪੈਰੀ ਪੈ ਪੈ ਖਾਕ ਹੋਏ ਛੱਡ ਮਣੀ ਮਨੂਰੀ, ਪਾਣੀ ਪੱਖਾ ਪੀਣਾ ਨਿੱਤ ਕਰੇ ਮਜ਼ੂਰੀ, ਤੱਪੜ ਝਾੜ ਵਿਛਾਇੰਦਾ ਚੁੱਲ ਚੋਗ ਨਾ ਝੂਰੀ, ਮੁਰਦੇ ਵਾਂਗ ਮਰੀਦ ਹੋਏ ਕਰ ਸਿਦਕ ਸੂਰੀ, ਚੰਦਨ ਹੋਵੇ ਸਿਮਲੋਂ ਫਲ ਵਾਸ ਹਜੂਰੀ, ਪੀਰ ਮਿਰੀ ਦਾ ਪਰੀ ਪਿਰਹੜੀ ਗੁਰਮੁਖ ਮਤ ਕੋਈ। ਕਹਿੰਦੇ ਮੁਰਦੇ ਦੇ ਸਮਾਨ ਜਿੰਨਾ ਚਿਰ ਨਹੀਂ ਹੁੰਦਾ ਉਨੀ ਦੇਰ ਤੱਕ ਸੇਵਾ ਨਹੀਂ ਕਰ ਸਕਦਾ, ਕਿਉਂਕਿ ਮਾਨ ਅਵਮਾਨ ਵੰਦੇ ਸੋ ਸੇਵ ਨਹੀਂ। ਜਿਹਨੂੰ ਜਰਾ ਕੁ ਗੱਲ ਕਹੀ ਤੇ ਗੁੱਸਾ ਆ ਜਾਵੇ ਉਹ ਕਹਿੰਦੇ ਸੇਵਕ ਨਹੀਂ ਹੋਇਆ ਕਰਦਾ, ਉਹਦਾ ਰਸਮ ਪੂਰੀ ਕਰਨ ਵਾਲਾ। ਆਮ ਤੁਸੀਂ ਦੇਖ ਲਓ ਅਖੰਡ ਪਾਠ ਕਰਦੇ ਨੇ, ਥੋੜ੍ਹਾ ਜਿਹਾ ਟਾਈਮ 10 ਮਿੰਟ ਉੱਪਰ ਲੰਘ ਜਾਣ ਅੱਗ ਬਗੋਲਾ ਹੋ ਜਾਂਦਾ, ਉਂਝ ਸੇਵਾ ਕਰਦਾ। ਇਹ ਤਾਂ ਸੇਵਾ ਨਹੀਂ ਹੁੰਦੀ, ਉਹ ਸ਼ੁਕਰ ਚ ਰਹਿਣਾ ਚਾਹੀਦਾ ਵੀ ਮੇਤੇ ਮਹਾਰਾਜ ਸੇਵਾ ਲੈਂਦੇ ਆ, ਕਿਤੇ ਸੇਵਾ ਨਾ ਮੇਤੇ ਖੋ ਲੈਣ। ਸੇਵਾ ਦੀ ਥਾਂ ਤੇ ਅਵਮਾਨ ਆ ਜਾਂਦਾ। ਉਹਦਾ ਕਾਰਨ ਇਹ ਹੈ ਕਿ ਅਪਰੋਚ ਚ ਫਰਕ ਹੈ। ਜੇ ਅਪਰੋਚ ਵਿੱਚ ਨਾ ਫਰਕ ਹੋਵੇ, ਥਿਊਰੀ ਤੇ ਪ੍ਰੈਕਟਿਸ ਦੋ ਚੀਜ਼ਾਂ ਇਕੱਠੀਆਂ ਹੋ ਜਾਣ ਫਿਰ ਰਿਜ਼ਲਟ ਨਿਕਲਿਆ ਕਰਦਾ ਹੈ। ਜੇ ਥਿਊਰੀ ਤੇ ਪ੍ਰੈਕਟਿਸ ਵਿੱਚ ਡਿਪਾਰਚਰ ਹੋਵੇ, ਫਰਕ ਹੋਵੇ, ਫਿਰ ਨਹੀਂ ਨਿਕਲਿਆ ਕਰਦਾ। ਸੇਵਾ ਦਿਖਾ ਕੇ ਕਰਨੀ ਮਹਾਰਾਜ ਕਹਿੰਦੇ ਲੇਖੇ ਚ ਨਹੀਂ ਪੈਂਦੀ, ਹਉਮੈ ਵਿੱਚ ਸੇਵਾ ਥਾਂ ਨਾ ਪਾਵੇ। ਸੇਵਾ ਕਹਿੰਦੇ ਥਾਂ ਨਹੀਂ ਪੈਂਦੀ ਜੇ ਈਗੋ ਦੇ ਇਨਫਲੂਐਂਸ ਕਰਦਾ। ਸੇਵਾ ਜੇ ਕਰਨੀ ਹੈ ਮੁਰਦੇ ਵਾਂਗ ਮਰੀਦ ਹੋਏ ਕਰ ਸਿਦਕ ਸੂਰੀ, ਉਹਦਾ ਚਾਹੇ ਆਦਰ ਕਰਦਾ ਪ੍ਰਸ਼ੰਸਾ ਕਰਦਾ ਨਹੀਂ ਕਰਦਾ। ਸਾਨੂੰ ਆਦਤ ਪਈ ਹੋਈ ਹੈ ਸੇਵਾ ਕਰਦਾ, ਅਸੀਂ ਉਹਦੀ ਪ੍ਰਸ਼ੰਸਾ ਕਰਦੇ ਹਾਂ ਬਈ ਜੀ ਇਹ ਜੋੜਿਆਂ ਵਾਲੇ ਬੜੀ ਸੇਵਾ ਕਰ ਰਹੇ ਨੇ, ਦੇਖੋ ਕਿੰਨੀ ਮਿਹਨਤ ਕਰ ਰਹੇ ਹਾਂ। ਇਹਦਾ ਫਾਇਦਾ ਕੀ ਹੋਇਆ ਇਸ ਗੱਲ ਦਾ? ਉਹ ਤਾਂ ਗੁਰੂ ਨੂੰ ਖੁਸ਼ ਕਰਨ ਵਾਸਤੇ ਕਰ ਰਹੇ ਨੇ, ਪ੍ਰਸ਼ੰਸਾ ਲੈਣ ਵਾਸਤੇ ਤਾਂ ਨਹੀਂ ਕਰ ਰਹੇ। ਜੇ ਪ੍ਰਸ਼ੰਸਾ ਦੀ ਉਹਨਾਂ ਦੇ ਮਨ ਵਿੱਚ ਖੁਆਇਸ਼ ਹੈ ਤਾਂ ਉਹਨਾਂ ਦੀ ਸੇਵਾ ਕਿਸੇ ਥਾਂ ਨਹੀਂ ਪੈਂਦੀ, ਕੇਵਲ ਦਿਖਾਵਾ ਤੇ ਪ੍ਰਸ਼ੰਸਾ ਕਰਾਉਂਦੀ ਹੈ। ਸੋ ਮੁਰਦਾ ਜਿਹੜਾ ਮੁਰਦੇ ਵਾਂਗ ਮਰੀਜ਼ ਹੋ ਕੇ ਕਰਦਾ, ਉਹਦੇ ਚ ਕੋਈ ਵੀ ਇੱਛਾ ਨਹੀਂ ਹੁੰਦੀ। ਜੇ ਕੇਵਲ ਇੱਕ ਇੱਛਾ ਹੁੰਦੀ ਹੈ ਕਿ ਮੇਰਾ ਗੁਰੂ ਪ੍ਰਸੰਨ ਹੋ ਜਾਵੇ, ਤਾਂ ਸੇਵਾ ਦੇ ਵਿੱਚ ਪ੍ਰਾਪਤੀ ਹੈ ਸਾਧ ਸੰਗੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ। ਕਰਕੇ ਕੋਈ ਵੇਖ ਲੋ ਸੇਵਾ ਕਰਕੇ ਕੋਈ ਵੇਖ ਲੋ। ਸਤਿਗੁਰ ਸੇਵੇ ਤਾਂ ਸਭ ਕੁਛ ਪਾਏ। ਇੱਕ ਦੋ ਚਾਰ ਚੀਜ਼ਾਂ ਨਹੀਂ ਕਹਿੰਦੇ, ਜਿੰਨੀਆਂ ਵੀ ਉਸਦੀ ਇੱਛਾ ਹੈ ਸਾਰੀਆਂ ਮਿਲ ਜਾਂਦੀਆਂ। ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇ ਹੀ ਮਨਸ਼ਾ ਕਰ ਲਾਗੇ ਤਿਹਾ ਫਲ ਪਾਏ। ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾ ਬਣੇ। ਪੂਰੇ ਭਾਗ ਹੋਣ ਤਾਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਸੇਵਾ ਜਿਸਨੇ ਕਰ ਲਈ, ਗੁਰੂ ਨੂੰ ਪ੍ਰਸੰਨ ਕਰ ਲਿਆ, ਉਸ ਨੂੰ ਕਿਸੇ ਚੀਜ਼ ਦਾ ਵੀ ਘਾਟਾ ਨਹੀਂ ਰਹਿੰਦਾ। ਧਰਤੀ ਵੀ ਉਹ ਬਜਾਏ ਸਹਿ ਫੁਲਾਇਆ, ਧਰਤੀ 'ਚ ਇੱਕ ਦਾਣਾ ਪਾ ਦਿਓ। ਪਹਿਲਾਂ ਸੇਵਾ ਕੀਤੀ, ਪੰਜ ਸੱਤ ਵਾਰੀ ਹਲ ਵਾਹਿਆ, ਨਦੀਨ ਕੱਢਿਆ, ਮਿੱਟੀ ਬਰੀਕ ਕੀਤੀ, ਪਾਣੀ ਦਿੱਤਾ ਤੇ ਬੱਤਰ ਤੇ ਲਿਆ ਕੇ ਇੱਕ ਦਾਣਾ ਪਾਤਾ। ਕਹਿੰਦੇ ਉਹ ਇੱਕ ਦਾਣਾ ਜਿਹੜਾ ਹੈ ਉਹ ਹਜ਼ਾਰ ਦਾਣਾ ਹੋ ਕੇ ਫਲ ਗਿਆ। ਧਰਤੀ ਵੀ ਉਹ ਬਜਾਏ ਸਹਿਸ ਫਲਾਇਆ, ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਏ। ਕਹਿੰਦੇ ਜੇ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦੇਵੇ ਕੋਈ, ਕਹਿੰਦੇ ਉਹ ਜਿਹੜਾ ਫਲ ਮਿਲਣਾ ਹੈ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੂੰਜੀ ਦਾ ਮਾਣ ਪ੍ਰਾਪਤ ਹੈ, ਕਹਿੰਦੇ ਉਹਦੀ ਸੇਵਾ ਦਾ ਜੋ ਫਲ ਹੈ ਉਹ ਲਿਖਿਆ ਨਹੀਂ ਜਾਂਦਾ ਬਈ ਕੀ ਫਲ ਹੁੰਦਾ। ਇਹਦਾ ਮਤਲਬ ਹੈ ਬਹੁਤ ਵੱਡਾ ਫਲ ਹੈ। ਆਮ ਵੀ ਫਲ ਹੁੰਦਾ। ਇੱਕ ਵਾਰੀ ਮਹਾਰਾਜ ਵਿਕਰਮਾ ਜੀ ਚ, ਜੋ 2000 ਸਾਲ ਪਹਿਲਾਂ ਹਿੰਦੁਸਤਾਨ ਚ ਹੋਏ ਨੇ, ਤੇ ਜਿਨ੍ਹਾਂ ਦੇ ਰਾਜ ਨੂੰ ਸਤਯੁਗ ਦਾ ਰਾਜ ਆਖਿਆ ਜਾਂਦਾ, ਉਹਨਾਂ ਦੇ ਵੱਡੇ ਵੱਡੇ ਸ਼ਿਲਾ ਲੇਖ ਮਿਲਦੇ ਨੇ, ਤੇ ਇੱਕ ਬਿਰਲਾ ਮੰਦਿਰ ਚ ਲੱਗਿਆ ਹੋਇਆ। ਉਹਦੇ ਚ ਲਿਖਦੇ ਨੇ ਕਿ ਮੇਰੇ ਦੇਸ਼ ਦੇ ਅੰਦਰ ਸਾਰੇ ਦੇ ਤਾਸ਼ਕੰਦ ਤੋਂ ਲੈ ਕੇ ਬਰਮਾ ਤੱਕ ਉਹਨਾਂ ਦਾ ਰਾਜ ਸੀ, ਅਫਗਾਨਿਸਤਾਨ ਵਗੈਰਾ ਸਾਰਾ ਉਹਨਾਂ ਦੇ ਰਾਜ ਸੀ। ਤੇ ਇੰਤਜ਼ਾਮ ਕਿੱਡਾ ਸੀ, ਕਹਿੰਦੇ ਕੋਈ ਚੋਰ ਨਹੀਂ ਹੈ ਸਾਰੇ ਰਾਜ ਦੇ ਅੰਦਰ। ਇਸ ਕਰਕੇ ਮੈਂ ਹੁਕਮ ਕਰ ਦਿੱਤਾ ਵੀ ਕੋਈ ਬੰਦਾ ਆਪਣੇ ਘਰ ਨੂੰ ਤਾਲਾ ਨਾ ਲਾਵੇ। ਜੌਹਰੀਆਂ ਨੂੰ ਹੁਕਮ ਸੀ ਕਿ ਸੋਨੇ ਦੀਆਂ ਦੁਕਾਨਾਂ ਨੂੰ ਤਾਲਾ ਨਹੀਂ ਲਾਉਣਾ। ਬਿਲਕੁਲ ਤਾਲਾ ਲਾਉਣਾ ਇਹ ਦੱਸਦਾ ਹੈ ਕਿ ਸਰਕਾਰ ਦੇ ਉੱਤੇ ਬੇਵਿਸ਼ਵਾਸੀ ਹੈ, ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਸਰਕਾਰ ਦੇ ਉੱਤੇ। ਕਿੱਡੀ ਵੱਡੀ ਬਾਤ ਸੀ ਉਸ ਵੇਲੇ, 2000 ਸਾਲ ਪਹਿਲਾਂ ਦੀ ਗੱਲ ਹੈ। ਫਿਰ ਲਿਖਦੇ ਨੇ ਕਿ ਮੇਰੇ ਰਾਜ ਦੇ ਅੰਦਰ ਕੋਈ ਕਲਾਲਖਾਨਾ ਨਹੀਂ, ਕਲਾਲਖਾਨਾ ਸ਼ਰਾਬਖਾਨੇ ਨੂੰ ਕਹਿੰਦੇ, ਤੇ ਸਾਰੇ ਰਾਜ ਦੇ ਅੰਦਰ ਕੋਈ ਬੰਦਾ ਸ਼ਰਾਬ ਨਹੀਂ ਪੀਂਦਾ, ਤੇ ਮੇਰੇ ਰਾਜ ਦੇ ਅੰਦਰ ਕੋਈ ਵਿਸ਼ਵਾ ਨਹੀਂ ਹੈ ਤੇ ਕੋਈ ਵਿਚਾਰੀ ਨਹੀਂ ਹੈ, ਸਾਰੇ ਕਰਮ ਧਰਮ ਦੇ ਪੱਕੇ ਲੋਕ ਨੇ। ਉਹਨੇ ਇੱਕ ਦਿਨ ਆਪਣਾ ਪ੍ਰਤਾਪ ਦੇਖ ਕੇ ਇਹ ਜਾਣਨ ਦੀ ਕੋਸ਼ਿਸ਼ ਕਰੀ ਕਿ ਉਹ ਕਿਹੜਾ ਕਰਮ ਹੈ ਜਿਹੜਾ ਕਰਮ ਕਰਨ ਦੇ ਨਾਲ ਮੈਨੂੰ ਐਡਾ ਰਾਜ ਤੇ ਇੰਨਾ ਅਮਨ ਤੇ ਚੈਨ ਵਾਲਾ ਰਾਜ ਪ੍ਰਾਪਤ ਹੈ। ਰਾਜ ਤਾਂ ਪ੍ਰਾਪਤ ਹੋ ਜਾਂਦਾ, ਪਰ ਅਮਨ ਚੈਨ ਵਾਲਾ ਰਾਜ ਕਿਸੇ ਭਾਗਾਂ ਵਾਲੇ ਨੂੰ ਪ੍ਰਾਪਤ ਹੋ। 150 ਸਾਲ ਦੀ ਉਮਰ ਹੈ ਵਿਕਰਮਾਜੀਤ ਦੀ ਹੋਈ ਹੈ, 150 ਸਾਲ ਦਾ ਸੀ ਜਦ ਰਾਜੇ ਛਲ ਨਾਲ ਉਹਦਾ ਯੁੱਧ ਹੋਇਆ। ਉਸ ਨੇ ਆਪਣੇ ਰਾਜ ਜੋਤਸ਼ੀਆਂ ਨੂੰ ਬੁਲਾਇਆ ਵੀ ਇਹ ਦੱਸੋ ਮੇਰਾ ਕਿਹੜਾ ਕਰਮ ਹੈ ਜਿਹਦੇ ਕਰਕੇ ਐਡਾ ਰਾਜ ਪ੍ਰਾਪਤ ਹੋਇਆ। ਬੜੇ ਹਿਸਾਬ ਕਿਤਾਬ ਕੱਢੇ, ਕੱਖ ਨਹੀਂ ਸਮਝ ਪੈਂਦਾ। ਨਾਲ ਉਹਨੇ ਕਹਿਤਾ ਵੀ 20 ਹਫ਼ਤੇ ਦੀ ਮੋਹਲਤ ਹੈ, ਜੇ ਤੁਸੀਂ ਨਾ ਦੱਸ ਸਕੇ ਤਾਂ ਮੈਂ ਤੁਹਾਨੂੰ ਸਜ਼ਾ ਦੇਵਾਂਗਾ, ਸਖ਼ਤ ਸਜ਼ਾ। ਹੋ ਸਕਦਾ ਹੈ ਕਿ ਤੁਹਾਨੂੰ ਮੈਂ ਸਜ਼ਾਏ ਮੌਤ ਤੱਕ ਦੀ ਸਜ਼ਾ ਦੇਵਾਂ। ਇਸ ਤਰ੍ਹਾਂ ਜਦ ਬਾਤ ਹੋਈ ਸਾਰੇ ਫਿਕਰ ਚ ਪੈ ਗਏ। 6 ਦਿਨ ਲੰਘੇ, ਜਦੋਂ ਰਾਜ ਜੋਤਸ਼ੀ ਦਾ ਚਿਹਰਾ ਉਤਰ ਗਿਆ, ਲੜਕੀ ਨੇ ਪੁੱਛਿਆ ਵੀ ਪਿਤਾ ਜੀ ਕੀ ਕਾਰਨ ਹੈ, ਤੁਸੀਂ ਇੰਨੇ ਗਮਗੀਨ ਕਿਉਂ ਰਹਿੰਦੇ ਹੋ, ਸੈਡ ਮੂਡ ਵਿੱਚ ਕਿਉਂ? ਗੱਲ ਦੱਸ ਦੇਈਦੀ ਹੈ। ਕਹਿੰਦੇ ਜੇ ਕੋਈ ਨਾ ਦੱਸਣ ਵਾਲਾ ਹੋਵੇ ਕੰਧ ਨੂੰ ਗੱਲ ਦੱਸ ਦਿਓ, ਜੇ ਕੋਈ ਸਲਾਹ ਦੇਣ ਵਾਲਾ ਨਾ ਹੋਵੇ ਕੰਧ ਤੇ ਸਲਾਹ ਲੈ ਲਓ। ਇਹਦਾ ਮਤਲਬ ਹੈ ਸਲਾਹ ਲੈ ਕੇ ਕੰਮ ਕਰੋ, ਔਖੇ ਹੋ ਜਾਓ ਕਿਸੇ ਆਪਣੇ ਹਮਦਰਦੀ ਨੂੰ ਭੇਤ ਖੋਲ ਦਿਓ, ਕੋਈ ਹੱਲ ਕਰ ਦੇਗਾ। ਕਹਿਣ ਲੱਗੇ ਤੁਸੀਂ ਦੱਸੋ ਆਪਣੇ ਆਪ ਚ ਨਾ ਗੱਲ ਰੱਖੋ। ਕਹਿਣ ਲੱਗੇ ਬੇਟਾ, ਮਹਾਰਾਜ ਵਿਕਰਮਾਜੀਤ ਨੇ ਪ੍ਰਸ਼ਨ ਕੀਤਾ ਤੇ ਇਹਦਾ ਉੱਤਰ ਕੋਈ ਨਹੀਂ ਲੱਭ ਸਕਿਆ ਹਾਲ ਤੱਕ। ਕਹਿਣ ਲੈ ਇਹ ਤਾਂ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦੇ, ਮੈਂ ਜਵਾਬ ਦੇਵਾਂਗੀ। ਸੱਤਵਾਂ ਦਿਨ ਆ ਗਿਆ, ਦਰਬਾਰ ਲੱਗ ਗਿਆ, ਲੜਕੀ ਦਰਬਾਰ ਚ ਬੈਠ ਕੇ ਜਾ ਗਈ। ਉਸਦੇ ਪਿਤਾ ਨੇ ਕਿਹਾ ਕਿ ਮਹਾਰਾਜ ਇਸ ਗੱਲ ਦਾ ਜਵਾਬ ਮੇਰੀ ਲੜਕੀ ਦੇਗੀ ਵੀ ਤੁਸੀਂ ਕਿਹੜਾ ਚੰਗਾ ਕਰਮ ਕਰਿਆ ਜਿਹਦੇ ਕਰਕੇ ਤੁਹਾਨੂੰ ਐਡਾ ਰਾਜ ਪ੍ਰਾਪਤ ਹੋਇਆ। ਲੜਕੀ ਨੂੰ ਬੁਲਾਇਆ, ਪ੍ਰਣਾਮ ਕੀਤੀ, ਉਸਨੇ ਝੁੱਕੇ ਕਹਿਣ ਲੱਗੀ ਮਹਾਰਾਜ ਦੱਸਦਾ ਮੈਂ ਦਿੰਦੀ ਹਾਂ ਪਰ ਤੁਹਾਨੂੰ ਯਕੀਨ ਨਹੀਂ ਆਉਣਾ। ਇਸ ਕਰਕੇ ਯਕੀਨ ਆਉਣ ਵਾਸਤੇ ਤੁਸੀਂ ਖੇਚਲ ਕਰੋ ਕਿ ਇੱਥੋਂ 30 ਮੀਲ ਦੇ ਉੱਤੇ ਇੱਕ ਮਹਾਤਮਾ ਰਹਿੰਦੇ ਨੇ ਅਤੇ ਉਹ ਸਵਾਹ ਪੀਂਦੇ ਨੇ ਘੋਲ ਕੇ, ਉਹਨਾਂ ਦੇ ਕੋਲ ਚਲੇ ਜਾਓ, ਉਹ ਤੁਹਾਡੇ ਪ੍ਰਸ਼ਨ ਦਾ ਜਵਾਬ ਦੇਣਗੇ, ਪਤਾ ਮੈਨੂੰ ਵੀ ਹੈ। ਉਸੇ ਤਰ੍ਹਾਂ ਕੀਤਾ ਗਿਆ, ਉੱਥੇ ਜਾ ਕੇ ਮਹਾਂਪੁਰਸ਼ਾਂ ਨੂੰ ਨਮਸਕਾਰ ਕਰੀ, ਉਹਦੇ ਬਾਅਦ ਪੁੱਛਿਆ ਤਾਂ ਆਪਨੇ ਫਰਮਾਇਆ ਕਿ ਮੈਂ ਦੱਸਦਾ ਦਿੰਦਾ ਪਰ ਤੈਨੂੰ ਯਕੀਨ ਨਹੀਂ ਆਉਣਾ, ਇੱਥੋਂ ਕੁਝ ਮੀਲਾਂ ਦੇ ਫਾਸਲੇ 'ਤੇ ਇੱਕ ਹੋਰ ਮਹਾਤਮਾ ਨੇ, ਉਹ ਅੰਗਿਆਰ ਖਾਂਦੇ, ਉਹ ਤੇਰੇ ਪ੍ਰਸ਼ਨ ਦਾ ਜਵਾਬ ਦੇਣਗੇ। ਉੱਥੇ ਚਲਿਆ ਗਿਆ, ਉੱਥੇ ਗਿਆ ਤਾਂ ਉਹ ਮਹਾਤਮਾ ਕਹਿਣ ਲੱਗੇ ਵੀ ਪ੍ਰਸ਼ਨ ਦਾ ਜਵਾਬ ਤਾਂ ਅਸੀਂ ਦੇ ਸਕਦੇ ਹਾਂ, ਹੋ ਸਕਦਾ ਤੈਨੂੰ ਨਾ ਵਿਸ਼ਵਾਸ ਆਵੇ ਤਾਂ ਤੇਰਾ ਜਵਾਬ ਇੱਕ ਬੱਚੇ ਨੇ ਦੇਣਾ, ਉਹਨੇ ਕੱਲ੍ਹ ਨੂੰ ਜਨਮ ਲੈਣਾ ਫਲਾਣੇ ਪਿੰਡ ਦੇ ਅੰਦਰ ਅਤੇ ਕੁਛ ਘੜੀਆਂ ਉਹਨੇ ਜਿਉਣਾ, ਤੇਰਾ ਜਵਾਬ ਦੇਣ ਵਾਸਤੇ ਉਹ ਜਿਉ ਆਉਂਦਾ ਵਾਰ ਵਾਰ ਸੰਸਾਰ 'ਤੇ ਮਰ ਜਾਂਦਾ ਕਿਉਂਕਿ ਤੂੰ ਉਸ ਤੋਂ ਪੁੱਛਣ ਨਹੀਂ ਜਾ ਰਿਹਾ। ਪਤਾ ਪਤਾ ਲੈ ਲਿਆ, ਜਾ ਕੇ ਇੰਤਜ਼ਾਰ ਕਰਿਆ, ਬੱਚਾ ਪੈਦਾ ਹੋਇਆ, ਵਿਕਰਮਾਜੀਤ ਕੋਲ ਲਿਆਂਦਾ, ਇਸ ਨੇ ਸਵਾਲ ਕਰਿਆ, ਖਿੜਖਿੜਾ ਕੇ ਹੱਸਿਆ, ਬੋਲਿਆ, ਕਹਿਣ ਲੱਗਿਆ ਰਾਜਨ ਚੰਗਾ ਹੋਇਆ ਤੂੰ ਆ ਗਿਆ। ਕਹਿਣ ਲੱਗਿਆ ਤੂੰ ਮੈਂ ਤੇ ਗੰਗਿਆਰ ਖਾਣ ਵਾਲਾ ਅਤੇ ਸਵਾਹ ਘੋਲ ਕੇ ਪੀਣ ਵਾਲਾ ਆਪਾਂ ਚਾਰੇ ਤਪ ਕਰ ਰਹੇ ਸੀ, ਤੇਰਾ ਪਿਛਲਾ ਜਨਮ ਸਾਡਾ ਉਹੀ ਜਨਮ, ਮੇਰਾ ਕਿੰਨੇ ਜਨਮ ਲੰਘੇ ਉਹਨਾਂ ਦੇ ਉਹੀ ਜਨਮ, ਤੇ ਆਪਣੀ ਭਗਤੀ ਤੇ ਪ੍ਰਸੰਨ ਹੋ ਕੇ ਤਪ ਤੇ ਵਿਸ਼ਨੂੰ ਭਗਵਾਨ ਨੇ ਕਸਵੱਟੀ ਲਾ ਕੇ ਪਰਖਣਾ ਚਾਹਿਆ ਵੀ ਖਰਾ ਕਿਹੜਾ ਤੇ ਖੋਟਾ ਕਿਹੜਾ। ਪਹਿਲਾਂ ਉਹ ਮਹਾਤਮਾ ਕੋਲ ਆਏ, 2 ਰੋਟੀਆਂ ਆਪਾਂ ਨੂੰ ਲੜਕੀ ਲਿਆ ਕੇ ਦਿੰਦੀ ਹੁੰਦੀ, ਉਹ ਲੜਕੀ ਉਹੀ ਹੈ ਜੋ ਵਜ਼ੀਰ ਦੀ ਲੜਕੀ ਹੈ ਅੱਜ ਕੱਲ੍ਹ, ਇਹ ਰੋਟੀਆਂ ਆਪਾਂ ਨੂੰ 8 ਲਿਆਉਂਦੀ ਸੀ, 2-2 ਵੰਡ ਲੈਂਦੇ ਸੀ। ਇਹ ਅਥਿਤੀ ਦੇ ਰੂਪ ਵਿੱਚ ਆਪਣੇ ਕੋਲ ਆ ਗਏ ਅਤੇ ਇਹਨੇ ਪਹਿਲੇ ਮਹਾਤਮਾ ਨੂੰ ਕਿਹਾ ਕਿ ਮੈਂ ਬੜਾ ਭੁੱਖਾ, ਮੈਨੂੰ ਪ੍ਰਸ਼ਾਦਾ ਦਿਓ। ਉਹਨੇ ਅੱਧੀ ਰੋਟੀ ਦੇ ਤੀ, ਫਿਰ ਅੱਧੀ ਦੇ ਤੀ, ਫਿਰ ਅੱਧੀ ਦੇ ਤੀ, ਜਦੋਂ ਬਾਕੀ ਦੀ ਅੱਧੀ ਮੰਗੀ ਉਹ ਕਹਿੰਦਾ ਮੈਂ ਸਵਾਹ ਖਾਊਂਗਾ ਪੀਊਂਗਾ। ਕਹਿੰਦੇ ਉਹਨਾਂ ਨੇ ਕਿਹਾ ਤਥਾਸਤੂ। ਬੋਲੋ ਨਾ ਭਾਈ, ਬੋਲੀ ਦਾ ਨਹੀਂ, ਤਥਾਸਤੂ। ਅੱਗੇ ਦੂਸਰੇ ਮਹਾਤਮਾ ਨੂੰ ਪੁੱਛਿਆ, ਉਸਨੇ ਵੀ ਇਸੇ ਤਰ੍ਹਾਂ ਕਰਿਆ ਤੇ ਉਹਨੇ ਕਿਹਾ ਮੈਂ ਅੰਗਿਆਰ ਖਾਊਂ ਪਿਛਲੀ ਅੱਧੀ ਦੇ ਕੇ। ਕਹਿੰਦੇ ਤਥਾਸਤ। ਮੇਰੇ ਕੋਲ ਆਏ, ਮੈਂ ਵੀ ਇਸ ਤਰ੍ਹਾਂ ਕਰਿਆ, ਅੱਧੀ ਰੋਟੀ ਆਪਣੇ ਵਾਸਤੇ ਰੱਖੀ, ਜਦੋਂ ਉਹ ਮੰਗੀ ਮੈਂ ਕਿਹਾ ਮੈਂ ਮਰੂੰਗਾ। ਕਹਿੰਦੇ ਤਥਾਸਤ। ਤੇਰੇ ਕੋਲ ਆਏ ਤੈਂ 2 ਪ੍ਰਸ਼ਾਦੇ ਦੇ ਤੇ ਤੇ ਨਿਮਰਤਾ ਦੇ ਨਾਲ ਸੇਵਾ ਕਰੀ, ਬੇਨਤੀ ਕਰੀ ਕਿ ਮਹਾਰਾਜ ਹੁਕਮ ਹੋਵੇ ਤਾਂ ਮੈਂ ਹੋਰ ਲੈ ਆਵਾਂ। ਉਹ ਪ੍ਰਸੰਨ ਹੋਏ, ਆਪਣਾ ਰੂਪ ਦਿਖਾਇਆ ਉਹਨਾਂ ਨੇ ਤੇ ਉਹ 2 ਪ੍ਰਸ਼ਾਦਿਆਂ ਦਾ ਬਦਲਾ ਤੈਨੂੰ ਆਪ ਐਡਾ ਬੜਾ ਰਾਜ ਮਿਲ ਗਿਆ ਭਾਰਤ ਵਰਸ਼ ਦਾ, ਅਥਿਤੀ ਸੇਵਾ ਦਾ। ਜਦੋਂ ਸਾਨੂੰ ਪਤਾ ਲੱਗਿਆ ਵਿਸ਼ਨੂੰ ਭਗਵਾਨ ਨੇ ਤਾਂ ਦਰਸ਼ਨ ਦੇਣ ਆਏ ਸੀ, ਅਸੀਂ ਬੜੀ ਖਿਮਾ ਮੰਗੀ ਪੁੱਲ ਦੀ ਵੀ ਸਾਡਾ ਕੋਈ ਆਧਾਰ ਕਰੋ। ਕਹਿੰਦੇ ਵਚਨ ਤਾਂ ਹੋ ਗਿਆ, ਤੂੰ ਤਾਂ ਸਵਾਹ ਕੋਲ ਕੋਲ ਖੀਵੇਂਗਾ, ਇਹ ਅੰਗਿਆਰ ਖਾਏਗਾ ਤੇ ਤੂੰ ਜੰਮਦਾ ਰਹੇਗਾ ਮਰਦਾ ਰਹੇਗਾ ਤੇ ਤੁਹਾਡਾ ਸਰਾਪ ਉਦਣ ਖਤਮ ਹੋਏਗਾ ਜਿੱਦਣ ਮੈਂ ਵਿਕਰਮਾਜੀਤ ਨੂੰ ਪ੍ਰੇਰਾਂਗਾ ਤੇ ਇਹ ਪੁੱਛੇਗਾ ਵੀ ਕਿਹੜਾ ਮੈਂ ਪੁੰਨ ਕੀਤਾ ਜਿਹਦੇ ਕਰਕੇ ਮੈਨੂੰ ਐਡਾ ਰਾਜ ਪ੍ਰਾਪਤ ਹੋਇਆ। ਉਸ ਵੇਲੇ ਤੇਰੇ ਕੋਲੋਂ ਪੁੱਛੇਗਾ ਜਨਮ ਸਮੇਂ, ਉਸ ਦਿਨ ਫਿਰ ਤੁਹਾਡੇ ਸਰਾਰਿਆਂ ਦੇ ਸਰੀਰ ਛੁੱਟ ਗਏ, ਤੁਸੀਂ ਬਕੁੰਠ ਧਾਮ ਚ ਆ ਜਾਓ। ਕਹਿਣ ਲੱਗੇ ਰਾਜਨ ਸਿਰਫ 2 ਪ੍ਰਸ਼ਾਦੇ ਛਕਾਉਣ ਦਾ ਫਲ ਤੈਨੂੰ ਐਡਾ ਫਲ ਪ੍ਰਾਪਤ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਏ। ਇਹਨੂੰ ਤਾਂ ਵਿਕਰਮਾਜੀਤ ਨੂੰ ਤਾਂ ਰਾਜ ਮਿਲ ਗਿਆ, ਲੇਖੇ ਚ ਲਿਖੀ ਜਾਂਦੀ ਹੈ, ਪਰ ਕਹਿੰਦੇ ਜਿਹੜਾ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦਿੰਦਾ ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ, ਕਹਿੰਦੇ ਉਹਦਾ ਕੋਈ ਲੇਖਾ ਹੀ ਨਹੀਂ ਹੈ ਕਿੰਨਾ ਪੁੰਨ ਬਣ ਜਾਂਦਾ। ਧਰਤੀ ਦੇ ਫੈਲਾਏ ਜੋ ਹੀ ਫਲ ਪਾਏ, ਧਰਤੀ ਚ ਕੋਈ ਬੀਜ ਪਾ ਲਓ ਉਹ ਫਲ ਲਿਆਇਆ ਦਿੰਦੀ ਹੈ। ਕੋਈ ਬੀਜ ਬੀਜ ਲਓ, ਅੰਬ ਗੁਰਲੀ ਬੀਜ ਦੋ ਅੰਬ ਆਏ ਜਾਣਗੇ, ਕਣਕ ਦਾ ਦਾਣਾ ਬੀਜ ਲਓ ਕਣਕ ਆਏ ਜਾਏ। ਗੁਰਸਿੱਖ ਮੁੱਖ ਸਮਾਏ ਸਭ ਫਲ ਪਾਏ, ਸਭ ਫਲ ਲਾਇਆ, ਬੀਜ ਬਾਹ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਏ। ਜਿਹੜਾ ਬੀਜਦਾ ਨਹੀਂ ਉਹ ਖਾਊਗੀ, ਦੇਖੋ ਨਾ ਸੋਚ ਕੇ। ਇਹ ਗੱਲ ਮੈਂ ਕਹਿਣੀ ਨਹੀਂ ਸੀ, ਮੈਂ ਤਾਂ ਕਹਿ ਰਿਹਾ ਕਿ ਭਾਈ ਬੀਜ ਲਓ ਜੇ ਬੀਜ ਹੁੰਦਾ ਕਿਸੇ ਤੋਂ, ਗੋਲਾ ਖੋਲੀ ਉਹਦੇ ਚ ਇੱਕ ਪੈਸਾ ਵੀ ਨਿਕਲਿਆ, ਉਹ ਪ੍ਰੋਬਲਮ ਹੋ ਗਿਆ ਵੀ ਇਹ ਕਿਹਨੂੰ ਦਈਏ, ਇੱਕ ਪੈਸਾ ਦੋ ਪੈਸੇ ਵੀ ਨਿਕਲੇ। 318 ਬੰਦੇ ਨੇ 211 ਰੁਪਏ ਬੀਜੇ, ਉਹ ਵੀ 6 ਮਹੀਨੇ ਚ, ਕਿੱਥੋਂ ਭਾਲਦਾ ਹੈ? ਮਹਾਰਾਜ ਕਹਿੰਦੇ ਮਿਲਣਾ ਨਹੀਂ ਹੈ, ਭਾਲ
ਕਿੱਥੋਂ ਭਾਲਦਾ ਹੈ ਤੂੰ ਦਾਖ ਬਜਾਰੀਆਂ ਕਿੱਕਰਾਂ ਦੇ
ਕਿੱਥੋਂ ਭਾਲਦਾ ਇਹ ਸਾਹ ਸਿੰਘ ਜੀ? ਕਿਉਂਕਿ ਇਹ ਗੱਲ ਬੰਦੇ ਦੇ ਹਾਲ ਤੱਕ ਸਮਝ ਨਹੀਂ ਆਈ। ਸੋ ਮਹਾਰਾਜ ਕਹਿੰਦੇ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਜਾਂ ਬੀਜਣਾ ਹੀ ਨਹੀਂ ਫਿਰ ਖਾਓ ਕਿੱਥੋਂ? ਇੱਕ ਵਾਰੀ ਅਕਬਰ ਨੇ ਵੀਰਵਾਲ ਨੂੰ ਕਿਹਾ, ਚਾਰ ਬੰਦੇ ਲਿਆ ਕੇ ਮੈਨੂੰ ਦੱਸ। ਇੱਕ ਤਾਂ ਉਹ ਹੋਵੇ ਜਿਹੜਾ 3 ਜਨਮ ਦਾ ਕੰਗਾਲ, ਇੱਕ ਉਹ ਹੋਵੇ ਜਿਹੜਾ 3 ਜਨਮ ਦਾ ਅਮੀਰ, ਇੱਕ ਹੋਵੇ ਜਿਹੜਾ ਹੁਣ ਸੁਖੀ ਤੇ ਅੱਗੇ ਦੁਖੀ, ਇੱਕ ਹੋਵੇ ਜਿਹੜਾ ਹੁਣ ਦੁਖੀ ਅੱਗੇ ਸੁਖੀ। ਹਫ਼ਤੇ ਦੀ ਮੋਹਲਤ ਲੈ ਲਈ, ਚਾਰੇ ਬੰਦੇ ਲੈ ਕੇ ਖੜੇ ਕਰ। ਕਹਿੰਦੇ ਮੈਂ ਕਿਵੇਂ ਜਾਣਾ ਵੀ ਤੂੰ ਲੈ ਆਇਆ? ਕਹਿੰਦੇ ਪਾਲ ਮਹਾਰਾਜ, ਆਹ ਇੱਕ ਅਮੀਰ ਆਦਮੀ ਸੇਠ ਹੈ, ਇਹਨੇ ਛੇਤਰ ਲਵਾਏ ਹੋਏ ਨੇ, ਲੰਗਰ ਚੱਲ ਰਹੇ ਨੇ, ਭੁੱਖਾ ਆ ਕੇ ਪ੍ਰਸ਼ਾਦਾ ਛਕਦਾ, ਲੋੜਵੰਦ ਨੂੰ ਕੱਪੜਾ ਮਿਲਦਾ, ਬਿਮਾਰ ਨੂੰ ਦਵਾਈ ਮਿਲਦੀ ਹੈ, ਤੇ ਬੇਅੰਤ ਧਨੀ ਹੈ, ਪਹਿਲਾਂ ਬੀਜਿਆ ਹੋਇਆ ਹੁਣ ਖਾ ਰਿਹਾ ਹੈ, ਹੁਣ ਦਾ ਬੀਜਿਆ ਹੋਇਆ ਜਿਹੜਾ ਬੀਜ ਰਿਹਾ ਉਹ ਅਗਲੇ ਜਨਮ ਚ ਖਾਏਗਾ। ਸੋ 3 ਜਨਮ ਦਾ ਇਹ ਧਨੀ ਪੁਰਸ਼ ਹੈ। ਆ ਮਹਾਰਾਜ ਕੰਗਾਲ ਹੈ, ਗਰੀਬੀ ਦਾ ਮਾਰਿਆ ਹੋਇਆ, ਪਹਿਲਾਂ ਕੁਛ ਦਾਨ ਨਹੀਂ ਕਰ ਸਕਿਆ, ਹੁਣ ਇਸ ਨੂੰ ਮਿਲਿਆ ਕੁਛ ਨਹੀਂ, ਹੁਣ ਇਹ ਬੀਜ ਨਹੀਂ ਰਿਹਾ, ਗਾਂ ਦੇ ਜਨਮ ਜਾ ਕੇ ਫਿਰ ਭੁੱਖਾ ਮਰੇਗਾ। ਆਹ ਇੱਕ ਵੇਸ਼ਵ ਹੈ ਜਿਹੜੀ ਆਪਣੇ ਸਰੀਰ ਨੂੰ ਵੇਚਦੀ ਹੈ, ਹੁਸਨ ਨੂੰ ਵੇਚਦੀ ਹੈ, ਨੱਚਦੀ ਹੈ, ਗਾਉਂਦੀ ਹੈ ਤੇ ਬੇਅੰਤ ਧਨ ਕਮਾ ਰਹੀ ਹੈ, ਪਰ ਨਤੀਜਾ ਇਹ ਹੈ ਹੁਣ ਪੈਸੇ ਦਾ ਸੁੱਖ ਭਾਲਦੀ ਹੈ ਤੇ ਨੋਲਦਾ, ਤੇ ਫਿਰ ਅਗਲੇ ਜਨਮ ਦੇ ਅੰਦਰ ਇਸ ਨੂੰ ਨਰਕ ਸਹਿਣੇ ਪੈਣੇ ਨੇ। ਪੁਸ਼ਟੀ ਸਰੀਰ ਮਿਲੇਗਾ, ਬੇਰੰਗ ਸਰੀਰ ਦਾ ਰੰਗ ਹੋਏਗਾ, ਨਕਸ ਬਿਲਕੁਲ ਗੰਦੇ ਹੋਣਗੇ, ਦੁੱਖਾਂ ਦੀ ਭਰੀ ਹੋਈ ਜਮਾਂਦਰੂਏ ਦੁੱਖਾਂ ਦਾ ਭਰਿਆ ਹੋਇਆ ਸਰੀਰ ਹੋਊ, ਤਿਰਸਕਾਰ ਹੋਏਗਾ ਸਮਾਜ ਦੇ ਅੰਦਰ, ਉਸ ਵੇਲੇ ਦੁਖੀ ਹੋਏਗੀ ਅਗਲੇ ਜਨਮ। ਚੌਥਾ ਬੰਦਾ ਮਹਾਰਾਜ ਇਹ ਇੱਕ ਤਪੀ ਹੈ, ਤੂਣੀਆਂ ਤਾਪ ਰਿਹਾ, ਜਲ ਤਾਰੇ ਕਰ ਰਹੀ, ਤਪ ਦਾ ਫਲ ਰਾਜ ਹੋਇਆ ਕਰਦਾ, ਤਪੋ ਰਾਜ ਰਾਜੋ ਨਰਕ, ਜੇ ਰਾਜਾ ਨਾ ਧਰਮੀ ਰਹੇ ਫਿਰ ਨਰਕਾਂ ਚ ਜਾਇਆ ਕਰਦਾ। ਸੋ ਮਹਾਰਾਜ ਇਹ ਹੁਣ ਤਪ ਕਰਦਾ ਤੇ ਇਸ ਦਾ ਫਲ ਕਿਉਂਕਿ ਇੱਛਿਆ ਨਾਲ ਕਰ ਰਿਹਾ ਹੈ ਇਸ ਕਰਕੇ ਇਹਦਾ ਫਲ ਇਹਨੂੰ ਰਾਜ ਮਿਲੇਗਾ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਧਰਤੀ ਕਿਵੇਂ ਜਮਾ ਦੂ ਜਾਂ ਬੀਜਦਾ ਹੀ ਨਹੀਂ ਹੈ, ਜੇ ਹਜ਼ਾਰ ਗੁਣਾ ਵੀ ਹੋਵੇ ਦੁਖੀ ਬੀਜ ਕੇ ਹਜ਼ਾਰ ਦੁਖੀ ਮਿਲ ਜਾਂਦੀ ਹੈ, ਬੀਜਣ ਦਾ ਵੀ ਟਾਈਮ ਆਇਆ ਬੀਜ ਨਾ ਸਕਿਆ। ਸੋ ਇਸ ਤਰ੍ਹਾਂ ਦੇ ਨਾਲ ਗੁਰਮੁਖ ਚਿੱਤ ਵਸਾਏ ਇੱਛ ਪਜਾਇਆ, ਸੋ ਸੇਵਾ ਕਰੇ ਤੇ ਚਾਹੇ ਪੈਸੇ ਦੀ ਸੇਵਾ ਕਰਦਾ ਹੈ, ਚਾਹੇ ਸਰੀਰਕ ਤੌਰ ਤੇ ਕਰਦਾ ਹੈ, ਚਾਹੇ ਵਿੱਦਿਆ ਪੜ੍ਹਾਉਂਦਾ ਹੈ, ਚਾਹੇ ਡਾਕਟਰੀ ਕਰਦਾ ਹੈ, ਇਹ ਸਾਰੀਆਂ ਸੇਵਾਵਾਂ ਨੇ। ਜੇ ਪੁਲਿਸ ਦਾ ਸਿਪਾਹੀ ਠੀਕ ਤਰੀਕੇ ਨਾਲ ਆਪਣੀ ਡਿਊਟੀ ਦੇਵੇ ਬਹੁਤ ਵੱਡੀ ਸੇਵਾ ਉਹਦੀ, ਉਹਦੇ ਜਿੱਡੀ ਸੇਵਾ ਕਿਸੇ ਦੀ ਵੀ ਨਹੀਂ ਹੈ, ਕਿਉਂਕਿ ਸਾਰੇ ਲੋਕ ਸੁੱਖ ਆਰਾਮ ਨਾਲ ਸੌਂ ਸਕਦੇ ਨੇ, ਕਿਸੇ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ, ਤੇ ਉਹਦੀ ਸੇਵਾ ਦਾ ਫਲ ਬਹੁਤ ਵੱਡਾ ਹੋ ਜਾਂਦਾ। ਫੌਜ ਦਾ ਸਿਪਾਹੀ ਹੈ, ਆਪਣੀ ਜਾਨ ਥੜੀ ਤੇ ਰੱਖ ਕੇ ਰਕਸ਼ਾ ਕਰ ਰਿਹਾ ਸਾਰੇ ਦੇਸ਼ ਦੀ। ਸੋ ਹਰ ਮੈਦਾਨ ਦੇ ਅੰਦਰ ਸੇਵਾ ਹੀ ਸੇਵਾ, ਕਹਿੰਦੇ ਸੇਵਾ ਤਾਂ ਫਲ ਮਿਲਦਾ ਕੋਈ ਵੀ ਕਰਕੇ ਦੇਖ ਲਓ। ਐਸੀਆਂ ਗੁਰੂ ਘਰ ਦੇ ਅੰਦਰ ਬੇਅੰਤ ਮਸਾਲਾਂ ਹੁੰਦੀਆਂ ਨੇ, ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ, ਗੁਰੂ ਪੰਜਵੇਂ ਪਾਤਸ਼ਾਹ ਆਪ ਜੀ ਦੇ ਘਰ ਬਹੁਤ ਦੇਰ ਤੱਕ ਔਲਾਦ ਨਾ ਹੋਈ। ਉਸ ਵੇਲੇ ਮਾਤਾ ਕਰਮੋ ਜੀ ਜੋ ਪਿਰਸੀ ਚੰਦ ਦੇ ਘਰੋਂ ਸਨ, ਇੱਕ ਦਿਨ ਉਹਨਾਂ ਨੇ ਤਾਨਾ ਮਾਰਿਆ। ਮਾਤਾ ਗੰਗਾ ਜੀ ਨੇ ਬਸਤਰ ਸੁੱਕਣੇ ਪਾਏ ਹੋਏ ਸੀ, ਗੋਲੀ ਕਹਿਣ ਲੱਗੀ ਵੀ ਦੇਖੋ ਇਹਨਾਂ ਦੇ ਘਰ 'ਚ ਕਿੰਨੇ ਬਸਤਰ ਆਉਂਦੇ। ਕਹਿੰਦੇ ਕੋਈ ਨਹੀਂ, ਇਹ ਤਾਂ ਉਤਰੇ ਨੇ, ਸਭ ਕੁਝ ਸਾਡੇ ਕੋਲ ਆ ਜਾਣਾ, ਥੋੜ੍ਹੇ ਦਿਨਾਂ ਦਾ ਹੀ ਕੰਮ। ਇਹ ਗੱਲ ਉਹਨਾਂ ਦੇ ਮਨ 'ਤੇ ਲੱਗੀ, ਮਹਾਰਾਜ ਕੋਲ ਉਹਨਾਂ ਨੇ ਬੇਨਤੀ ਕਰੀ, ਪਾਤਸ਼ਾਹ ਸਾਰੀ ਦੁਨੀਆ ਨੂੰ ਬਖਸ਼ਿਸ਼ਾਂ ਬਖਸ਼ ਦੇ ਤੇ ਇੱਕ ਦਾਸੀ ਦੀ ਝੋਲੀ ਵਿੱਚ ਵੀ ਦਾਤ ਪਾ ਦਿਓ, ਪੁੱਤਰ ਦੀ ਦਾਤ ਪਾ। ਕਹਿਣ ਲੱਗੇ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਟਰੱਸਟੀ ਹਾਂ, ਸ਼ਰਧਾ ਦੇ ਨਾਲ ਜਗਿਆਸੂ ਆਉਂਦੇ ਨੇ, ਉਹ ਜੋ ਮੰਗਦੇ ਆ ਉਹਨਾਂ ਨੂੰ ਦਿੱਤਾ ਜਾਂਦਾ, ਪਰ ਇਹ ਘਰ ਵਿੱਚ ਤਾਂ ਨਹੀਂ ਨਾ ਅਸੂਲ ਵਰਤਿਆ ਜਾਂਦਾ ਵੀ ਘਰੇ ਭਰ ਲਈਏ ਆਪਣਾ। ਵਾਰ ਵਾਰ ਬੇਨਤੀ ਕਰੀ, ਕਹਿਣ ਲੱਗੇ ਤੁਸੀਂ ਸੁਖਮਨੀ ਸਾਹਿਬ ਤਾਂ ਪੜ੍ਹਦੇ ਹੀ ਹੋ ਨਾ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਸਾਧੂਆਂ ਦੀ ਜਿੱਥੇ ਮਹਿਮਾ ਲਿਖੀ ਹੋਈ ਹੈ ਉੱਥੇ ਆਪ ਨੇ ਪੜ੍ਹਿਆ ਹੋਣਾ, ਚਾਰ ਪਦਾਰਥ ਜੇ ਕੋ ਮੰਗਿਆ ਸਾਧਜਨਾਂ ਕੀ ਸੇਵਾ ਲੈ। ਧਰਮ ਅਰਥ ਕਾਮ ਮੋਹ, ਕਾਮਨਾ ਪੂਰੀਆਂ ਹੁੰਦੀਆਂ ਤੇ ਤੁਸੀਂ ਮਹਾਂਪੁਰਸ਼ਾਂ ਦੀ ਸੇਵਾ ਕਰੋ, ਪਾਤਸ਼ਾਹ ਮਹਾਂਪੁਰਸ਼ ਦੀ ਦੱਸ ਵੀ ਆਪ ਪਾਓ। ਕਹਿੰਦੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੇ ਤੇ ਉਹਨਾਂ ਨੂੰ ਤੁਸੀਂ ਪ੍ਰਸੰਨ ਕਰੋ, ਤਰੀਕਾ ਦੱਸ ਦਿੱਤਾ ਕਿ ਪ੍ਰਸ਼ਾਦਾ ਲੈ ਕੇ ਜਾਇਓ, ਪ੍ਰਸੰਨ ਕਰਿਓ। ਗੁਰਸਿੱਖ ਦੇ ਮੁੱਖ 'ਚ ਜੇ ਪ੍ਰਸ਼ਾਦਾ ਪੈ ਜਾਵੇ ਤੇ ਪ੍ਰਸੰਨ ਹੋ ਜਾਵੇ, ਕਹਿੰਦੇ ਇੰਨੀਆਂ ਦਾਤਾਂ ਦੇ ਦਿੰਦਾ ਜਿਹੜੀਆਂ ਲਿਖੀਆਂ ਨਹੀਂ ਜਾਂਦੀਆਂ। ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ, ਬੇਅੰਤ ਦਾਤਾਂ ਦੇ ਦਿੰਦਾ। ਸੋ ਮਾਤਾ ਜੀ ਗਏ ਪਹਿਲਾਂ ਸ਼ਾਨੋ ਸ਼ੌਕਤ ਦੇ ਨਾਲ ਗਏ, ਵਰਦੀ ਥਾਂ ਤੇ ਸ਼ਰਾਪ ਲੈ ਲਿਆ, ਕਹਿੰਦੇ ਗੁਰੂ ਕਿਆਂ ਨੂੰ ਕਿੱਧਰੋਂ ਭੱਜਣਾ ਪੈ ਗਿਆ। ਮਾਤਾ ਜੀ ਨੇ ਪੁੱਤਰ ਵਾਸਤੇ ਬੇਨਤੀ ਕਰੀ, ਬਾਬਾ ਜੀ ਕਹਿਣ ਲੱਗੇ ਮਾਤਾ ਜੀ ਅਸੀਂ ਤਾਂ ਗਰੀਬ ਸਿੱਖ ਹਾਂ, ਅਸੀਂ ਤਾਂ ਸਾਰਾ ਕੁਛ ਗੁਰੂ ਤੋਂ ਲੈਂਦੇ ਹਾਂ, ਗੁਰੂ ਸਮਰੱਥ ਨੇ, ਸਮੁੰਦਰ ਨੂੰ ਛੱਡ ਕੇ ਤੁਸੀਂ ਨਿੱਕੀ ਜੀ ਛੱਪੜੀ ਕੋਲ ਕਿਉਂ ਆਇਆ, ਜਾਓ ਉੱਥੋਂ ਹੀ ਮਿਲੂ ਸਭ ਕੁਛ। ਉਦਾਸ ਹੋ ਕੇ ਵਾਪਸ ਆ ਗਏ। ਮਹਾਰਾਜ ਕਹਿੰਦੇ ਕਿਵੇਂ ਗਏ ਸੀ? ਕਹਿੰਦੇ ਐਂ ਲੈ ਗਏ ਸੀ, ਅਸੀਂ ਰੱਥ ਲੈ ਗਏ ਸੀ, ਗੱਡੀਆਂ ਲੈ ਗਏ ਸੀ। ਕਹਿੰਦੇ ਸੰਤਾਂ ਕੋਲ ਐਂ ਜਾਈਦਾ, ਸੰਤਾਂ ਕੋਲ ਜਾਣਾ ਨਿਮਰਤਾ ਨਾਲ, ਜਾਓ ਸੰਤ ਕੋਲ ਮਿਲਣੇ ਜਾਈਏ, ਸਾਥ ਨਾ ਲੀਜਾ ਕੋਲ, ਪਾਛੇ ਪਾਓ ਨਾ ਦੇਵੀ, ਅੱਗੇ ਹੋਏ ਸੋ ਸੰਤਾਂ ਨੂੰ ਮਿਲਣਾ ਕਰੋ, ਸ਼ਰਧਾ ਦੇ ਨਾਲ ਚੱਲੋ, ਜਲੂਸ ਕੱਢ ਕੇ ਇਹਨਾਂ ਨੂੰ ਜਾਓ, ਫਿਰ ਸੰਤ ਚੁੱਪ ਰਹਿੰਦੇ ਨੇ। ਜਿਹੜੀ ਆਪਨੇ ਗੱਲ ਪੁੱਛਣੀ ਹੈ ਉਹ ਵੀ ਨਹੀਂ ਪੁੱਛ ਸਕਦਾ। ਤੁਸੀਂ ਨਿਮਰਤਾ ਦੇ ਨਾਲ ਜਾਣਾ ਸੀ ਪਾਤਸ਼ਾਹ, ਜੁਗਤੀ ਦੱਸੋ। ਕਹਿੰਦੇ ਸਵੇਰੇ ਆਪਣੇ ਹੱਥਾਂ ਦੇ ਨਾਲ ਹੁਣ ਕਣਕ ਦੇ ਛੋਲੇ ਚੁਣ ਲਓ, ਕੋਈ ਚੀਜ਼ ਨਾ ਉਹਦੇ 'ਚ ਰਹਿ ਜਾਵੇ। ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਿਓ, ਇਸ਼ਨਾਨ ਕਰਨ ਤੋਂ ਬਾਅਦ ਨਾਲੇ ਚੱਕੀ ਦੇ ਵਿੱਚ ਆਟਾ ਪੀਓ, ਆਪਣੇ ਹੱਥਾਂ ਦੇ ਨਾਲ ਦੁੱਧ ਰਿੜਕਿਓ, ਮੱਖਣ ਕੱਢਿਓ, ਲੱਸੀ ਅਤੇ ਦਹੀਂ, ਪਿਆਜ਼ ਅਤੇ ਮਿੱਸੇ ਪ੍ਰਸ਼ਾਦੇ ਬਹੁਤ ਸੋਹਣੇ ਘਿਓ ਨਾਲ ਚੋਪੜ ਕੇ, ਸਿਰ ਦੇ ਉੱਤੇ ਲੱਸੀ ਦਾ ਚੱਕਰਾ ਰੱਖ ਕੇ ਅਤੇ ਉੱਤੇ ਪ੍ਰਸ਼ਾਦੇ ਰੱਖ ਕੇ ਤੁਸੀਂ ਇੱਥੋਂ ਹੀ ਨੰਗੇ ਪੈਰ ਤੁਰੇ। ਇੱਕ ਇੱਕ ਕਦਮ ਦਾ ਫਲ, ਇੱਕ ਇੱਕ ਸਮੇਤ ਜੱਗ ਦਾ ਫਲ ਤੁਹਾਨੂੰ ਪ੍ਰਾਪਤ ਹੋ। ਸੋ ਜਦੋਂ ਤੁਸੀਂ ਇਸ ਤਰ੍ਹਾਂ ਨਿਮਰਤਾ ਨਾਲ ਜਾਓਗੇ ਫਿਰ ਸਾਧੂ ਪ੍ਰਸੰਨ ਹੋ ਜਾਂਦੇ ਨੇ। ਪ੍ਰਸੰਨ ਹੋਇਆ ਤੇ ਫਿਰ ਜੋ ਕੁਛ ਮੰਗਣਾ ਉਹਦਾ ਵਚਨ ਹੁੰਦਾ, ਵਚਨ ਆਪਣੇ ਆਪ ਕਰ ਦਿੰਦੇ। ਸੋ ਦੂਸਰੇ ਦਿਨ ਇਸੇ ਤਰ੍ਹਾਂ ਕੀਤਾ, ਆਪ ਜਾਂਦੇ ਨੇ ਇਸੇ ਤਰ੍ਹਾਂ ਦੇ ਨਾਲ, ਨੰਗੇ ਪੈਰ ਨੇ, ਸ਼ਰਧਾ ਦੇ ਨਾਲ ਜਾ ਰਹੇ ਨੇ, ਬੜੇ ਪਿਆਰ ਦੇ ਨਾਲ। ਪਿਆਰ ਦੀ ਖਿੱਚ ਪਈ, ਭੁੱਖ ਲੱਗੀ ਬਾਬਾ ਜੀ ਨੂੰ, ਅੰਮ੍ਰਿਤਸਰ ਸ਼ਹਿਰ ਵੱਲ ਨੂੰ ਦੇਖ ਰਹੇ ਨੇ। ਦੂਰੋਂ ਦੇਖਿਆ ਕਿ ਮਾਤਾ ਜੀ ਆ ਰਹੇ, ਸੇਵਾਦਾਰ ਨੇ ਦੱਸਿਆ ਕਿ ਮਾਤਾ ਜੀ ਆ ਰਹੇ ਨੇ। ਬਾਬਾ ਜੀ ਅੱਗੇ ਵਧੇ, ਆ ਕੇ ਸਿਰ ਤੋਂ ਚੱਕਰਾ ਚੁੱਕ ਲਿਆ, ਮਾਤਾ ਪੁੱਤਰਾਂ ਵਾਸਤੇ ਇੰਨਾ ਪਿਆਰ ਤੇ ਮੈਨੂੰ ਭੁੱਖ ਲੱਗੀ ਹੋਈ ਹੈ, ਮਾਤਾ ਤੁਸੀਂ ਤਾਂ ਬਹੁਤ ਵੱਡੀ ਕਿਰਪਾ ਕਰੋ। ਨਿਮਰਤਾ ਦੇ ਬਾਗ ਕਹਿੰਦੇ ਤੁਰੇ ਆਉਂਦੇ ਨੇ, ਵਾਹਣ 'ਚ ਬੈਠ ਕੇ ਚੱਕਰਾ ਰੱਖ ਲਿਆ, ਪੋਣਾ ਖੋਲ੍ਹ ਕੇ ਮਾਤਾ ਜੀ ਨੇ ਪ੍ਰਸ਼ਾਦੇ ਹੱਥਾਂ 'ਤੇ ਰੱਖ ਦਿੱਤੇ ਅਤੇ ਨਾਲ ਵੱਡਾ ਸਾਰਾ ਪਿਆਜ਼ ਦੇ ਦਿੱਤਾ। ਬਾਬਾ ਜੀ ਨੇ ਪਿਆਜ਼ ਲਿਆ, ਲੈ ਕੇ ਗੋਡੇ 'ਤੇ ਰੱਖ ਕੇ ਜ਼ੋਰ ਨਾਲ ਮੁੱਕਾ ਮਾਰਿਆ। ਕਹਿੰਦੇ ਮਾਤਾ, ਆਹ ਜਿਵੇਂ ਪਿਆਜ਼ ਭਰਨੇ ਆ ਨਾ, ਐਂ ਵੱਡੇ ਵੱਡੇ ਆਕੀ ਖਾਨ ਮੁਗਲਾਂ ਦੇ ਸਿਰ ਭਰਨ ਵਾਲਾ ਸਾਹਿਬਜ਼ਾਦਾ ਆਏਗਾ, ਦੁਸ਼ਟਾਂ ਨੂੰ ਸਜ਼ਾ ਦੇਵੇਗਾ, ਮੀਰੀ ਤੇ ਪੀਰੀ ਦੇ ਸ਼ਸਤਰ ਪਹਿਨੇਗਾ, ਮੀਰੀ ਦੀ ਮੀਰੀ ਖਿੱਚ ਲਏਗਾ, ਪੀਰੇ ਪੀਰਾਂ ਦੀ ਪੀਰੀ ਖਿੱਚ ਲਏਗਾ, ਐਡੇ ਪ੍ਰਤਾਪ ਵਾਲਾ ਹੋਏਗਾ, ਕੋਈ ਉਹਦੇ ਸਾਹਮਣੇ ਝਾਕ ਨਹੀਂ ਸਕੇ, ਕੋਈ ਉਹਦੇ ਉੱਤੇ ਹਾਵੀ ਨਹੀਂ ਹੋ ਸਕੇ, ਪੂਰਨ ਰਾਜਾ ਜੋਗੀ ਹੋਏਗਾ, ਸੰਸਾਰ ਦਾ ਉਧਾਰ ਕਰੇਗਾ, ਵਚਨ ਦਾ ਬਲੀ ਹੋਏਗਾ। ਵਚਨ ਪ੍ਰਸ਼ਾਦਾ ਇੱਕ ਬੁਰਕੀ ਖਾ ਲੈਂਦੇ ਨੇ, ਜਦੇ ਇੱਕ ਹੋਰ ਦੇ ਵਰ ਦਿੰਦੇ ਚਲੇ ਜਾਂਦੇ ਨੇ। ਮਾਤਾ ਜੀ ਬਹੁਤ ਪ੍ਰਸੰਨ ਹੋ ਕੇ ਆ, ਮਹਾਰਾਜ ਨੂੰ ਦੱਸਿਆ ਕਿ ਸੱਚੇ ਪਾਤਸ਼ਾਹ ਅੱਜ ਤਾਂ ਗਿਣਤੀ ਮਿਣਤੀ ਤੋਂ ਬਾਹਰ ਜ਼ਿਆਦਾ ਬਾਬਾ ਜੀ ਨੇ ਵਚਨ ਕਰ ਦਿੱਤੇ। ਭਗਤ ਮੁੱਖ ਹੈ ਤੇ ਬੋਲਦੇ ਇਸੇ ਵਚਨ ਹੋਵੇਂ ਦੇ, ਸੰਤ ਮੁੱਖ ਤੋਂ ਜੋ ਗੱਲ ਕਹਿੰਦਾ ਵਚਨ ਹੋਇਆ ਕਰਦਾ, ਉਹਨੂੰ ਬਦਲਾਉਂਦਾ ਵੀ ਐਂ ਕਹਿ ਦਿਓ। ਸੰਤ ਕਹਿੰਦੇ ਐਂ ਕਹ ਲੈ, ਇਹ ਵਚਨ ਨਹੀਂ ਹੈ, ਵਚਨ ਉਹੀ ਹੈ ਜਿਹੜਾ ਅਚਾਨਕ ਮੂੰਹ ਚੋਂ ਨਿਕਲ। ਬਹੁਤ ਵਚਨ ਹੋਏ ਮਹਾਰਾਜ ਕਹਿੰਦੇ, ਫਿਰ ਨਿਮਰਤਾ ਨਾਲ ਜਾਣ ਨਾਲ ਪ੍ਰਸੰਨਤਾ ਆਉਂਦੀ ਹੈ। ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ, ਧਰਤੀ ਬੀਓ ਬਜਾਏ ਸਹਿਸ ਫੁਲਾਇਆ, ਧਰਤੀ ਦੇ ਵਿੱਚ ਨਾ ਬੀਜ ਬੀਜਦੋ ਹਜ਼ਾਰ ਦਾਣਾ ਹੋ ਜਾਂਦਾ, ਪਰ ਗੁਰਸਿੱਖ ਦੇ ਮੁੱਖ 'ਚ ਜੇ ਚਲਿਆ ਜਾਵੇ, ਕਹਿੰਦੇ ਉਹ ਲੇ ਕੇ ਨਹੀਂ ਹਜ਼ਾਰ ਨਾ ਲੱਖ ਕੁਛ ਨਹੀਂ ਕਹਿ ਸਕਦੇ। ਧਰਤੀ ਦੇ ਫਲਾਏ ਜੋ ਹੀ ਫਲ ਪਾਇਆ, ਜਿਹੜਾ ਵੀ ਫਲ ਦਾ ਬੀਜ ਪਾਤਾ ਧਰਤੀ 'ਚ ਫਲ ਜਾਣਾ, ਗੁਰਸਿੱਖ ਮੁੱਖ ਸਮਾਏ ਸਭ ਫਲ ਲਾਇਆ, ਪਰ ਗੁਰਮੁਖ ਦੇ ਮੁੱਖ ਦੇ ਵਿੱਚ ਜਿਹੜੀ ਚੀਜ਼ ਸਮਾ ਜਾਂਦੀ ਹੈ ਕਹਿੰਦੇ ਫਲਾਂ ਦੀ ਕੋਈ ਗਿਣਤੀ ਉਹ ਨਹੀਂ ਰਹਿੰਦੀ, ਸਾਰੇ ਫਲ ਮਿਲ ਜਾਂਦੇ ਆ। ਬੀਜੇ ਬਾਝ ਨਾ ਖਾਏ ਨਾ ਧਰਤ ਜਮਾਇਆ, ਗੁਰਮੁਖ ਚਿੱਤ ਵਸਾਏ ਇੱਛ ਪੁਜਾਇਆ। ਸੋ ਇਸ ਤਰ੍ਹਾਂ ਦੀਆਂ ਗੁਰੂ ਘਰ 'ਚ ਬੇਅੰਤ ਮਿਸਾਲਾਂ ਆਉਂਦੀਆਂ ਸੇਵਾ ਦੀਆਂ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਇੱਕ ਲਾਹੌਰ ਦਾ ਵਾਸੀ ਭਾਈ ਬੁੱਧੂ, ਜੋ ਪੱਠਿਆਂ ਆਵਿਆਂ ਦਾ ਕੰਮ ਕਰਿਆ ਕਰਦਾ ਸੀ, ਆਪ ਮਹਾਰਾਜ ਦੀ ਚਰਨ ਸ਼ਰਨ ਆਏ, ਬੇਨਤੀ ਕਰੀ ਕਿ ਪਾਤਸ਼ਾਹ ਦਸਵੰਧ ਲੈ ਕੇ ਮੈਂ ਹਾਜ਼ਰ ਹੋਇਆ। ਗੁਰਸਿੱਖ ਦਾ ਫਲ ਫਰਜ਼ ਬਣਦਾ ਦਸਵੰਧ ਦੇਣਾ, ਜਿਹੜਾ ਦਸਵੰਧ ਨਹੀਂ ਦਿੰਦਾ ਮਹਾਰਾਜ ਕਹਿੰਦੇ ਉਹ ਚੋਰੀ ਦਾ ਧਾਨ ਖਾਂਦਾ, ਗੁਰੂ ਦਾ ਧਾਨ ਖਾਂਦਾ ਤੇ ਉਹਦੀ ਕਮਾਈ 'ਚ ਬਰਕਤ ਨਹੀਂ ਹੋਇਆ ਕਰਦੀ। ਗਰੀਬ ਹੋਵੇ ਅਮੀਰ ਹੋਵੇ ਦਸਵੰਧ ਗੁਰੂ ਦਾ ਦੇਣਾ ਹੀ ਪੈਂਦਾ ਨਹੀਂ ਤਿੰਨ ਹੋਰ ਭਰਾ ਨੇ ਉਹ ਕਹਿੰਦੇ ਜੇ ਸਾਡੇ ਵੱਡੇ ਭਰਾ ਨੂੰ ਨਹੀਂ ਨਾ ਦਿੰਦਾ ਫਿਰ ਅਸੀਂ ਜ਼ਬਰਦਸਤੀ ਕਰਦੇ ਹਾਂ ਨਾਲੇ ਤਾਂ ਦੁਖੀ ਕਰਦੇ ਨਾਲੇ ਉਦੋਂ ਵੀ ਦਸ ਗੁਣਾ ਕਢਾਉਂਦੇ ਇੱਕ ਤਾਂ ਹੈ ਬਿਮਾਰੀ ਬਿਮਾਰੀ ਲੱਗ ਜਾਣੀ ਲਈ ਜਾਂ ਦਵਾਈਆਂ ਕਿਤੋਂ ਰਾਜੀ ਨਹੀਂ ਹੁੰਦਾ ਦੂਸਰਾ ਹੈ ਮੁਕੱਦਮਾ ਸਰਕਾਰ ਨਾਲ ਕੋਈ ਝਗੜਾ ਚੱਲ ਜਾਣਾ ਤੀਸਰਾ ਹੋਇਆ ਕਰਦਾ ਨੈਚੁਰਲ ਕਲੈਮਿਟੀ ਕੋਈ ਆਫਤ ਆ ਜਾਣੀ ਅੱਗ ਲੱਗ ਜਾਣੀ ਹੋਰ ਕੋਈ ਆਫਤ ਆ ਜਾਣੀ ਉਹ ਕਹਿੰਦੇ ਫਿਰ ਅਸੀਂ ਲੈਂਦੇ ਹਾਂ ਜਿਹੜਾ ਗੁਰੂ ਦਾ ਦਾਨ ਨਹੀਂ ਦਿੰਦਾ ਗੁਰੂ ਦਾ ਹਿੱਸਾ ਨਹੀਂ ਦਿੰਦਾ ਸੋ ਪਾਤਸ਼ਾਹ ਮੈਂ ਗਰੀਬ ਹੋ ਗਿਆ ਪਰ ਗਰੀਬੀ ਦੇ ਵਿੱਚ ਗਰੀਬੀ ਦਾਵੇ 'ਚ ਮੈਂ ਦਸਵੰਧ ਜੋ ਵੀ ਬਣਿਆ ਥੋੜ੍ਹਾ ਬਹੁਤ ਮੈਂ ਆਪਦੀ ਚਰਨ ਸ਼ਰਨ ਲੈ ਕੇ ਆਇਆ ਆਪ ਕਿਰਪਾ ਕਰੋ ਅੰਗੀਕਾਰ ਕਰੋ ਅਤੇ ਨਾਲ ਮੇਰੀ ਹਜ਼ੂਰ ਬੇਨਤੀ ਹੈ ਕਿ ਮੇਰੇ ਸਿਰ 'ਤੇ ਇੰਨਾ ਕਰਜ਼ਾ ਹੋ ਗਿਆ ਹੈ ਜਿਹੜਾ ਮੇਰੀ ਤਾਕਤ ਤੋਂ ਬਾਹਰ ਹੈ ਹੁਣ ਮੋੜਨਾ ਕਿਰਪਾ ਕਰੋ ਮੇਰੇ ਕੰਮ ਦੇ ਵਿੱਚ ਬਰਕਤ ਪਾਓ ਮਹਾਰਾਜ ਕਹਿੰਦੇ ਭਾਈ ਬੁੱਧੂ ਸੁਖਨੀ ਸਾਹਿਬ ਪੜ੍ਹਦਾ ਹੁੰਦਾ ਕਹਿੰਦੇ ਹਾਂ ਮਹਾਰਾਜ ਵਿਚਾਰਦਾ ਵੀ ਹੁੰਦਾ ਕਹਿੰਦੇ ਵਿਚਾਰਦਾ ਵੀ ਹਾਂ ਮਹਾਰਾਜ ਅਰਥ ਸਮਝ ਕੇ ਪੜ੍ਹਦਾ ਕਹਿੰਦੇ ਜੇ ਵਿਚਾਰਦਾ ਹੁੰਦਾ ਫਿਰ ਸਾਨੂੰ ਤਾਂ ਇਹ ਗੱਲ ਨਹੀਂ ਸੀ ਕਹਿਣੀ ਕਿਉਂਕਿ ਅਸੀਂ ਤਾਂ ਸਪਸ਼ਟ ਤੌਰ ਤੇ ਇਸ ਤਰ੍ਹਾਂ ਫਰਮਾ ਦਿੱਤਾ
ਜਿੱਥੇ ਚਾਰ ਪਦਾਰਥ
ਕੇ ਕੋ ਮੰਗੈ ਸਾਜਨਾ ਕੀ ਸੇਵਾ ਲੈ। ਕਹਿਣ ਲੱਗੇ ਭਾਈ ਬੁੱਧੂ, ਗੁਰੂ ਦੀਆਂ ਸੰਗਤਾਂ ਤਨੋ ਮਨੋ ਗੁਰੂ ਦਾ ਹੁਕਮ ਕਵਾਉਂਦੀਆਂ, ਗੁਰਸਿੱਖ ਅੰਮ੍ਰਿਤ ਵੇਲੇ ਜਾਗਦਾ ਜਦ ਸੰਸਾਰ ਸੁੱਤਾ ਪਿਆ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਪਿਆ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਤ ਪਾਪ ਦੋਖ ਵੈ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦੇ ਉੱਠਦੇ ਹਰ ਨਾਮ। ਸੋ ਸਾਰੇ ਹੀ ਗੁਰਸਿੱਖ ਜਿੰਨੇ ਤੈਨੂੰ ਨਜ਼ਰ ਆਉਂਦੇ ਨੇ, ਬੰਦਗੀ ਕਰਦੇ ਨੇ, ਗੁਰੂ ਨਾਲ ਪਿਆਰ ਕਰਦੇ ਆ, ਭਾਈ ਇਹ ਸਾਰੇ ਸਾਧੂ ਨੇ। ਸਿੱਖ ਕਹੋ, ਗੁਰਮੁਖ ਕਹੋ, ਸਾਧੂ ਕਹੋ, ਸੰਤ ਕਹੋ, ਇੱਕ ਦਰਜਾ ਹੋਇਆ ਕਰਦਾ ਉਹਨਾਂ ਪੁਰਸ਼ਾਂ ਦਾ ਜਿਹੜੇ ਸਾਧਨਾ ਸੰਪੰਨ ਹੁੰਦੇ ਨੇ, ਉਹੀ ਗੱਲਾਂ ਨਹੀਂ ਮਾਰਦੇ। ਸਾਧਨਾ ਕਰਕੇ ਆਪਣੇ ਅਨੁਭਵ ਤੋਂ ਗੱਲ ਪਰਖ ਕੇ ਫੇਰ ਬੋਲਦੇ ਆ, ਨਹੀਂ ਬੋਲਿਆ ਜਾਂਦਾ। ਸੰਗਤ ਦੇ ਅੰਦਰ ਪ੍ਰਭੂ ਦਾ ਵਾਸਾ ਹੁੰਦਾ, ਤੂੰ ਸੰਗਤ ਨੂੰ ਪ੍ਰਸ਼ਾਦਾ ਛਕਾ, ਸੰਗਤ ਨੂੰ ਬੁਲਾ, ਫੇਰ ਸੰਗਤ ਕਰੂਗੀ ਅਰਦਾਸ ਤੇ ਤੇਰਾ ਕਾਰਜ ਸਿੱਧ ਹੋ ਜਾਏਗਾ। ਪਾਤਸ਼ਾਹ ਆਪ ਵੀ ਚਰਨ ਪਾਓ। ਮਹਾਰਾਜ ਕਹਿੰਦੇ ਸਾਡੇ ਜਾਣ ਨਾਲ ਬਹੁਤ ਵੱਡਾ ਇਕੱਠ ਹੋ ਜਾਏਗਾ। ਸੱਚੇ ਪਾਤਸ਼ਾਹ ਮੌਕਾ ਦਿਓ ਦਾਸ ਨੂੰ ਸੇਵਾ ਕਰਨ। ਸੋ ਮਹਾਰਾਜ ਤੋਂ ਤਰੀਕ ਲੈ ਲਈ ਤੇ ਆਪ ਜਾ ਕੇ ਆਪਣੇ ਭਾਈਚਾਰੇ ਨੂੰ ਇਕੱਠਾ ਕਰਿਆ ਤੇ ਸਾਰਾ ਪ੍ਰੋਗਰਾਮ ਦਿੱਤਾ, ਤਿਆਰੀ ਆਰੰਭ ਦਿੱਤੀ। ਨਿਯਤ ਸਮੇਂ ਨਿਯਤ ਤਰੀਕ ਦੇ ਉੱਤੇ ਗੁਰੂ ਮਹਾਰਾਜ ਉਸਦੇ ਘਰ ਚਰਨ ਪਾਉਣ ਚਲੇ ਗਏ ਤੇ ਉਸਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਪੰਗਤਾਂ ਲਾ ਲਈਆਂ ਤੇ ਪੰਗਤਾਂ ਲਾ ਕੇ ਪ੍ਰਸ਼ਾਦਾ ਛਕਾਉਣਾ ਸ਼ੁਰੂ ਕਰ ਦਿੱਤਾ। ਕੁਛ ਸਿੱਖ ਜਿਹੜੇ ਹੌਲੀ ਹੌਲੀ ਆਏ, ਬਾਅਦ ਵਿੱਚ ਆਏ, ਉਹ ਬਾਹਰ ਇੰਤਜ਼ਾਰ ਕਰ ਰਹੇ ਨੇ ਕਿ ਪੰਗਤ ਖਤਮ ਹੋਵੇ ਤੇ ਫਿਰ ਅਸੀਂ ਪ੍ਰਸ਼ਾਦਾ ਛਕੀਏ। ਸੋ ਉਹਨਾਂ ਦੇ ਅੰਦਰ ਇੱਕ ਗੁਰਸਿੱਖ ਆਇਆ ਜਿਸਦਾ ਨਾਮ ਭਾਈ ਲੱਖੂ ਸੀ। ਭਾਈ ਲੱਖੂ ਪਹਿਲਾਂ ਧਾੜਵੀ ਹੋਇਆ ਕਰਦਾ ਸੀ, ਲੇਕਿਨ ਗੁਰਸਿੱਖ ਦੇ ਨਾਲ ਮਿਲ ਕੇ ਉਪਦੇਸ਼ ਲਿਆ ਤੇ ਉਪਦੇਸ਼ ਲੈਣ ਦੇ ਨਾਲ ਇਹੀ ਨਹੀਂ ਹੈ, ਸਾਡੇ ਮੰਗਣੇ ਕਰਿਆ ਵੀ ਉਪਦੇਸ਼ ਵੀ ਲੈਣਾ ਤੇ ਕਮਾਈ ਵੀ ਨਾ ਕਰਨੀ। ਇਹ ਜਿਹੜੇ ਲੋਕ ਇਸ ਤਰ੍ਹਾਂ ਦੇ ਐਕਸਟ੍ਰੀਮ ਤੇ ਹੁੰਦੇ ਨੇ, ਜੇ ਉਹ ਸਹੀ ਚੈਨਲ ਤੇ ਆ ਜਾਣ ਫਿਰ ਬਹੁਤ ਵੱਡੇ ਬਣ ਜਾਂਦੇ। ਵਾਲਮੀਕ ਦੇ ਬੰਦੇ ਮਾਰਦਾ ਸੀ ਤੇ ਜਦੋਂ ਸਹੀ ਚੈਨਲ ਤੇ ਆ ਗਿਆ ਤਾਂ ਫਿਰ ਕਿੱਡਾ ਬੜਾ ਮਹਾਨ ਰਿਸ਼ੀ ਹੋਇਆ। ਦੁਨੀਆਂ ਹੁਣ ਤੱਕ ਉਸਨੂੰ ਯਾਦ ਕਰਦੀ ਹੈ। ਇਸੇ ਤਰ੍ਹਾਂ ਦੇ ਨਾਲ ਜੇ ਭਾਈ ਵਿਧੀ ਚੰਦ ਡਾਕੇ ਮਾਰਦਾ ਸੀ, ਤਾੜੇ ਮਾਰਦਾ ਸੀ, ਫਿਰ ਗੁਰਸਿੱਖ ਵੀ ਬ੍ਰਹਮ ਗਿਆਨੀ ਹੋਇਆ। ਵਿੱਚ ਵਿਚਾਲੇ ਵਾਲੇ ਜਿਹੜੇ ਬੰਦੇ ਹੁੰਦੇ ਨੇ, ਇਹ ਕਿਸੇ ਕੰਮ ਦੇ ਨਹੀਂ ਹੁੰਦੇ, ਨਾ ਉਧਰ ਨਾ ਉਧਰ। ਸੋ ਜਦੋਂ ਇਹ ਸੁਧਰ ਜਾਣ ਫਿਰ ਬਹੁਤ ਵੱਡੇ ਹੁੰਦੇ ਨੇ। ਭਾਈ ਲੱਖੂ ਡਾਕਾ ਇਹ ਮਾਰਦਾ ਹੈ ਤੇ ਗੁਰਸਿੱਖ ਦਾ ਮਿਲਾਪ ਹੋਇਆ ਤੇ ਉਸਨੇ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਲਿਆ ਕੇ ਨਾਮ ਦੀ ਦਾਤ ਦਿੱਤੀ। ਉਸ ਦੀ ਸੰਗਤ ਹੋਈ ਤੋ ਐਡਾ ਉਹਦਾ ਨਿਤਨੇਮ ਹੋ ਗਿਆ ਕਿ 25 ਪਾਠ ਰੋਜ਼ ਜਪਜੀ ਸਾਹਿਬ ਨਿਤਨੇਮ ਸੀ ਉਹਦਾ। ਜਨ ਅੰਮ੍ਰਿਤ ਵੇਲੇ ਬੰਦਗੀ ਕਰਦਾ ਸੀ, ਹਰ ਵਕਤ ਗੁਰੂ ਦੇ ਧਿਆਨ ਚ ਰਹਿੰਦਾ ਸੀ, ਧਿਆਨ ਧਰਦਾ ਸੀ ਗੁਰੂ ਪੰਜਵੇਂ ਪਾਤਸ਼ਾਹ ਤੇ ਸੁਰਤੀ ਦੇ ਨਾਲ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਸੀ। ਸੋ ਜਦੋਂ ਇਸ ਤਰ੍ਹਾਂ ਉਹ ਆਇਆ, ਉਹਦੇ ਮਨ ਦੇ ਅੰਦਰ ਬਹੁਤ ਪਿਆਰ ਹੈ ਤੇ ਛੇਤੀ ਤੋਂ ਛੇਤੀ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਚਾਹੁੰਦਾ, ਦਰਵਾਜ਼ਾ ਖਟਖਟਾਇਆ ਇਸ ਆਸ ਨਾਲ ਕਿ ਮੈਨੂੰ ਦਰਵਾਜ਼ਾ ਖੋਲ੍ਹ ਦੇਣਗੇ ਤੇ ਮੈਂ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਾਂਗਾ। ਭਾਈ ਬੁੱਧੂ ਆਪ ਆਇਆ, ਕਹਿਣ ਲੱਗੇ ਕਿਉਂ ਦਰਵਾਜ਼ਾ ਖੜਕਾਈ ਜਾਂਦਾ? ਕਹਿੰਦਾ ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਆ ਹੁਣੇ। ਕਹਿੰਦੇ ਰਹਿ ਨਹੀਂ ਸਕਦਾ? ਕਹਿੰਦਾ ਨਾ, ਮੈਂ ਨਹੀਂ ਰਹਿ ਸਕਦਾ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਗੁਰਮੁਖਾ, ਐ ਮੈਂ ਗੁਰੂ ਦੇ ਦਰਸ਼ਨ ਬਿਨਾਂ ਨਹੀਂ, ਛੇਤੀ ਕਰ ਮੈਨੂੰ ਦਰਸ਼ਨ ਕਰਾ। ਬੜੀ ਦੂਰੋਂ ਮੈਂ ਦੌੜ ਕੇ ਆਇਆ, ਭੱਜ ਕੇ ਆਇਆ ਵੀ ਮਹਾਰਾਜ ਚਲੇ ਨਾ ਗਿਆ, ਸੰਗਤ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਮੈਂ ਦਰਸ਼ਨ ਕਰਨਾ ਤੇ ਨਾਲੇ ਮੈਨੂੰ ਭੁੱਖ ਬੜੀ ਲੱਗੀ ਹੋਈ ਹੈ ਤੇ ਪ੍ਰਸ਼ਾਦਾ ਵੀ ਛਕਾ। ਕਹਿਣ ਲੱਗਿਆ ਕੁਛ ਕਹਿ ਕੁਛ ਨਾ ਕਹਿ, ਅਰਦਾਸ ਹੋਣੀ ਹੈ, ਉਹਦੇ ਬਾਅਦ ਮੈਂ ਦਰਵਾਜ਼ਾ ਖੋਲ੍ਹਣਾ, ਉਦੋਂ ਪਹਿਲਾਂ ਨਹੀਂ ਖੋਲ੍ਹਣਾ। ਤਕਰਾਰ ਕਰਿਆ, ਥੋੜ੍ਹਾ ਹਉਮੈ ਚ ਆ ਗਿਆ, ਜਾਣਿਆ ਨਹੀਂ ਵੀ ਮੇਰੇ ਘਰ ਗੁਰਸਿੱਖ ਆਇਆ, ਨਿਮਰਤਾ ਨਾਲ ਮੈਂ ਬਚਨ ਕਰਾਂ, ਨਾ ਇਹ ਹੋਇਆ ਕਿ ਗੁਰੂ ਸਾਹਿਬ ਆ ਗਏ, ਹੁਣ ਮੈਨੂੰ ਕਿਹਦੀ ਲੋੜ ਹੈ। ਬਹੁਤੇ ਪ੍ਰੇਮੀ ਹੁੰਦੇ ਨੇ ਸੰਤਾਂ ਦੇ ਨਾਲ ਤਾਂ ਬਹੁਤ ਨੇੜਤਾ ਰੱਖਦੇ ਹੁੰਦੇ ਨੇ, ਨਾਲ ਨਾਲ ਫਿਰੀ ਜਾਣਗੇ। ਅਸੀਂ ਮਹਾਰਾਜ ਜੀ ਦੇ ਨਾਲ ਦੇਖੇ ਸੀ, ਨਾਲੇ ਨਾਲ ਰਹਿਣਗੇ, ਜਿੱਧਰ ਨੂੰ ਜਾਂਦੇ ਆ ਉਧਰੇ ਨਾਲ। ਜੇ ਕਿਤੇ ਸੰਗਤ ਦਾ ਬੰਦਾ ਚਲੇ ਜਾਏ ਉਹਨੂੰ ਪਾਣੀ ਵੀ ਨਹੀਂ ਪੁੱਛਦੇ, ਗੱਲ ਵੀ ਨਹੀਂ ਉਹਦੇ ਨਾਲ ਕਰ। ਇੰਨਾ ਹੀ ਹੁੰਦਾ, ਉਹ ਸੰਗਤ ਨੂੰ ਨਹੀਂ ਕੁਛ ਵੀ ਸਮਝਿਆ ਕਰਦੇ, ਆਪਣੇ ਤਲਕਾਤ ਨੂੰ ਸਮਝਦੇ ਆ। ਸੰਤਾਂ ਦਾ ਇਹ ਹੁੰਦਾ ਹੈ, ਸੰਤ ਹੁੰਦੇ ਆ ਸੰਗਤ ਚ, ਨੀਵਿਆਂ ਦਿਲਾਂ ਚ ਉਹਨਾਂ ਦਾ ਵਾਸਾ ਹੁੰਦਾ। ਜੇ ਕੋਈ ਦਿਲ ਦੁਖ ਜਾਵੇ ਉਹਨਾਂ ਦਾ ਵੀ ਦਿਲ ਦੁਖ ਜਾਂਦਾ। ਜੇ ਤਾਂ ਉਹ ਪਿਰਿਆ ਦੀ ਸਿੱਖ ਹਿਆਓ ਨਾ ਟਾਏ ਕਹੀ ਦਾ, ਜੇ ਰੱਬ ਨੂੰ ਮਿਲਣਾ ਦਿਲ ਨਾ ਕਿਸੇ ਗਰੀਬ ਦਾ ਤੋੜ ਦੀ, ਫੇਰ ਨਹੀਂ ਮਿਲਿਆ ਕਰਦਾ। ਸੋ ਭਾਈ ਲੱਖੂ ਦਾ ਦਿਲ ਟੁੱਟ ਗਿਆ, ਚੁੱਪ ਕਰ ਰਹੇ, ਅੱਛਾ ਮਹਾਰਾਜ ਤੇਰਾ ਪਾਣ ਅਰਦਾਸ ਹੋ ਰਹੀ ਹੈ। ਅਰਦਾਸੀਆ ਕਹਿ ਰਿਹਾ ਮਹਾਰਾਜ ਤੇਰੀ ਸੰਗਤ ਨੂੰ ਪ੍ਰਸ਼ਾਦਾ ਛਕਾਇਆ, ਤੇ ਇਹਦੇ ਆਵੇ ਪੱਕੇ ਹੋ ਜਾ, ਕਾਰੋਬਾਰ ਦੇ ਵਿੱਚ ਸਫਲਤਾ ਹੋ ਜਾਵੇ। ਉਸਨੇ ਆਵੇ ਦੀ ਗੱਲ ਸੁਣਦੀ ਸਾਰ ਉੱਚੀ ਉੱਚੀ ਤਿੰਨ ਵਾਰੀ ਕਹਿਤਾ, ਕਹਿੰਦੇ ਪੱਕੇ ਨਹੀਂ ਹੋਣੇ, ਕੱਚੇ ਰਹਿਣਗੇ, ਕੱਚੇ ਰਹਿਣਗੇ, ਕੱਚੇ ਰਹਿਣਗੇ, ਪੂਰੇ ਜ਼ੋਰ ਨਾਲ ਕਹਿਤਾ। ਅਰਦਾਸੀਏ ਤੱਕ ਆਵਾਜ਼ ਪਹੁੰਚ ਗਈ। ਭਾਈ ਬੁੱਧੂ ਦੇ ਮਨ ਵਿੱਚ ਬੜਾ ਭਾਰਾ ਸ਼ੰਕਾ ਹੋ ਗਿਆ ਵੀ ਇਹ ਕੱਚੇ ਕਹਿਣ ਵਾਲਾ ਕੌਣ, ਸਾਰੀ ਸੰਗਤ ਕਹਿ ਰਹੀ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਚ ਵੀ ਪੱਕੇ ਹੋ ਜਾਣ, ਤੇ ਇਹ ਕਹਿ ਰਿਹਾ ਵੀ ਕੱਚੇ ਰਹਿਣਗੇ। ਉਸ ਵੇਲੇ ਜਦੋਂ ਅਰਦਾਸ ਹੋਵਾ ਠੀਕ, ਦਰਵਾਜ਼ਾ ਖੋਲਿਆ ਆ ਕੇ, ਕਹਿੰਦੇ ਕੌਣ ਕਹਿੰਦਾ ਸੀ ਕੱਚੇ? ਕਹਿੰਦੇ ਮੈਂ ਕਹਿੰਦਾ ਸੀ ਰਹਿਣਗੇ ਵੀ ਕੱਚੇ ਜਾ। ਉਹ ਕਹਿੰਦਾ ਪ੍ਰੇਮੀਆ, ਸੰਗਤ ਨੇ ਅਰਦਾਸ ਕਰੀ ਹੈ, ਤੂੰ ਤੇਰੇ ਗਏ ਤੇ ਕੱਚੇ ਕਿਵੇਂ ਰਹਿ ਜਾਣਗੇ? ਉਹ ਕਹਿੰਦਾ ਜਿਹੜਾ ਸੰਗਤ ਦੀ ਸੰਗਤ ਦੇ ਵਿੱਚ ਬੋਲਦਾ ਹੈ, ਮੇਰੇ ਵਿੱਚ ਵੀ ਉਹੀ ਬੋਲਿਆ, ਕਿਉਂਕਿ ਐਸਾ ਫਰਮਾਨ ਹੈ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ।
ਮਨ ਦੇ ਅੰਦਰ ਸੰਸਾ ਪੈਦਾ ਹੋ ਗਿਆ, ਫੇਰ ਹੌਸਲਾ ਆਉਂਦਾ ਹੈ ਵੀ ਸੰਗਤ ਨੇ ਅਰਦਾਸ ਕਰੀ ਹੈ, ਇਕੱਲੇ ਸਿੱਖ ਦੀ ਕੀ ਚੱਲਣੀ ਹੈ। ਸੋ ਮਹਾਰਾਜ ਦੇ ਕੋਲ ਚਲਿਆ ਜਾਂਦਾ, क्योंकि जो गुरु है साध सिंह जी जेड़ा गुरसिख हर वक्त अभेद रहिंदा गुरु दे नाल उहदी रचना ते आके गुरु आपे बोलन लग जांदे। गुरु छेवें पातशाह महाराज जदों माता भागपुरी नूं दर्शन देण वास्ते जांदे ने ते संगत नूं पता लगदा है तां संगत बहुत बहीरा घत के दर्शन नूं आ रही है ते इक पिंड दा इक जथा सोहने फल बाग विचों लैके ते शहद लैके गुरु महाराज के दर्शन नूं शब्द पढ़दा हो गया। फलां दे उत्ते बहुत सोहना कपड़ा दिता होया रंगदार कागज दे के बन्ने हुए ने ते शहद का मूंह भी बहुत सोहने वस्त्र नाल ढकिया होया ते कोल दी जांदे ने शब्द पढ़दे ते रस्ते दे अंदर भाई कट्टू कश्मीरी संगत नूं आ के नमस्कार करता है ते पुछदा है किथे जा रहे हो। कहिंदे महाराज दे दर्शन करन दा। उस दी निगाह टोकरे ते पई उस बर्तन ते पई। कहिंदे इहदे च की है? कहिंदे गुरु महाराज वास्ते असीं फल लै जा रहे हां ते कश्मीर दे मेवे ने बन समन्ने ताजे तोड़ के लिआंदे। भाई कट्टू इहदे च शुद्ध शहद है जिहड़े बच्चियां वाला नहीं है, सिर्फ शहद है, फुल्लां दी सुगंधी वाला शहद। हथ करता भाई कट्टू ने अगे कि थोड़ा जहा मैनू भी पा दो चमचा, जी करता है मेरा एक दो फल दे दो। उत्थे भी तुसीं संगत नूं बंडने ने जाके जहेदार कहण लग्या भाई कट्टू सुची चीज गुरु महाराज दे पेश करनी है, राजे बंड के लै जाइए। कहिंदा चंगा थोड़ी मर्जी। गुरु छेवें पातशाह महाराज दे हजूर जाके फलां दा टोकरा भी रख दिता ते फल वाला बर्तन शहद वाला बर्तन भी रख दिता। महाराज ने दो बारी देखिया, कहते भाई गुरमुख वाह दुर्गंध जी कितों आने लग गई। कहते महाराज कोई चीज तो है नहीं दुर्गंध वाली। कहते इन्हां थले की है? खोलो। खोल के देखिया की देखते ने कि सारे ही फल गले पे। ए बर्तन च की है? मुंह खोलिया महाराज के हाथ फड़ाया। महाराज कहते भाई देखो ये की चीज है? कहते महाराज शुद्ध शहद हुणे चो के लिया। कहते शहद है कि कुछ होर चीज है? जदों वापस संगत ने देखिया कुरबुल कुरबुल करते कीड़े फिरदे ने। कहते साध संगत जी यही दिया चीजा गुरु की भेट च लियाई दिया ने। रोन लग गए पातशाह पता नहीं की भाणा वरत्या, शुद्ध लियाए सी सारिया चीजा। वह कहते हो प्रेमी हो हूं कहू अफसोस करते हो जदों असी मंगया सी हथ कट के जब तुम सानू दिता ना तो हूं तुम अफसोस कर दे। कौन मिले असी राज? कहते भाई कट्टू। कहते फिर भाई कट्टू के असी हर वक्त रहने, हर वक्त साडा निवास है भेद वस्ता के गुरसिखा च। उन्होंने साडे कोई फर्क नहीं होया करता, वो तो गुरु वर्गे परमेश्वर वर्गे ही होंगे ने।
साई ही वर्गे ने बिसरे I'm not afraid of the dark.
ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਹੁਣ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ ਪ੍ਰਮ ਹੈ ਮੋਹ ਹੈ ਤਾਸ ਮੈਂ ਰੰਚਕ ਨਹੀਂ। ਪਿਆਰਿਆ ਗੁਰਸਿੱਖ ਨੇ ਗੱਲ ਕਹਿ ਦਿੱਤੀ, ਕਹਿੰਦੇ ਜਦੋਂ ਮੰਗਦਾ ਸੀ ਉਸ ਵੇਲੇ ਤੁਸੀਂ ਦਿੱਤਾ, ਸੋ ਪ੍ਰਭੂ ਵਸਦਾ ਗੁਰਸਿੱਖ ਦੀ ਜਵਾਨ ਤੇ, ਜਿਹੜਾ ਹਰ ਵਕਤ ਪ੍ਰਭੂ ਦੇ ਵਿੱਚ ਗੁਰਸਿੱਖ ਰਹਿੰਦਾ। ਸੋ ਭਾਈ ਬੁੱਧੂ ਮਹਾਰਾਜ ਜੀ ਦੇ ਪਾਸ ਚਲਿਆ ਗਿਆ, ਪਾਤਸ਼ਾਹ ਵਿਘਨ ਪੈ ਗਿਆ, ਸੰਗਤ ਨੇ ਤਾਂ ਅਰਦਾਸ ਕਰ ਦਿੱਤੀ, ਆਪਨੇ ਮਨਜ਼ੂਰ ਕਰ ਲਈ, ਪਰ ਇੱਕ ਮਸਤਾਨਾ ਜਿਹਾ ਸਿੱਖ ਬਾਹਰ ਖੜਾ ਸੀ, ਉਹਨੇ ਤਿੰਨ ਵਾਰੀ ਕਹਿਤਾ ਕੱਚੇ ਕੱਚੇ ਕੱਚੇ। ਕਹਿੰਦੇ ਕੌਣ ਗੁਰਸਿੱਖ ਹੈ ਉਹ ਪਿਆਰਿਆ? ਕਹਿੰਦੇ ਮਹਾਰਾਜ ਉਹ ਧੜਵੀ ਡਾਕੂ ਲਟੇਰਾ। ਕਹਿੰਦੇ ਕਿਹੜਾ ਗੁਰਸਿੱਖ ਵੀ ਲਟੇਰਾ ਹੁੰਦਾ? ਹਾਂ ਲਟੇਰਾ ਹੁੰਦਾ ਪਰਮੇਸ਼ਰ ਦੇ ਨਾਮ ਦਾ, ਜਦੋਂ ਦੁਨੀਆਂ ਸੁੱਤੀ ਪਈ ਹੁੰਦੀ ਹੈ ਉਸ ਵੇਲੇ ਉਹ ਦਵਾਦਾ ਲੁੱਟਣ ਲੱਗਿਆ ਹੁੰਦਾ, ਉਸ ਵੇਲੇ ਨਾਮ ਦਾ ਭੰਡਾਰਾ ਕਾਇਮ ਕਰ ਲੈਂਦਾ, ਕਿਸੇ ਨੂੰ ਪਤਾ ਨਾ ਲੱਗ ਜੇ। ਅਮੀਰ ਆਦਮੀ ਦੌਲਤ ਨੂੰ ਛੁਪਾ ਕੇ ਰੱਖਦਾ, ਇਸੇ ਤਰ੍ਹਾਂ ਜਿਹੜਾ ਗੁਰਸਿੱਖ ਹੈ ਆਪਣੀ ਕਮਾਈ ਨੂੰ ਛੁਪਾ ਕੇ ਰੱਖਦਾ, ਮੱਖੀਆਂ ਆ ਜਾਣਗੀਆਂ ਮੰਗਤੇ ਆ ਜਾਣਗੇ। ਐਸਾ ਕਿਹੜਾ ਗੁਰਸਿੱਖ ਹੈ ਭਾਈ? ਗੁਰਸਿੱਖ ਤਾਂ ਲੁਟੇਰਾ ਹੋ ਹੀ ਨਹੀਂ ਸਕਦਾ। ਪਾਤਸ਼ਾਹ ਪਹਿਲਾਂ ਸੀਗਾ, ਕਹਿੰਦੇ ਨੌਂ ਦਾ ਭਾਈ ਗੁਰਮੁਖਾ। ਕਹਿੰਦੇ ਮਹਾਰਾਜ ਭਾਈ ਲੱਖੂ। ਕਹਿੰਦੇ ਭਾਈ ਲੱਖੂ ਨੇ ਕਹਿਤਾ? ਕਹਿੰਦੇ ਹਾਂ ਮਹਾਰਾਜ। ਖਾਮੋਸ਼ ਹੋ ਗਏ ਮਹਾਰਾਜ, ਕਹਿਣ ਲੱਗੇ ਮਹਾਰਾਜ ਆਪਨੇ ਕੁਛ ਫਰਮਾਇਆ ਨਹੀਂ। ਕਹਿੰਦੇ ਫਰਮਾਉਣਾ ਕੀ ਹੈ ਬੁੱਧੂ, ਹੁਣ ਤਾਂ ਗੁਰਸਿੱਖ ਦਾ ਹੀ ਬਚਨ ਸਫਲਾ ਹੋਏਗਾ, ਕਿਉਂਕਿ ਉਹ ਭੇਦ ਵਸਦਾ ਦਾ ਗੁਰਸਿੱਖ ਹੈ, ਮੈਂ ਉਹ ਹਰ ਵਕਤ ਮੇਰੇ ਚ ਰਹਿੰਦਾ, ਮੈਂ ਉਹਦੇ ਚ ਰਹਿਣਾ, ਤੇ ਜੋ ਕੁਛ ਉਹਨੇ ਬੋਲ ਦਿੱਤਾ ਹੁਣ ਉਹ ਟਾਲਿਆ ਨਹੀਂ ਜਾ ਸਕਦਾ।
ਭਾਵੇਂ ਚੰਦਰਮਾ Thank you.
ਪਾਤਸ਼ਾਹ ਤੁਸੀਂ ਸਾਰੋ ਕਲਾ ਸਮਰੱਥ। ਉਹ ਕਹਿੰਦੇ ਉਹ ਠੀਕ ਹੈ, ਗੁਰੂ ਸਿੱਖ ਦਾ ਵਚਨ ਟਾਲਣ ਚ ਸਮਰੱਥ ਹੈ, ਪਰ ਇਹ ਆਦ ਜਗਾਤ ਤੋਂ ਰੀਤ ਚਲੀ ਆਈ ਹੈ। ਪਰਮੇਸ਼ਰ ਇਹ ਕਹਿੰਦਾ ਹੈ ਕਿ ਜੇ ਮੈਂ ਬੰਨਦਾ ਤਾਂ ਭਗਤ ਜਿਹੜੇ ਨੇ ਉਹਨੂੰ ਚੁੱਕ ਲਿਆ ਕਰਦੇ ਨੇ, ਛੁਡਾ ਲੈਂਦੇ। ਗੁਰੂ ਨਾਨਕ ਪਾਤਸ਼ਾਹ ਆਪ ਦਿੱਲੀ ਜਮਨਾ ਦੇ ਕਿਨਾਰੇ ਭਾਈ ਮਰਦਾਨਾ ਭਾਈ ਬਾਲਾ ਸਮੇਤ ਕਈ ਦਿਨਾਂ ਤੋਂ ਆਪ ਠਹਿਰੇ ਹੋਏ ਨੇ ਕੋਲ ਹਾਥੀ ਕੰਨ। ਉੱਥੇ ਹਾਥੀਆਂ ਵਾਲੇ ਜੋ ਮਹਾਵਤ ਲੋਕ ਨੇ ਪਰਿਵਾਰਾਂ ਸਹਿਤ ਰਹਿ ਰਹੇ, ਇੱਕ ਇੱਕ ਹਾਥੀ ਇੱਕ ਇੱਕ ਮਹਾਵਤ ਨੂੰ ਦਿੱਤਾ ਹੋਇਆ, ਉਹਦੇ ਉੱਤੇ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ। ਅੱਧੀ ਰਾਤ ਹੋਈ ਤਾਂ ਉਸ ਵੇਲੇ ਹਾਥੀ ਮਰ ਗਿਆ। ਗੁਰੂ ਮਹਾਰਾਜ ਜੀ ਇਸ਼ਨਾਨ ਕਰਕੇ ਡੇਢ ਪੈਰ ਰਾਤ ਰਹਿੰਦੇ ਅੰਤਰ ਧਿਆਨ ਹੋ ਕੇ ਬੈਠ ਰਹੇ ਨੇ ਤੇ ਇਧਰੋਂ ਉੱਚੀ ਉੱਚੀ ਰੋਣ ਦੀ ਆਵਾਜ਼ ਆ ਰਹੀ। ਸੰਤਾਂ ਦਾ ਦਿਲ ਪੱਥਰ ਦਾ ਦਿਲ ਨਹੀਂ ਹੋਇਆ ਕਰਦਾ, ਗੁਰੂਆਂ ਦਾ, ਸੰਤਾਂ ਦਾ, ਮਹਾਂਪੁਰਸ਼ਾਂ ਗੁਰਸਿੱਖਾਂ ਦਾ ਉਸ ਦਿਲ ਦੇ ਅੰਦਰ ਦਰਦ ਹੋਇਆ ਕਰਦਾ। ਖੂਬ ਸੁਣੀ ਮਜ਼ਬੂਰੀ ਦੇਖੀ, ਆਵਾਜ਼ ਸੁਣੀ ਵੀ ਬਹੁਤ ਮਜ਼ਬੂਰ ਬੰਦਿਆਂ ਦੀ ਆਵਾਜ਼ ਆ ਰਹੀ ਹੈ। ਭਾਈ ਮਰਦਾਨਾ ਪਤਾ ਕਰ ਕੀ ਗੱਲ ਹੈ, ਪਤਾ ਕਰਕੇ ਆ ਗਿਆ ਪਾਤਸ਼ਾਹ ਮੁਹਾਵਤ ਦਾ ਰਿਜ਼ਕ ਜਿਹੜਾ ਸੀ ਉਹ ਹਾਥੀ ਦੇ ਉੱਤੇ ਸੀ, ਉਹਦਾ ਹਾਥੀ ਮਰ ਗਿਆ ਤੇ ਹੁਣ ਉਹ ਰੋਂਦਾ ਵੀ ਪਾਤਸ਼ਾਹ ਮੈਨੂੰ ਕੱਢ ਦੇਗਾ ਤੇ ਮੈਂ ਹੁਣ ਮੇਰੀ ਰੋਜ਼ੀ ਦਾ ਕੀ ਪ੍ਰਬੰਧ ਹੋ। ਕਹਿੰਦੇ ਜਾ ਉਹਨੂੰ ਕਹਿ ਦੇ ਵੀ ਹਾਥੀ ਮਰਿਆ ਨਹੀਂ ਹੈ, ਉਹੀ ਸੁੱਤਿਆ, ਬਿਠਾਲ ਲੈ ਇਹਨੂੰ, ਮਰਿਆ ਨਹੀਂ ਹੈ। ਸੋ ਇਸੇ ਤਰ੍ਹਾਂ ਕੀਤਾ, ਜਾ ਕੇ ਉਸਨੇ ਹਾਥੀ ਵੱਲ ਦੇਖਿਆ, ਉੱਠ ਕੇ ਬੈਠ ਗਿਆ ਹਾਥੀ ਤੇ ਦਿਨ ਚੜ ਗਿਆ। ਤਾਂ ਉਸਨੇ ਜ਼ਿਕਰ ਕਰਿਆ ਕਿ ਬਹੁਤ ਵੱਡੇ ਮਹਾਂਪੁਰਸ਼ ਇੱਥੇ ਆਏ ਹੋਏ ਨੇ, ਹਾਥੀ ਮਰ ਚੁੱਕਿਆ ਸੀ, ਠੰਡਾ ਠਾਰ ਹੋ ਗਿਆ ਸੀ ਤੇ ਉਹਨਾਂ ਨੇ ਕਹਿਤਾ ਮਰਿਆ ਨਹੀਂ ਹੈ, ਕਹਿੰਦੇ ਜਿਉਂਦਾ ਹੋ ਗਿਆ। ਬਾਦਸ਼ਾਹ ਤੱਕ ਗੱਲ ਪਹੁੰਚ ਗਈ, ਬਾਦਸ਼ਾਹ ਵੀ ਇੰਟਰਸਟਡ ਹੋਇਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਬੁਲਾਇਆ ਮਾਵਤ ਖਾਨੇ ਚ। ਕਹਿਣ ਲੱਗੇ ਫਕੀਰ ਸਾਈ, ਮੈਨੂੰ ਪਤਾ ਲੱਗਿਆ ਹੈ ਕਿ ਤੂੰ ਮਰਿਆ ਹੋਇਆ ਨੂੰ ਜਿਉਂਦੇ ਕਰ ਦਿੰਦਾ। ਮਹਾਰਾਜ ਕਹਿੰਦੇ ਨਾ ਬਾਦਸ਼ਾਹ, ਮਰਿਆ ਹੋਇਆ ਨੂੰ ਜਿਉਂਦੇ ਕਰਨ ਵਾਲਾ ਅਕਾਲ ਪੁਰਖ ਹੈ, ਜਿਉਂਦਿਆਂ ਨੂੰ ਮਾਰਨ ਵਾਲਾ ਅਕਾਲ ਪੁਰਖ। ਕਹਿੰਦੇ ਪਰ ਤਾਂ ਇਹ ਜਿਉਂਦਾ ਕਰ ਦਿੱਤਾ, ਹੁਣ ਮਾਰ ਕੇ ਦਿਖਾ। ਮਹਾਰਾਜ ਕਹਿੰਦੇ ਮਰਿਆ ਤਾਂ ਇਹ ਪਹਿਲਾਂ ਹੀ ਹੈ। ਉਹ ਦੜਮ ਕਰਕੇ ਹਾਥੀ ਗਿਰ ਗਿਆ। ਕਹਿੰਦਾ ਹੁਣ ਜਿਉਂਦਾ ਕਰਕੇ ਦਿਖਾ। ਮਹਾਰਾਜ ਕਹਿੰਦੇ ਸ਼ਾਹ ਜੀ, ਬਾਦਸ਼ਾਹ ਰੱਬ ਦੀ ਸਿੱਟੀ ਹੋਈ ਨੂੰ ਫਕੀਰ ਚੁੱਕ ਲਿਆ ਕਰਦੇ ਨੇ, ਉਹਦੇ ਦਰਵੇਸ਼ ਉਹਦੇ ਪਿਆਰੇ। ਜੇ ਕਿਤੇ ਦਰਵੇਸ਼ਾਂ ਦੀ ਸੁੱਟੀ ਹੋਈ ਹੋਵੇ ਉਹਨੂੰ ਕੋਈ ਨਹੀਂ ਚੱਕ ਸਕਿਆ ਗਾ। ਕਹਿੰਦੇ ਦੇਖ ਅੱਗ ਜਲਦੀ ਹੈ, ਵਿੱਚ ਕੋਲੇ ਬਣ ਜਾਂਦੇ ਨੇ, ਕੋਲੇ ਨੂੰ ਹੱਥ ਨਾਲ ਚੱਕ ਲੈ, ਪਲ ਲਓ ਪਲ ਹੱਥ ਦੇ ਉੱਤੇ ਅਸੀਂ ਘੁਮਾ ਕੇ ਰੱਖ ਸਕਦੇ ਹਾਂ। ਜਿਹੜੇ ਫਕੀਰ ਹੁੰਦੇ ਨੇ, ਸੰਤ ਹੁੰਦੇ ਨੇ, ਰੱਬ ਦੇ ਪਿਆਰ ਵਿੱਚ ਲਾਲ ਹੋਏ ਹੁੰਦੇ ਨੇ, ਜਿਵੇਂ ਲੋਹਾ ਅੱਗ ਦੇ ਵਿੱਚ ਸੁੱਟਦੇ, ਉਹ ਲੋਹੇ ਨੂੰ ਤਾਂ ਹੱਥ ਸਪਰਸ਼ ਕਰਦੀ ਸਾਰੇ ਹੱਥ ਜਲ ਜਾਏ। ਸੋ ਲੋਹੇ ਨੂੰ ਚੱਕਣਾ ਹਰੇਕ ਦਾ ਕੰਮ ਨਹੀਂ ਹੈ। ਸੋ ਸੰਤਾਂ ਦੀ ਮਾਰੀ ਹੋਈ ਕੋਈ ਨਹੀਂ ਉਠਾ ਸਕਿਆ ਕਰਦਾ, ਰੱਬ ਦੀ ਮਾਰੀ ਹੋਈ ਨੂੰ ਸੰਤ ਉਠਾ ਲੈਂਦੇ। ਤੇ ਇਸ ਤਰ੍ਹਾਂ ਦੇ ਨਾਲ ਬਾਣੀ ਵਿੱਚ ਆਉਂਦਾ,
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ,
ਸਿੱਖਾ ਇਹ ਆਰਜਗਾਰ ਤੋਂ ਹੀ ਹੈ। ਜੋ ਭੇਦ ਅਵਸਥਾ ਦਾ ਗੁਰਸਿੱਖ ਹੈ, ਉਹ ਜੋ ਬਚਨ ਕਰ ਦਿੰਦਾ ਹੈ ਗੁਰੂ ਉਸ ਨੂੰ ਬਦਲਿਆ ਨਹੀਂ ਕਰਦਾ, ਕਿਉਂਕਿ ਮਰਿਆਦਾ ਪੁਰਸ਼ੋਤਮਾ ਨੇ ਮਰਿਆਦਾ ਬੰਨੀ ਹੋਈ ਹੈ। ਕ੍ਰਿਸ਼ਨ ਮਹਾਰਾਜ ਬਹੁਤ ਆਪਦੇ ਪੁੱਤਰ ਪੋਤਰੇ ਸਨ, ਕਲਯੁਗ ਦਾ ਸਮਾਂ ਆ ਗਿਆ, ਗੁਸਤਾਖੀ ਆ ਗਈ ਬੱਚਿਆਂ 'ਚ। ਇੱਕ ਬੱਚਾ ਲਿਆ ਉਹਦੇ ਪੇਟ ਦੇ ਉੱਤੇ ਇੱਕ ਬਾਟੀ ਬੰਨ ਕੇ ਉੱਤੇ ਉਹਦੀ ਕੱਪੜੇ ਬਲੇਟਦੇ, ਬੀਬੀਆਂ ਵਾਲੇ ਕੱਪੜੇ ਪਾ ਲਏ, ਪੰਜ ਸੱਤ ਨੇ ਹੋਰ ਪਾ ਲਏ, ਕੁੜੀਆਂ ਅਤੇ ਮੁੰਡਿਆਂ ਦੇ ਰੂਪ 'ਚ ਇਕੱਠੇ ਹੋ ਕੇ। ਸੋ ਆਪ ਇੱਧਰ ਦੇਖੋ ਭਾਈ, ਉੱਧਰ ਨਹੀਂ ਦੇਖਣਾ। ਕੁੜੀਆਂ ਅਤੇ ਮੁੰਡੇ ਇਕੱਠੇ ਹੋ ਕੇ ਇਕੱਲੇ ਇਕੱਲੇ ਸੰਤ ਕੋਲ ਜਾਂਦੇ ਨੇ, ਸਾਧੂਆਂ ਕੋਲ, ਬਾਬਾ ਜੀ ਪ੍ਰਣਾਮ ਨਮਸਕਾਰ, ਅਸੀਸ ਲੈਂਦੇ ਨੇ, ਬਾਬਾ ਜੀ ਆਹ ਲੜਕੀ ਸੰਗਦੀ ਹੈ, ਆਪ ਪੁੱਛ ਨਹੀਂ ਸਕਦੀ, ਕਿਰਪਾ ਕਰਕੇ ਦੱਸੋ ਵੀ ਇਸ ਦੇ ਕੌਣ ਪੈਦਾ ਹੋਏਗਾ, ਬੱਚੇ ਲੜਕਾ ਜਾਂ ਲੜਕੀ। ਸੰਤ ਕਹਿੰਦੇ ਚੁੱਪ ਕਰ ਲੈਂਦੇ ਨੇ, ਜਾਣਦੇ ਸਾਰੇ। ਇਸ ਤਰ੍ਹਾਂ ਮਸ਼ਕਰੀ ਕਰਦੇ ਕਰਦੇ ਦਰਵਾਸ਼ਾ ਰਿਸ਼ੀ ਦੇ ਕੋਲ ਪਹੁੰਚ ਗਏ, ਜੋ ਉਹਨਾਂ ਦੇ ਕੁਲ ਗੁਰੂ ਸੀ। ਜਦ ਉਹਦੇ ਕੋਲ ਜਾ ਕੇ ਸਵਾਲ ਕਰਿਆ, ਉਸ ਵੇਲੇ ਆਪ ਦਾ, ਕਿਉਂਕਿ ਤੱਤ ਹੁੰਦੇ ਨੇ, ਪ੍ਰਕਿਰਤੀ ਹੁੰਦੀ ਹੈ ਸੰਤ ਸਾਧ ਸਿੰਘ ਜੀ ਸਾਧੂਆਂ ਦੀ, ਕਈ ਤਮੋ ਗੁਣੀ ਬਿਰਤੀ 'ਚ ਸਾਧੂ ਰਹਿੰਦੇ ਨੇ, ਗਾਲਾਂ ਹੀ ਕੱਢੀ ਜਾਂਦੇ ਨੇ, ਨੇੜੇ ਨਹੀਂ ਕਿਸੇ ਨੂੰ ਆਉਣ ਦਿੰਦੇ। ਕਈ ਸਦੋ ਗੁਣੀ 'ਚ ਹੁੰਦੇ ਨੇ, ਸਾਰਿਆਂ ਨੂੰ ਨੇੜੇ ਆਉਣ ਦਿੰਦੇ ਨੇ, ਸਾਰਿਆਂ ਦੀ ਗੱਲ ਮੰਨ ਲੈਂਦੇ ਨੇ, ਕੋਈ ਰਜੋ ਗੁਣੀ ਬਿਰਤੀ 'ਚ ਹੁੰਦੇ ਨੇ, ਪਰਉਪਕਾਰ ਕਰਦੇ ਨੇ, ਸਕੂਲ ਬਣਾਉਂਦੇ ਨੇ, ਕੁਛ ਹੋਰ ਬਣਾਉਂਦੇ ਨੇ, ਬਿਰਤੀਆਂ ਦਾ ਹਿਸਾਬ ਹੈ, ਅੰਦਰਲੇ ਗਿਆਨ ਦਾ ਕੋਈ ਨਹੀਂ ਫਰਕ ਹੋਇਆ ਕਰਦਾ। ਅੰਦਰਲਾ ਗਿਆਨ ਸਭ ਦਾ ਇੱਕ ਹੁੰਦਾ, ਗ੍ਰਿਸ਼ਤੀ ਦਾ ਵੀ ਇੱਕ ਹੁੰਦਾ, ਸਾਧੂ ਦਾ ਵੀ ਇੱਕ ਹੁੰਦਾ, ਗਿਆਨ 'ਚ ਕੋਈ ਫਰਕ ਨਹੀਂ ਹੁੰਦਾ, ਕੇਵਲ ਪ੍ਰਕਿਰਤੀ ਦੇ ਵਿੱਚ ਉਹਦੇ ਸੁਭਾਅ 'ਚ ਫਰਕ ਹੋਇਆ ਕਰਦਾ। ਤੇ ਸਾਧੂ ਉਹ ਸੰਗ ਹੁੰਦੇ ਨੇ ਜੋ ਪ੍ਰਕਿਰਤੀ ਦੇ ਸੁਭਾਅ ਦੇ ਮੁਤਾਬਕ ਉਹਨਾਂ ਦੇ ਇੰਦਰੀਏ ਕੰਮ ਕਰਦੇ ਨੇ, ਉਹ ਇੰਦਰੀਆਂ ਦੇ ਉੱਤੇ ਰਹਿੰਦਾ, ਉਹ ਆਪਣੇ ਆਪ 'ਤੇ ਨਹੀਂ ਰਹਿੰਦੇ, ਆਪ ਬਿਲਕੁਲ ਸੰਗ 'ਤੇ ਅਲੇਪ ਰਹਿੰਦੇ। ਸੋ ਉਹਨਾਂ ਦੇ ਪਾਸ ਗਏ, ਉਹਨਾਂ ਦੀ ਪ੍ਰਕਿਰਤੀ ਵਿੱਚ ਤਮੋ ਗੁਣ ਵੱਧ ਸੀਗਾ, ਗੁੱਸਾ ਆ ਗਿਆ ਵੀ ਇਹ ਬੱਚੇ ਇੰਨੀ ਗੁਸਤਾਖੀ ਕਰਦੇ ਨੇ ਵੀ ਸਾਧੂ ਸੰਤਾਂ ਨੂੰ ਆ ਕੇ ਇੱਜ਼ਤਾਂ ਕੀ ਕਰਨੀਆਂ, ਮੁਹੱਲਾ ਕਰਦੇ ਆ, ਟਿਚਰਾਂ ਕਰਦੇ ਨੇ, ਸੰਤਾਂ ਨੂੰ ਛੇਤੀ ਮਸ਼ਕਰੀ ਹੈ, ਡੁੱਬਣ ਕੀ ਰੀਤ, ਜਿਹਨੇ ਡੁੱਬਣਾ ਹੋਵੇ ਸੰਤਾਂ ਨੂੰ ਮਸ਼ਕਰੀਆਂ ਕਰਨ ਲੱਗ। ਦਰਵਾਸਾ ਸਿਉ ਕਰਤ ਠਗੌਰੀ, ਜਦ ਵੇ ਫਰਕ ਪਾਏ, ਮਸ਼ਕਰੀ ਕਰੀ ਜਾ ਕੇ ਪਹਿਲੀ ਵਾਰੀ ਹਟਾਇਆ ਨਾ ਬੱਚਿਓ, ਨਾ ਇਹ ਜਿਹੀ ਗੱਲ ਨਹੀਂ ਕਹੀ, ਨਾ ਬਾਬਾ ਜੀ ਇਸ ਦਾ ਜ਼ਰੂਰ ਪੁੱਛਣਾ। ਕਹਿੰਦੇ ਫਿਰ ਦੱਸਾਂ, ਕ੍ਰੋਧ 'ਚ ਆ ਗਏ, ਨੇਤਰ ਲਾਲ ਕਰ, ਕਹਿੰਦੇ ਦੱਸੋ, ਕ੍ਰਿਸ਼ਨ ਦੇ ਬੱਚੇ ਸੀ, ਥੋੜ੍ਹੇ ਗੁਸਤਾਖ ਸੀ, ਵੀ ਸਾਡੇ ਤਾਂ ਜੋ ਪਿਤਾ ਹੈ, ਪਿਤਾਮਾ ਹੈ, ਇਹ ਤਾਂ 16 ਕਲਾਂ ਸੰਪੂਰਨ ਅਵਤਾਰ ਹੈ। ਦੂਸਰੀ ਵਾਰੀ ਫਿਰ ਉਹਨਾਂ ਨੇ ਤੇਜ਼ ਚਾ ਕੇ ਕਿਹਾ, ਵੀ ਦੱਸਾਂ ਫਿਰ, ਕਹਿੰਦੇ ਦੱਸੋ, ਝੁਕੇ ਨਹੀਂ ਹੈ, ਨੀਵੇਂ ਨਹੀਂ ਹੋਏ, ਸੋ ਉਨਾ ਹੀ ਉੱਚਾ ਬੋਲਿਆ। ਤੀਸਰੀ ਵਾਰੀ ਫਿਰ ਉਹਨਾਂ ਨੇ ਕਿਹਾ, ਕਹਿੰਦੇ ਫਿਰ ਦੱਸੇ ਦੇਵਾਂ, ਕਹਿੰਦੇ ਦੱਸ ਦਿਓ ਫਿਰ, ਦੇਰ ਕਿਉਂ ਲਾਈਏ, ਕਹਿੰਦੇ ਜਾਓ ਇਹਦੇ ਪੇਟ 'ਚੋਂ ਉਹ ਪੈਦਾ ਹੋਏਗਾ ਜਿਹੜਾ ਤੁਹਾਡੀ ਕੁੱਲ ਦਾ ਖਾਤਮਾ ਕਰੂ। ਸ਼ਰਾਪ ਲੈ ਲਿਆ, ਵਾਪਸ ਆ ਗਏ, ਰੋਣ ਲੱਗ ਗਏ ਕ੍ਰਿਸ਼ਨ ਮਹਾਰਾਜ ਕੋਲ, ਤੇ ਉੱਧਰ ਪੇਟ ਦੇ ਉੱਤੋਂ ਕੱਪੜੇ ਲਾਏ, ਬਾਟੀ ਤਾਂ ਗਾਇਆ ਵੀ ਇੱਕ ਮੂਸਲ ਨਿਕਲਿਆ ਆਇਆ ਪੇਟ 'ਚੋਂ। ਕ੍ਰਿਸ਼ਨ ਮਹਾਰਾਜ ਕੋਲ ਚਲੇ ਗਏ, ਜਾ ਕੇ ਕਿਹਾ, ਮਹਾਰਾਜ ਸਾਨੂੰ ਦਰਵਾਸ਼ਾ ਜੀ ਨੇ ਸ਼ਰਾਪ ਦੇ ਤਾ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਬੱਚਿਓ ਸਾਧੂ ਬਗੈਰ ਕਿਸੇ ਮਤਲਬ ਤੋਂ ਨਾ ਵਰ ਦਿੰਦੇ ਨੇ ਨਾ ਸ਼ਰਾਪ ਦਿੰਦੇ, ਸੇਵਾ ਕਰ ਲਓ, ਪ੍ਰਸੰਨ ਕਰ ਲਓ, ਪ੍ਰਸੰਨ ਹੋ ਕੇ ਉਹਨਾਂ ਦੇ ਮੁੱਖ 'ਚੋਂ ਵਰ ਨਿਕਲ ਜਾਂਦਾ, ਬਚਨ ਨਿਕਲਦੇ ਆ ਵਰ ਦੇ ਰੂਪ 'ਚ ਹੁੰਦੇ, ਨਾਰਾਜ਼ ਕਰ ਲਓ, ਦੁਖੀ ਕਰ ਲਓ ਤੇ ਫਿਰ ਸ਼ਰਾਪ ਵੀ ਹੋ ਜਾਇਆ ਕਰਦਾ। ਕੀ ਸ਼ਰਾਪ ਦਿੱਤਾ? ਕਹਿੰਦੇ ਮਹਾਰਾਜ ਬਾਟੀ ਬੰਨ ਕੇ ਲਏ ਸੀ, ਆ ਮੂਸਲ ਬਣ ਗਿਆ, ਤੇ ਨਾਲ ਉਹਨਾਂ ਨੇ ਕਿਹਾ ਵੀ ਇਹ ਤੁਹਾਡੀ ਕੁੱਲ ਦਾ ਖਾਤਮਾ ਕਰੂ, ਉਹ ਜੰਮੂ ਇਹਦੇ 'ਚ, ਤੇ ਤੁਸੀਂ 16 ਕਲਾਂ ਸੰਪੂਰਨ ਅਵਤਾਰੋਂ ਬਦਲ ਸਕਦੇ ਹੋ, ਬਚਨ ਟਾਲ ਸਕਦੇ ਹੋ। ਕਹਿੰਦੇ ਨਾ, ਮੈਂ ਨਹੀਂ ਬਚਨ ਟਾਲ ਸਕਦਾ, ਇਹ ਨਿਰੰਕਾਰ ਦਾ ਆਰ ਤੋਂ ਹੁਕਮ ਹੈ, ਮੇਰੀ ਬੰਦੀ ਭਗਤ ਸ਼ਰਾਬ ਹੈ, ਬੰਦ ਹੈ ਭਰਚਣਾ ਛੋਟਾ ਮੋਏ, ਏਕ ਸਮੇਂ ਮੋਕੋ ਗਏ ਬੰਦ ਹੈ ਤੋ ਫਿਰ ਮੋ ਪੈ ਜਵਾਬ ਨਾ, ਮੈਨੂੰ ਬੰਨ ਲਵੇ ਫਿਰ ਮੈਂ ਜਵਾਬ ਨਹੀਂ ਦੇ ਸਕਦਾ। ਨਾਮਦੇਵ ਦਾ ਦੇਵਰਾ ਫੇਰਦਾ ਫਿਰਦਾ ਨਾ, ਧੰਨੇ ਦੀਆਂ ਗਊਆਂ ਚਾਰਦਾ ਫਿਰਦਾ, ਉਹ ਜਿਹੜਾ ਕਰੋੜ ਹਾਰ ਬ੍ਰਹਮੰਡਾਂ ਦਾ ਮਾਲਕ, ਜਿਹਦਾ ਨਾ ਕੋਈ ਯਾਦ ਨਾ ਕੋਈ ਅੰਤ, ਪਿਆਰ ਦੇ ਪਸੀ ਭੂਤ ਹੋ ਕੇ ਰੋਟੀਆਂ ਖਾ ਰਿਹਾ ਛੋਲਿਆਂ ਦੀਆਂ, ਲੱਸੀ ਦੇ ਗਲਾਸ ਭਰ ਭਰ ਪੀ ਰਿਹਾ, ਕਿਉਂਕਿ ਪਿਆਰ ਵਿੱਚ ਬੰਨਿਆ ਜਾਂਦਾ, ਹੋਰ ਕੋਈ ਤਰੀਕਾ ਨਹੀਂ ਪਰਮੇਸ਼ਰ ਨੂੰ ਕਾਬੂ ਕਰਨ। ਸਾਰਿਆਂ ਦਾ ਮਾਲਕ ਹੈ ਉਹ, ਲੇਕਿਨ ਆਪ ਸੰਤਾਂ ਦੇ ਅੰਤਿਸ਼ ਕਰਨ ਵਿੱਚ ਕੈਦ ਹੋ ਜਾਇਆ ਕਰਦਾ। ਤੂੰ ਕਹਿਣ ਲੱਗੇ ਮੈਂ ਨਹੀਂ ਛਡਾ ਸਕਦਾ, ਆਪਣੇ ਪਿਆਰੇ ਦਾ ਵਚਨ ਨਹੀਂ ਬਦਲ ਸਕਦਾ, ਜਾਓ ਪ੍ਰਾਸ਼ਚਿਤ ਕਰ ਲਓ, ਪ੍ਰਵਾਸ ਖੇਤਰ ਚ ਜਾਓ, ਉੱਥੇ ਜਾ ਕੇ ਇਹਨੂੰ ਰਗੜ ਦਿਓ, ਸਮੁੰਦਰ ਸਿੱਟ ਦਿਓ। ਰਗੜ ਰਗੜ ਕੇ ਸਮੁੰਦਰ ਸਿੱਟਦਾ, ਇੱਕ ਛੋਟਾ ਜਿਹਾ ਹਿੱਸਾ ਨਿੱਕਾ ਜਿਹਾ ਬਚ ਗਿਆ, ਉਹ ਹੱਥ ਚੋਂ ਨਿਕਲ ਗਿਆ, ਹੇਠਾਂ ਸੀ ਮੱਛੀ, ਮੱਛੀ ਨੇ ਨਿਕਲ ਲਈ ਤੇ ਨਾਲ ਵਚਨ ਕਰਤਾ ਵੀ ਸ਼ਰਾਬ ਨਾ ਪੀਓ। ਗੁਸਤਾਖੀ ਚ ਆ ਗਏ, ਸ਼ਰਾਬ ਪੀ ਲਈ, ਉੱਥੇ ਕੱਟ ਵੱਢ ਗਏ, ਸਾਰੇ ਮਰ ਗਏ, ਇੱਕ ਨਾ ਬਚਿਆ। ਦਰਵਾਸਾ ਸਿਉਂ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਕ੍ਰਿਸ਼ਨ ਮਹਾਰਾਜ ਇਕੱਲੇ ਰਹਿ ਗਏ ਤੇ ਆਪ ਬਸਤੀ ਛੱਡ ਕੇ ਤੇ ਜੰਗਲ ਵਿੱਚ ਜਾ ਕੇ ਇੱਕ ਦਰਖਤ ਨਾਲ ਢਾਸਣਾ ਲਾ ਲਿਆ ਤੇ ਪੈਰ ਗੋਡੇ ਦੇ ਉੱਤੇ ਰੱਖ ਲਿਆ। ਇਧਰਲੇ ਪਾਸਿਓਂ ਇੱਕ ਬੱਧਕ ਜਿਸਨੇ ਉਹ ਮੱਛੀ ਫੜ ਲਈ, ਮੱਛੀ ਦੇ ਵਿੱਚੋਂ ਆਣੀ ਨਿਕਲੀ, ਉਹਨੇ ਆਪਣੇ ਤੀਰ ਦੇ ਉੱਤੇ ਲਾ ਲਈ, ਉਹੀ ਤੀਰ ਮਣੀ ਵਾਲਾ ਉਸਨੇ ਸਿੰਨ ਕੇ ਮਾਰਿਆ ਵੀ ਹਰਨ ਹੈ ਤੇ ਉਹ ਜਾ ਕੇ ਕ੍ਰਿਸ਼ਨ ਮਹਾਰਾਜ ਦੀ ਬੱਖੀ ਚ ਲੱਗਿਆ। ਭਾਈ ਗੁਰਦਾਸ ਜੀ ਲਿਖਦੇ ਹੈ ਕਿ ਜਾਇ ਸੁਤਰਾ ਪ੍ਰਵਾਸ ਵਿੱਚ ਗੋਡੇ ਉੱਤੇ ਪੈਰ ਪਸਾਰੀ, ਚਰਨ ਕਮਲ ਵਿੱਚ ਪਦਮ ਹੈ, ਚਿਲਮਿਲ ਚਿਲਕੇ ਵਾਂਗੂ ਵਾਂਗੀ ਤਾਰੇ ਤਾਰੇ ਵਾਂਗਣ ਚਿਲਮਿਲ ਚਿਲਮਿਲ ਕਰ ਰਿਹਾ। ਬੱਧਕ ਆਇਆ ਭਾਲਦਾ, ਮਿਰਗ ਜਾਣ ਬਾਣ ਲੈ ਮਾਰੇ, ਉਹਨੇ ਮਿਰਗ ਸਮਝ ਲਿਆ, ਮਿਰਗ ਸਮਝ ਕੇ ਬੱਖੀ ਚ ਬਾਣ ਮਾਰਿਆ। ਦਰਸ਼ਨ ਡਿੱਠੋ ਜਾਏ ਕਿ ਕਰਨ ਪਲਾਵ ਕਰੇ ਪੁਕਾਰੇ, ਜਦੋਂ ਕੋਲ ਗਿਆ ਉਸ ਵੇਲੇ ਬੜਾ ਰੋਣਾ ਸ਼ੁਰੂ ਕਰਿਆ ਵੀ ਮੈਂ ਤਾਂ ਬੜਾ ਭਾਰਾ ਮਹਾਂਪਾਪ ਕਰਿਆ ਤੇ ਕ੍ਰਿਸ਼ਨ ਮਹਾਰਾਜ ਦੇ ਮੈਂ ਬਾਣ ਮਾਰਤਾ ਤੇ ਇਸ ਤਰ੍ਹਾਂ ਨਾਲ ਬੇਨਤੀਆਂ ਕਰ ਲਿਆ। ਮਿਰਗ ਜਾਣ ਕੇ ਭਾਈ ਬੁੱਧੂ ਦੁਆਪਰ ਯੁੱਗ ਦੇ ਅੰਦਰ 16 ਕਲਾਂ ਸੰਪੂਰਨ ਅਵਤਾਰ ਆਪਣੀ ਕੁੱਲ ਦਾ ਨਾਸ਼ ਕਰਾ ਲਿਆ ਪਰ ਸਾਧੂ ਦਾ ਵਚਨ ਨਹੀਂ ਬਦਲਿਆ। ਸੋ ਇਸ ਕਰਕੇ ਵਚਨ ਤਾਂ ਨਹੀਂ ਅਸੀਂ ਬਦਲ ਸਕਦੇ। ਪਾਤਸ਼ਾਹ ਮੈਂ ਤਾਂ ਬਰਬਾਦ ਹੋ ਜਾਵਾਂਗਾ, ਬੜਾ ਕਰਜ਼ਾ ਲੈ ਕੇ ਮੈਂ ਆਵਿਆਂ ਤੇ ਲਾਇਆ। ਕਹਿੰਦੇ ਸੰਗਤ ਦੀ ਸੇਵਾ ਕੀਤੀ ਵੀ ਨਿਫਲ ਨਹੀਂ ਜਾਂਦੀ, ਵਿਫਲ ਨਹੀਂ ਜਾਂਦੀ। ਜੇ ਸੰਗਤ ਦੀ ਸੇਵਾ ਵਿਫਲ ਚਲੀ ਗਈ ਤਾਂ ਸਾਰਾ ਹੀ ਜੋ ਵੀ ਬਚਨ ਨੇ ਇਸ ਦੇ ਵਿੱਚ ਉਹ ਸਾਰੇ ਰੱਦ ਹੋ ਜਾਣ। ਹਾਂ ਇਹ ਹੈ ਕਿ ਰਹਿਣਗੇ ਤਾਂ ਤੇਰੇ ਆਵੇ ਪਿੱਲੇ ਹੀ, ਪਰ ਪੱਕਿਆਂ ਤੋਂ ਵੀ ਮਹਿੰਗੇ ਵਿਕਣਗੇ। ਆਵੇ ਖੋਲੇ ਗਏ ਪਿੱਲੇ ਪਏ ਨੇ ਕੋਈ ਨਹੀਂ ਖਰੀਦਦਾ। ਬਾਰਿਸ਼ ਇੰਨੀ ਜ਼ਿਆਦਾ ਹੋਈ ਕਿ ਸਭ ਘਰ ਬੇਅੰਤ ਘਰ ਪੈ ਗਏ, ਕਿਲੇ ਦੀ ਦੀਵਾਰ ਗਿਰ ਗਈ। ਕਿਸੇ ਆਵੇ ਤੇ ਇੱਟ ਨਾ ਰਹੀ, ਸਾਰੀਆਂ ਖਰੀਦ ਲਈਆਂ ਗਈਆਂ, ਇੱਟਾਂ ਮਹਿੰਗੀਆਂ ਹੋ ਗਈਆਂ। ਤੇ ਉਧਰ ਕਿਲੇ ਦੀ ਕੰਧ ਵਾਸਤੇ ਕਿਤੋਂ ਇੱਟ ਨਹੀਂ ਮਿਲਦੀ। ਭਾਈ ਬੁੱਧੂ ਦੇ ਆਵੇ ਕਹਿਣ ਲੱਗਿਆ ਮੇਰੇ ਆਵੇ ਤਾਂ ਕੱਚੇ ਨੇ ਪਰ ਮੈਂ ਐਸ ਪਾ ਦੇਣੇ, ਪੱਕਿਆਂ ਤੋਂ ਮਹਿੰਗੇ ਵੇਗੇ। ਸੋ ਇਸ ਤਰ੍ਹਾਂ ਦੇ ਨਾਲ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਦੀ ਸੇਵਾ ਦਾ ਫਲ ਵੀ ਪ੍ਰਾਪਤ ਹੁੰਦੇ ਨੇ ਤੇ ਦਰਗਾਹ ਦੇ ਵਿੱਚ ਵੀ ਜਾ ਕੇ ਸੁਰਖਰੂ ਹੁੰਦਾ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕੋ ਨਾਨਕ ਵਾਹ ਲਟਾਈ ਹੈ। ਦਰਗੇ ਮੋਖ ਦੁਆਰ ਇੱਥੇ ਮਿਲਦੀਆਂ ਨੇ ਵਡਿਆਈਆਂ, ਚਾਕਰੀ ਕਈ ਜੀ ਹੈ ਮਹਾਰਾਜ ਕਹਿੰਦੇ ਸੁਖੀ ਹੂੰ ਸੁਖ ਸਾਰ, ਸੁਖ ਦੇਣ ਵਾਲੀ ਤੇ ਸੁਖਾਂ ਦਾ ਖਜ਼ਾਨਾ ਹੈ। ਇੱਥੇ ਮਿਲਣ ਵਡਿਆਈਆਂ ਦਰਗੇ ਮੂਖ ਦੁਆਰ, ਇੱਥੇ ਵਡਿਆਈਆਂ ਮਿਲਦੀਆਂ ਨੇ, ਜੋ ਇੱਛਦਾ ਉਹ ਪ੍ਰਾਪਤੀ ਹੋ ਜਾਂਦੀ ਹੈ ਤੇ ਦਰਗੇ ਚ ਜਾ ਕੇ ਮੋਖ ਦੁਆਰ ਹਨ। ਮਹਾਰਾਜ ਜੀ ਜਦੋਂ ਟੱਕੀ ਸਾਹਿਬ ਛੱਡ ਕੇ ਜਿੱਥੇ ਹੁਣ ਮੌਜੂਦਾ ਗੁਰਦੁਆਰਾ ਰਾੜੇ ਸਾਹਿਬ ਦਾ, ਇਹਦੇ ਪਿਛਲੇ ਪਾਸੇ ਪਹਿਲਾਂ ਛੱਪੜੀਆਂ ਪਾਈਆਂ ਹੁੰਦੀਆਂ ਤੇ ਉਹਨਾਂ ਛੱਪੜੀਆਂ ਚ ਮਹਾਰਾਜ ਵੀ ਰਿਹਾ ਕਰਦੇ ਸੀ। ਚੌਥੀ ਵੀ ਛੱਪੜੀ ਸੀ ਜਿਹਦੇ ਚ ਮੇਰਾ ਵੀ ਆਸਣ ਲੱਗਿਆ ਹੁੰਦਾ। ਬਹੁਤ ਆਨੰਦ ਆਉਂਦਾ ਸੀ ਭਜਨ ਬੰਦਗੀ ਦਾ, ਅੰਮ੍ਰਿਤ ਵੇਲੇ ਜਾਗਣਾ, ਕੋਈ ਕਿਸੇ ਨੂੰ ਬੁਲਾਉਂਦਾ ਨਹੀਂ ਸੀ, मौन वर्त रखाया करते थे। उन्हें ही दिनों के अंदर कोले पिंड है हंसा उथे दे रहन वाले सरदार मोहन सिंह जिन्हों का कारोबार दिल्ली चलता सी उस वेले तेल मील के अंदर फर्निशिंग कंपनी सी उन्हां दी, वह भी आए आके महाराज को बेनती करी कहिंदे जे हुकम होवे महाराज एक छोटा जिहा मकान आपके रहन वास्ते मैं इत्थे बना दूंगा, आपकी आग्या की जरूरत है ते आप दसो कि होना चाहिए। महाराज कहिंदे होना किन्ना चाहिए, कल्या वास्ते ही चाहिए, हेठा भोरा होवे उपर कोई बरसाती हो जाए या कमरा हो जाए इस तरह का कुछ बना दो, जे थोड़ी इच्छा है मर्जी है थोड़ी नहीं तो असं है छपरी बड़े सोहने साढ़े दिन घट होंगे भली साहब की छपरी या मैं हर गुण का कहते कोई सानू फर्क नहीं, ना छपरी का फर्क है ना महिला का फर्क है, वे समाज सतगुणी ज्यादा होंगी। सो आपने ओवरसीयर भेजता नक्शा भेज दिता बना के ते भोरा साहब बनना शुरू हो गया, पहली मंजिल बनी दूसरी बनी तीसरी बनी चौथी उपर जाके छोटी जी ममटी जी बन गई, एक मंजे के रहन का थान सी, थोड़ा जिहा समान समून रखने को पिछले पासे सी, बरांडा सी आले दुआले, हुण तां कवर किया होया पहला नंगा ही बरांडा, जिस वक्त बन गया तां उहदे विच अजे इटा उटा उस तरह पे सरदार मोहन सिंह दिल्ली तो आ गए, छतां पै चुकी हैं तैयारी होने वाली है, तो उस वेले मैं भी बैठा तो वह भी आ गए, आके कह लगे महाराज बड़ी देर तो मेरे तो आ नहीं होया, ये ओवरसीयर भेजा सी सेवादार वगैरह, कहते नहीं बहुत सोहना बन गया मोहन सिंह, बहुत खुशियां ने, ते महापुरशां दे मुख तो निकल गया मोमबत्ती जाजी सी, ते इटां जिहां जो जिवें सी उन्हां दी कुर्सी इटां दे विच डाई होई सी, ते असीं भी इटां परे करके दो जणे बैठे सी। महाराज जी कहण लगे मोहन सिंह एक शेर ने साधुआं वास्ते एक रात कट्टण वास्ते अपना पुरना देता सी, ते उहदा बेअंत फल उसनूं इह सेवा दा प्राप्त होया सी, सचे पातशाह वह किवें देता सी कृपा करके दसो मैं जानता नहीं। महाराज कहते गुरु नौवें पातशाह जिस वक्त आनंदपुर साहब की तैयारी करा रहे हैं बिल्डिंगा बन रही है, तो वो कि उत्थे पीर मौले शाह रोपड़ का आ गया, उन्हें तर्क मारी गुरसिखा जिन्हें चलन जाने से क्यों करे विसार, कहते बाणी तो थोड़ी है कहती है, तो गुरु बड़े बड़े महल बना लगे ने, बड़े कमरे बना रहे ने, बौलियां बना रहे ने, इन्हां ने इन्नी चलना जाने इथों, गुरसिख चुप करके महाराज के पास जाके बचन बेनती करी, पातशाह पीर रोपड़ वाला है कहना, महाराज कहते कोई ना आसन दो प्रसाद पानी दो ते उहदे बाद उन्हां नाल बचन कर लांगे। सो प्रसादा छकाया ते उहदे बाद रहायश नूं थौं दित्ता ते आराम करन वास्ते बेनती कीती, तां आप बराज गए, जदों बराजे उस वेले गुरु महाराज आए सुपने च, कहण लगे आ पीर जी सैर कराइए, बेहिश्तां दे विच लै गए, बेहिश्त एक नहीं है, शास्त्रां दे मुताबक 11 बेहिश्तां ने जिन्हां नूं स्वर्ग कहिंदे, एक तो एक चढ़दा, ते उन्हां दी सैर कराउण लै गए, ते एक बहुत वधिया स्वर्ग दे विच पीर जी ने देखिया भी आ बड़ा सुखी रहिंदा देवता, पता नहीं इहने किहड़ा पुन्न कर गया जिहदे करके इहनूं इन्ना सुख प्राप्त होया। महाराज कहते पूछ लै, कहना है फरिश्ते तू संसार के अंदर किहड़ा दान करिया जिहदे करके तू इन्ना सुखी रहना, कहण लगे पीर जी मैं तो कोई दान नहीं किया, मैं मनुख नहीं सी, मैं पिछले जन्म के अंदर शेर जूनी तामसी जूनी मास खांदा सी, बंदिया जो चीज मिल जाए उहदा मास खांदा सी, बुद्धि मेरी बिल्कुल मंद सी, किसे ते मैं रहम नहीं सी करदा, ते एक दिन देवनेत नाल बारिश हो रही है, ठंड का मौका है, गड़े पै रहे ने, बिजली चम लश्क रही है, ते मैं भी ठंड का मारिया होया घुरने नूं नठिया, जद मैं अगे आके देखिया तां 3-4 संत बैठे ने, वो संतां दे दर्शन करके मेरे उत्ते कोई ऐसा असर होया कि मेरे अंदर विचार आ गई कि मैं तां हैगा तामसी जूनी च, ਤਕੜਾ, ਮੈਨੂੰ ਸਰਦੀ ਕੁਛ ਨਹੀਂ ਕਹਿ ਸਕਦੀ। ਜੇ ਮੈਂ ਅੰਦਰ ਗਿਆ ਤਾਂ ਇਹ ਡਰ ਜਾਣਗੇ, ਤੇ ਜੇ ਮੈਂ ਕੋਈ ਮਾਰ ਕੇ ਖਾ ਲਿਆ ਪਤਾ ਨਹੀਂ ਮੈਨੂੰ ਕਿਹੜਾ ਪਾਪ ਲੱਗੇਗਾ। ਸੋ ਮੈਂ ਉੱਥੋਂ ਹੀ ਮੁੜ ਗਿਆ ਤੇ ਮੇਰੀ ਠੰਡ ਦੇ ਨਾਲ ਮੌਤ ਹੋ ਗਈ, ਮੈਂ ਜੁੜ ਗਿਆ, ਜੁੜਨ ਦੇ ਨਾਲ ਮਰ ਗਿਆ ਤੇ ਮਰੇ ਹੋਏ ਨੂੰ ਮੈਨੂੰ ਇੱਥੇ ਲਿਆ ਗਿਆ ਸਵਰਗ। ਇੱਕ ਰਾਤ ਪਰ ਸੰਤਾਂ ਨੂੰ ਆਪਣਾ ਘੁਰਨਾ ਦੇਣ ਦੇ ਬਦਲੇ ਆ ਸਵਰਗ ਦੀ ਪ੍ਰਾਪਤੀ ਲਈ। ਇੰਨੀ ਗੱਲ ਸੁਣੀ ਤੇ ਉਹਦੀ ਅੱਖ ਖੁੱਲ੍ਹੀ, ਮਹਾਰਾਜ ਜੀ ਨੇ ਬੁਲਾਇਆ, ਕਹਿੰਦੇ ਆਓ ਪੀਰ ਜੀ ਦੱਸੋ ਕੀ ਸ਼ੰਕਾ ਹੈ। ਕਹਿੰਦਾ ਪਾਤਸ਼ਾਹ ਸ਼ੰਕਾ ਸੀਗਾ ਜ਼ਬਰਦਸਤ ਪਰ ਹੁਣ ਨਹੀਂ ਗਿਆ। ਕਹਿੰਦੇ ਪੀਰ ਜੀ ਅਸੀਂ ਆਪਣੇ ਵਾਸਤੇ ਕੁਛ ਨਹੀਂ ਬਣਾ ਰਹੇ, ਜੋ ਕੁਛ ਬਣ ਰਿਹਾ ਸੰਗਤਾਂ ਵਾਸਤੇ ਬਣ ਰਿਹਾ। ਦੂਰ ਦਰਾਜ ਤੋਂ ਸੰਗਤਾਂ ਨੇ ਆਉਣਾ, ਥੱਕੇ ਹੋਣੇ ਨੇ, ਉਹਨਾਂ ਨੂੰ ਕੁੱਲੀ ਜੁੱਲੀ ਗੁੱਲੀ ਤਿੰਨ ਚੀਜ਼ਾਂ ਦੀ ਲੋੜ ਪੈਣੀ ਹੈ। ਕੁੱਲੀਆਂ ਪਾ ਰਹੇ ਹਾਂ ਸਿਰ ਢੱਕਣ ਵਾਸਤੇ, ਮੌਸਮ ਤੇ ਬਚਣ ਵਾਸਤੇ ਧੁੱਪ ਤੋਂ, ਬਾਰਿਸ਼ਾਂ ਤੋਂ, ਪਾਲੇ ਤੋਂ। ਬੌਲੀਆਂ ਲਾ ਰਹੇ ਹਾਂ ਉਹਨਾਂ ਨੂੰ ਜਲ ਵਾਸਤੇ, ਠੰਡੇ ਪਾਣੀ ਮਿਲਣਗੇ। ਹੋਰ ਤਾਂ ਅਸੀਂ ਕੁਛ ਨਹੀਂ ਬਣਾ ਰਹੇ, ਅਸੀਂ ਆਪਣੇ ਵਾਸਤੇ ਤਾਂ ਦੇਖ ਲਿਆ ਸਾਹਮਣੇ ਕੱਚਾ ਜਿਹਾ ਕੋਠਾ ਬਣਾਇਆ। ਕਹਿੰਦਾ ਮਹਾਰਾਜ ਮੇਰਾ ਤਾਂ ਸ਼ੰਕਾ ਨਿਵਰਤ ਹੋ ਗਿਆ, ਹੁਣ ਕੋਈ ਸ਼ੰਕਾ ਨਹੀਂ ਹੈ ਕਿਉਂਕਿ ਬਹੁਤ ਭਾਰੀ ਪੁੰਨ ਹੈ। ਮਹਾਰਾਜ ਕਹਿੰਦੇ ਮੋਹਨ ਸਿੰਘ ਜੀ ਇੱਕ ਰਾਤ ਦਾ ਫਲ ਕਿੰਨਾ ਪ੍ਰਾਪਤ ਹੋਇਆ, ਹੁਣ ਤੂੰ ਦੱਸ ਤੈਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਕੀ ਦਵਾਈ। ਕਿਉਂਕਿ ਇੱਥੇ ਬੈਠ ਕੇ ਅਸੀਂ ਅਕਾਲ ਪੁਰਖ ਦੇ ਨਾਲ ਇੱਕ ਚਿੱਤ ਹੋ ਕੇ ਜੁੜ ਕੇ ਬੰਦਗੀ ਕਰਨੀ ਹੈ ਤੇ ਉਹਦਾ ਤੈਨੂੰ ਵੀ ਕੋਈ ਵਡਿਆਈ ਮਿਲਣੀ ਚਾਹੀਦੀ। ਚੁੱਪ ਕਰ ਰਹੇ, ਦੂਸਰਾ ਬਚਨ ਫੇਰ ਕਰਿਆ, ਫੇਰ ਨੀਵੀਂ ਪਾ ਲਈ। ਤੀਸਰਾ ਬਚਨ ਮਹਾਂਪੁਰਸ਼ਾਂ ਨੇ ਫੇਰ ਕਰਿਆ, ਕਹਿੰਦੇ ਬੋਲਦੇ ਨਹੀਂ ਹੋ, ਚੁੱਪ ਕਰਕੇ। ਤੇ ਉਸ ਵੇਲੇ ਆਪੇ ਹੀ ਮਹਾਂਪੁਰਸ਼ਾਂ ਦੇ ਮੁਖ ਤੋਂ ਉਚਾਰਨ ਹੋਇਆ, ਕਹਿੰਦੇ ਜਾ ਤੇਰੇ ਘਰ ਗੁਰੂ ਨਾਨਕ ਦੀਨ ਵੀ ਰੱਖੇਗਾ ਕਿ ਦੁਨੀਆਂ ਵੀ ਰੱਖੇਗੀ। ਦੁਨੀਆਂ ਵਿੱਚ ਵੀ ਤੁਸੀਂ ਪੂਰੇ ਰਹੋਗੇ, ਦੀਨ ਵੀ ਤੁਹਾਡੇ ਘਰ ਰਹੇਗਾ, ਪਰਬਤਾ ਪਾ ਕੇ ਤੁਸੀਂ ਭੁੱਲੋਗੇ ਨੇ ਤੇ ਗੁਰੂ ਨੂੰ ਯਾਦ ਰੱਖੋ। ਸੋ ਇੱਥੇ ਵਡਿਆਈ ਮਿਲਦੀ ਹੈ, ਦਰਗਾਹ ਦੇ ਵਿੱਚ ਵੀ ਵਡਿਆਈ ਮਿਲਦੀ ਹੈ। ਕਰਨਲ ਲਾਲ ਸਿੰਘ ਪਟਿਆਲੇ ਫੌਜ 'ਚ ਹੁੰਦੇ, ਆਪਨੇ ਉੱਥੇ ਫਾਰਮ ਲੈ ਲਿਆ UP 'ਚ ਤੇ ਉਹਨਾਂ ਨੇ ਨਾਨਕ ਮਤੇ ਦੀ ਸੇਵਾ 'ਚ ਚੱਕ ਲਈ। ਰੀਠਾ ਸਾਹਿਬ ਵਾਸਤੇ 31 ਵਿਘੇ ਜ਼ਮੀਨ ਲੈ ਕੇ ਦਿੱਤੀ, ਬਾਗੇਸ਼ਵਰ ਦਾ ਗੁਰਦੁਆਰਾ ਕਢਾਇਆ ਜੋ ਸਰਕਾਰ ਦੇ ਕਾਗਜ਼ਾਂ ਸੀ ਪਰ ਲੋਕਾਂ ਨੇ ਦੱਬ ਲਿਆ ਸੀ। ਅਲਮੋੜੇ ਦਾ ਗੁਰਦੁਆਰਾ ਬਿਲਕੁਲ ਖਤਮ ਹੋਣ ਲੱਗਿਆ ਸੀ, ਉਹ ਸਾਰਾ ਉਹਨੇ ਕਢਾਇਆ। ਹੋਰ ਵੀ ਜਿੱਥੇ ਜਿੱਥੇ ਸੁਣਦਾ ਸੀ ਵਿਚਾਰਾ ਤੁਰਿਆ ਰਹਿੰਦਾ ਸੀ। ਜਦੋਂ ਅੰਤ ਦਾ ਸਮਾਂ ਆਇਆ ਦਿੱਲੀ ਉਹ ਚੜ੍ਹਾਈ ਕਰੇ, ਉਹਨਾਂ ਦੇ ਲੜਕਿਆਂ ਨੂੰ ਮੈਂ ਪੁੱਛਿਆ, ਬ੍ਰਿਗੇਡੀਅਰ ਸੀ ਰਾਜਿੰਦਰ ਸਿੰਘ, ਹਰਮਿੰਦਰ ਸਿੰਘ ਸੀ ਐਰ ਕਮਾਂਡੋਰ, ਮੈਂ ਕਿਹਾ ਵੀ ਕਿਸ ਤਰ੍ਹਾਂ ਦੇ ਨਾਲ ਚੜ੍ਹਾਈ ਕਰੀ, ਉਹ ਮੈਨੂੰ ਦੱਸੋ ਆਖਰੀ ਬਾਤਚੀਤ। ਉਹ ਕਹਿੰਦੇ ਜੀ ਆਖਰੀ ਸਮਾਂ ਇਸ ਤਰ੍ਹਾਂ ਆਇਆ, ਹਸਪਤਾਲ 'ਚ ਅਸੀਂ ਪਏ ਹਾਂ ਬਿਲਿੰਗਟਨ ਹੋਸਪਿਟਲ ਤੇ ਪਏ ਨੇ ਚੁੱਪ ਕਰਕੇ, ਤੇ ਸਾਡੇ ਚਾਚਾ ਜੀ ਨੇ ਡਾਕਟਰ ਮੁਨਸ਼ੀ ਸਿੰਘ ਨੇ ਕਿਹਾ, ਕਹਿੰਦੇ ਲਾਲ ਸਿੰਘ ਚੁੱਪ ਕਰ ਗਿਆ, ਪਛਾਣਦਾ ਹੈ ਸਾਨੂੰ? ਕਹਿੰਦੇ ਸਾਡੇ ਸਾਰਿਆਂ ਦੇ ਨਾਂ ਲਏ ਤੇ ਅਸੀਂ 8-7 ਖੜੇ ਸੀ। ਕਹਿੰਦੇ ਚੁੱਪ ਕਰ ਗਿਆ ਵੀ, ਕਹਿੰਦਾ ਮੈਨੂੰ ਬੁਲਾਓ ਨਾ, ਮੈਨੂੰ ਇਹੋ ਜਿਹਾ ਆਨੰਦ ਆਉਂਦਾ ਜਿਹੜਾ ਸਾਰੀ ਜ਼ਿੰਦਗੀ ਨਹੀਂ ਮੈਂ ਦੇਖਿਆ, ਬਹੁਤ ਹੈ ਕੋਈ ਪੀਸ ਆਫ ਮਾਇੰਡ ਆ ਗਿਆ। ਅਸੀਂ ਕਹਿੰਦਾ ਖੜੇ ਰਹੇ, ਨਬਜ਼ ਦੇਖੀ, ਨਬਜ਼ ਠੀਕ ਚੱਲਦੀ ਹੈ। ਉਹਦੇ ਬਾਅਦ 10-15 ਮਿੰਟ ਲੰਘੇ, ਅੱਖਾਂ ਖੋਲੀਆਂ, ਦੇਖਣ ਲੱਗ ਗਏ ਤੇ ਕਹਿੰਦੇ ਖੁਸ਼ੀ ਦੇ ਨਾਲ ਇੱਕਦਮ ਉੱਚੀ ਦੇ ਕੇ ਬੋਲੇ, ਕਹਿੰਦੇ ਲੈ ਬਈ ਗੁਰੂ ਨਾਨਕ ਸਾਹਿਬ ਆ ਗਏ। ਕਹਿੰਦੇ ਉਹ ਸਮੇਂ ਬੋਲ ਗੁਰੂ ਨਾਨਕ ਦੇਵ ਕੀ ਜੈ, ਗੁਰੂ ਅੰਗਦ ਸਾਹਿਬ ਕੀ ਜੈ। ਕਹਿੰਦੇ ਦਸਾਂ ਪਾਤਸ਼ਾਹੀਆਂ ਦੀ ਜੈ ਬੁਲਾ ਕੇ, ਕਹਿੰਦੇ ਪਾਤਸ਼ਾਹ ਆ ਗਏ, ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਕਰਿਆ ਜਿਵੇਂ ਨਮਸਕਾਰ ਕਰਦੇ। ਕਹਿੰਦੇ ਲਓ ਬਈ ਮੈਂ ਤਾਂ ਹੁਣ ਚੱਲਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੱਥ ਇੱਧਰ ਰੱਖ ਲਿਆ, ਇੱਕ ਇੱਧਰ ਰੱਖ ਲਿਆ, ਜਦ ਅਸੀਂ ਕਹਿੰਦੇ ਨਮਸ ਦੇਖੀ ਉੱਥੇ ਕੁਛ ਨਾ। ਸੇਵਾ ਦਾ ਫਲ ਕੀ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਆਪ ਲੈਣ ਵਾਸਤੇ ਆਏ। ਇਸ ਕਰਕੇ ਮਹਾਰਾਜ ਫਰਮਾਨ ਕਰ ਰਹੇ ਕਿ ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੋ ਸੁਖ ਸਾਰ, ਇੱਥੇ ਮਿਲਣ ਬੜਿਆਈਆਂ ਦਰਗੇ ਮੋਖ ਦੁਆਰ, ਦਰਗੇ ਮੋਖ ਦੁਆਰ ਇੱਥੇ ਮਿਲਣੀਆਂ ਆਹ ਚਾਕਰੀ ਸੁਖੀ ਹੋ ਸੁਖ ਸਾ ਇੱਥੇ ਮਿਲਣ ਵਡਿਆਈਆ ਦਰਗੇ ਮੋਹ ਗਵਾ ਸਤਿਗੁਰੂ ਸੇਵੀਐ ਸਦਾ ਸੁਖ ਜਨਮ ਮਰਨ ਦੁੱਖ ਜਾਏ ਜੰਮਣ ਤੇ ਮਰਨ ਦਾ ਦੁੱਖ ਖਤਮ ਹੋ ਜਾਂਦਾ ਜੇ ਗੁਰੂ ਦੀ ਸੇਵਾ ਕਰੇ ਚਿੰਤਾ ਮੂਲ ਨਾ ਹੋਵੇ ਜੇ ਚਿੰਤ ਵਸਾ ਮਨਿਆ ਵਾਹਿਗੁਰੂ ਮਨ ਵਿੱਚ ਆ ਕੇ ਵਸ ਜਾਂਦਾ ਚਿੰਤ ਦੀ ਅਵਸਥਾ ਜਿਹਦੇ ਚ ਕੋਈ ਫਿਕਰ ਨਾ ਰਹੇ ਬੇਗਮ ਅਵਸਥਾ ਉਹ ਆ ਕੇ ਵਸ ਜਾਂਦੀ ਹੈ ਸੇਵਾਦਾਰ ਦੇ ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ ਹਰ ਨਾਮੈ ਲੱਗੈ ਪਿਆਰ ਨਾਨਕ ਜਨਮ ਸੰਵਾਰਨਾ ਆਪਣਾ ਨਾਲੇ ਤਾਂ ਆਪਣਾ ਜਨਮ ਸੰਵਾਰ ਰਿਹਾ ਤੇ ਦੂਜਿਆਂ ਦਾ ਵੀ ਕੁਛ ਭਲਾ ਹੋਇਆ ਮਹਾਰਾਜ ਕਹਿੰਦੇ ਕੁਲਾਂ ਦਾ ਕਰਨ ਆਧਾਰ ਇੱਕੀ ਕੁਲਾਂ ਦਾ ਆਧਾਰ ਕਰ ਦਿੰਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਜਿਉਂ ਜਲ ਤਰੰਗ ਉੱਠੇ ਬਹੁ ਪਾਤੀ ਫਿਰ ਸਰਲ ਹੈ ਸਰਲ ਸਮਾਏਗਾ ਕਹਿੰਦੇ ਉਹ ਤਾਂ ਪਰਮੇਸ਼ਰ ਦਾ ਹੀ ਰੂਪ ਹੋ ਜਾਇਆ ਕਰ ਸੋ ਜੇ ਸੇਵਾ ਨਹੀਂ ਕਰਦਾ ਹੁਕਮ ਦੇ ਹੀ ਜਾਂਦਾ ਵੀ ਆਹ ਕਰ ਲਓ ਆਹ ਕਰ ਲਓ ਦੂਰੇ ਖੜਾ ਉਹ ਰਾਜਨੀ ਵੀ ਗਰਦ ਨਹੀਂ ਪੈਣ ਦਿੰਦਾ ਸਾਧ ਸਿੰਘ ਜੀ ਇਹ ਗਰਦ ਜਿਹੜੀ ਹੈ ਇਹ ਚਰਨ ਧੂੜ ਖਾਉਂਦੀ ਹੈ ਇਹਦੇ ਅਕਸੀਰ ਹੈ ਦੁਖੀਆਂ ਦੇ ਦੁੱਖ ਕਰਨ ਦੀ ਸਮਰੱਥਾ ਇਹਦੇ ਵਿੱਚ ਹੈ ਵਿਘਨਾਂ ਦੇ ਨਾਸ਼ ਕਰਨ ਦੀ ਸਮਰੱਥਾ ਇਹਦੇ ਚ ਕਿਉਂ ਇੱਥੇ ਪਰਮੇਸ਼ਰ ਦੇ ਪਿਆਰਿਆਂ ਨੇ ਹਰੀ ਦਾ ਜਸ ਕਰਿਆ ਦਰੀਆਂ ਨਹੀਂ ਝੜਦਾ ਵੀ ਕੱਪੜਿਆਂ ਤੇ ਪੈ ਜਾਣਗੀਆਂ ਬਹੁਤ ਬੜੀ ਨਿਆਮਤ ਤੋਂ ਵਾਂਝਾ ਰਹਿ ਜਾਇਆ ਕਰ ਤੇ ਇੱਥੇ ਤੱਕ ਮਹਾਰਾਜ ਨੇ ਕਿਹਾ ਕਿ ਨਾ ਸੇਵਾ ਕਰਨ ਵਾਲਾ ਜਿਹੜਾ ਬੰਦਾ ਹੈ ਉਹਨੂੰ ਬੰਦਾ ਨਾ ਆਖੋ ਮਰਿਆ ਹੋਇਆ ਬੰਦਾ ਹੈ ਮੁਰਦਾ ਹੈ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਆਈ ਮਹੀਨਾ ਹੈ ਸੰਗਤ ਬੈਠੀ ਹੈ ਹਰੀ ਦਾ ਜਸ ਹੋ ਰਿਹਾ ਉਸ ਵੇਲੇ ਆਪਦੇ ਮੁੱਖ ਤੋਂ ਪਾਣੀ ਨਿਕਲਿਆ ਇੱਕ ਬੱਚਾ ਬਹੁਤ ਸੁੰਦਰ ਪਾਣੀ ਲੈ ਕੇ ਆਉਂਦਾ ਮਹਾਰਾਜ ਨੇ ਕਟੋਰਾ ਫੜ ਲਿਆ ਤੇ ਨਾਲ ਦੀ ਨਾਲ ਹੱਥ ਦੇਖੇ ਬੜੇ ਨਰਮ ਹੱਥ ਬੇਟਾ ਤੇਰੇ ਹੱਥ ਬੜੇ ਨਰਮ ਨੇ ਪਾਤਸ਼ਾਹ ਤੇਰੀ ਦਿੱਤੀ ਹੋਈ ਅਮੀਰੀ ਸਾਡੇ ਘਰ ਵਿੱਚ ਬਹੁਤ ਕਦੇ ਕੋਈ ਕੰਮ ਨਹੀਂ ਕਰਿਆ ਇਸ ਕਰਕੇ ਕੰਮ ਨਾ ਕਰਨ ਕਰਕੇ ਹੱਥਾਂ ਚੱਟਣ ਨਹੀਂ ਪੈਂਦੇ ਹੱਥਾਂ ਦੀ ਸ਼ਕਲ ਨਹੀਂ ਵਿਗੜਦੀ ਤੇ ਮਹਾਰਾਜ ਫਲੀਆਂ ਵਰਗੀਆਂ ਉਂਗਲੀਆਂ ਨੇ ਤੇ ਨਰਮ ਮੇਰਾ ਮਾਸ ਹੈ ਸਾਰਾ ਮਹਾਰਾਜ ਕਹਿੰਦੇ ਪ੍ਰੇਮੀਆਂ ਕਦੇ ਸੰਗਤਾਂ ਦੇ ਜੋੜੇ ਸਾਫ ਕਰੇ ਨੇ ਨਾ ਮਹਾਰਾਜ ਦਰੀਆਂ ਝਾੜ ਕੇ ਵਿਛਾਈਆਂ ਕਦੇ ਨਾ ਪਾਤਸ਼ਾਹ ਸਾਡੇ ਕੋਲ ਨੌਕਰ ਬੜੇ ਨੇ ਨੌਕਰ ਲਾ ਦਿੰਦੇ ਹਾਂ ਅਸੀਂ ਕਦੇ ਪੱਖਾ ਝੱਲਿਆ ਸੰਗਤਾਂ ਨੂੰ ਨਾ ਪਾਤਸ਼ਾਹ ਕਦੇ ਬਰਤਨ ਮਾਂਜੇ ਨੇ ਜੂਠੇ ਨਹੀਂ ਪਾਤਸ਼ਾਹ ਕਦੇ ਝੋਕਾ ਲਾਇਆ ਕਹਿੰਦੇ ਨਹੀਂ ਮਹਾਰਾਜ ਹੋਰ ਲੰਗਰ ਵਰਤਾਇਆ ਨਹੀਂ ਮਹਾਰਾਜ ਮੈਂ ਤਾਂ ਅੱਜ ਪਹਿਲਾ ਦਿਨ ਹੈ ਵੀ ਮੈਂ ਆਪ ਨੂੰ ਜਾਂਦਾ ਕਟੋਰਾ ਦਿੱਤਾ ਅੱਜ ਥਾਈ ਮੈਂ ਆਪ ਹੀ ਮੰਗਦਾ ਰਿਹਾ ਮੈਂ ਕਿਸੇ ਨੂੰ ਨਹੀਂ ਦਿੱਤਾ ਮਹਾਰਾਜ ਨੇ ਜਲ ਡੋਲ ਦਿੱਤਾ ਸਾਰੀ ਸੰਗਤ ਦੇ ਮਨ ਚ ਖਿਆਲ ਹੋ ਗਿਆ ਵੀ ਪੁੱਛੀਏ ਕੀ ਗੱਲ ਹੈ ਮਹਾਰਾਜ ਕਹਿੰਦੇ ਕੀ ਸ਼ੰਕ ਹੈ ਖੜਾ ਹੋ ਗਿਆ ਸਿੰਘ ਕਹਿਣ ਲੱਗਿਆ ਪਾਤਸ਼ਾਹ ਇਹ ਬੱਚਾ ਪਾਣੀ ਲਿਆ ਹੈ ਤੁਸੀਂ ਕੋਈ ਵਚਨ ਕੀਤੇ ਨੇ ਜੋ ਅਸੀਂ ਸੁਣੇ ਨਹੀਂ ਹੈ ਤੇ ਤੁਸੀਂ ਪਾਣੀ ਕਿਉਂ ਨਹੀਂ ਪੀਤਾ ਡੋਲਤਾ ਇਹਦੇ ਚ ਕੋਈ ਭੇਤ ਹੈ ਮਹਾਰਾਜ ਕਹਿੰਦੇ ਤੁਹਾਡੇ ਚੋਂ ਕੋਈ ਐਸਾ ਹੈ ਜਿਹੜਾ ਮੁਰਦੇ ਦੇ ਨਾਲ ਲੱਗਿਆ ਹੋਇਆ ਛੋਇਆ ਹੋਇਆ ਜਲ ਪਾਣੀ ਪੀ ਲਵੇ ਕਹਿੰਦੇ ਮਹਾਰਾਜ ਮੁਰਦੇ ਨਾਲ ਤਾਂ ਇੱਕ ਪਾਸੇ ਰਿਹਾ ਜੇ ਮੁਰਦੇ ਦੇ ਪਿੱਛੇ ਚਲੇ ਜਾਈਏ ਮਜ਼ਲ ਵਿੱਚ ਸ਼ਮਸ਼ਾਨ ਭੂਮੀ ਥਾਈ ਜਿੱਥੇ ਹੀ ਆ ਕੇ ਪੰਜੇ ਇਸ਼ਨਾਨਾਂ ਜਾਂ ਕੱਪੜੇ ਨਹੀਂ ਧੋਂਦੇ ਕੱਪੜੇ ਬਦਲਦੇ ਨਹੀਂ ਇਸ਼ਨਾਨ ਨਹੀਂ ਕਰਦੇ ਮਹਾਰਾਜ ਮੁੱਖ ਵਿੱਚ ਕੁਛ ਨਹੀਂ ਪਾਇਆ ਜਾਂਦਾ ਕਹਿੰਦੇ ਫਿਰ ਅਸੀਂ ਕਿਵੇਂ ਪੀ ਲੈਂਦੇ ਸਮਝ ਨਹੀਂ ਆਈ ਪਾਤਸ਼ਾਹ ਗੱਲ ਨਹੀਂ ਸਮਝ ਆਈ ਕਹਿੰਦੇ ਗੁਰੂ ਨਾਨਕ ਦੇਵ ਦੀ ਬਾਣੀ ਭੁੱਲ ਗਈ ਤੁਹਾਨੂੰ ਉਹਨਾਂ ਨੇ ਮੁਰਦਾ ਕਿਹਨੂੰ ਕਿਹਾ ਚੁੱਪ ਨੇ ਸਾਰੇ ਕਿਸੇ ਦੇ ਦਿਮਾਗ ਚ ਨਹੀਂ ਆ ਰਹੀ ਮਹਾਰਾਜ ਆਪ ਇਹ ਕਿਰਪਾ ਕਰਕੇ ਫਰਮਾਓ ਇਸ ਤਰ੍ਹਾਂ ਬੋਲੋ ਕਹੀਏ ਇੱਕ ਤਾਂ ਮੁਰਦਾ ਉਹ ਹੁੰਦਾ ਜਿਹਦੇ ਸਰੀਰ ਦੇ ਵਿੱਚੋਂ ਚੇਤਨ ਕਲਾ ਨਿਕਲ ਜਾਵੇ, ਇੱਕ ਮੁਰਦਾ ਉਹ ਹੁੰਦਾ ਜਿਹਦੇ ਹਿਰਦੇ ਚ ਪਿਆਰ ਨਾ ਹੋਵੇ, ਭਾਵੇਂ ਉਹਦੇ ਚ ਕਿੰਨੀਆਂ ਹੀ ਵਿਰਚੂਜ਼ ਕੁਆਲਿਟੀਜ਼ ਹੋਣ, ਅਤ ਸੁੰਦਰ, ਕੁਨੀਨ, ਚਤਰ, ਮੁੱਖ ਗਿਆਨੀ, ਧੰਨਵੰਤ, ਪੰਜ ਸਿਫਤਾਂ ਇੱਕ ਬੰਦੇ ਚ ਐਕਸਟ੍ਰੀਮ ਤੱਕ ਹੋ, ਸੁੰਦਰਤਾ ਦਾ ਕੋਈ ਉਹਦਾ ਸਾਨੀ ਨਾ ਹੋਵੇ, ਵੱਡੀ ਕੁਲ ਨਾਲ ਸੰਬੰਧ ਰੱਖਣ ਵਾਲਾ ਹੋਵੇ, ਗੱਲਾਂ ਬਾਤਾਂ ਚ ਇੰਨਾ ਚਤਰ ਹੋਵੇ ਕਿਸੇ ਨੂੰ ਬਾਤ ਨਾ ਆਉਣ ਦੇਵੇ, ਘੰਟਿਆਂ ਵਧੀ ਬੋਲ ਸਕਦਾ, ਮੂੰਹ ਦਾ ਗਿਆਨੀ ਹੋਵੇ, ਗਿਆਨ ਦਿੰਦਾ ਹੋਵੇ, ਜੀਵਨ ਦਾ ਗਿਆਨੀ ਨਹੀਂ ਮੂੰਹ ਦਾ ਗਿਆਨ, ਬੇਅੰਤ ਧਨੀ ਹੋਵੇ, ਜੇ ਉਹਦੇ ਵਿੱਚ ਪਰਮੇਸ਼ੁਰ ਦਾ ਪਿਆਰ ਨਹੀਂ ਹੈ, ਮ੍ਰਿਤਕ ਵੀ ਇਹ ਨਾਨਕਾ ਜੇ ਪ੍ਰੀਤ ਨਹੀਂ, ਪਿਆਰ ਜ਼ਿੰਦਗੀ ਹੁੰਦੀ ਹੈ, ਜੇ ਪਿਆਰ ਤੋਂ ਹੀਣ ਹੈ ਤਾਂ ਮੁਰਦਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ ਸਭ ਆਰਾਮ ਦੇਤਾ ਕੁਛ, ਤੇ ਵਾਹਿਗੁਰੂ ਦੇ ਪਿਆਰ ਤੋਂ ਬਗੈਰ ਜਿਹੜਾ ਜਿਉਂਦਾ ਹੈ ਕਹਿੰਦੇ ਹਰਾਮ ਖਾਂਦਾ ਸਾਰੇ, ਉਹਦੀ ਪਤ ਦਿਨ ਰਾਤ ਲੈ ਰਹੀ, ਸੋ ਪ੍ਰੇਮੀਓ ਅਸੀਂ ਇਸ ਮੁਰਦੇ ਦੇ ਹੱਥ ਦਾ ਪਾਣੀ ਕਿਵੇਂ ਪੀ ਲੈਣ, ਤੇ ਦੂਸਰੇ ਤੁਸੀਂ ਭਾਈ ਗੁਰਦਾਸ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਮਾਣ ਪ੍ਰਾਪਤ ਹੋਇਆ, ਉਹ ਵੀ ਬਹੁਤ ਖੋਲ ਕੇ ਇਸ ਤਰ੍ਹਾਂ ਫਰਮਾਉਂਦੇ ਨੇ,
ਸਰਕਾਰ ਹੱਥਾਂ ਪੈਰਾਂ
ਤ੍ਰਿਗ ਸਿਰ ਜੋ ਗੁਰੂ ਨਾਨਕ ਗੁਰ ਲਗਾ ਨਾ ਚਰਨ, ਤ੍ਰਿਕਾਰ ਹੈ ਉਸ ਸਿਰ ਨੂੰ ਜਿਹੜਾ ਗੁਰੂ ਦੇ ਚਰਨਾਂ ਜਾ ਕੇ ਨਮਸਕਾਰ ਨਹੀਂ ਕਰਦਾ, ਕਿਉਂ ਨਮਸਕਾਰ ਕਰਨ ਦੇ ਨਾਲ ਪਿਛਲੇ ਜਿਹੜੇ ਮਾੜੇ ਕਰਮ ਹੁੰਦੇ ਨੇ ਉਹ ਦਗਧ ਹੋ ਜਾਇਆ ਕਰਦੇ ਨੇ, ਤੇ ਜਿਹੜੇ ਚੰਗੇ ਅਜੇ ਫਲ ਦੇਣ ਨਹੀਂ ਲੱਗੇ ਉਹ ਉਗੜਿਆ ਕਰਦੇ, ਬਹੁਤੇ ਪ੍ਰੇਮੀ ਹੁੰਦੇ ਨੇ ਕੋਈ ਥੋੜੇ ਹੀ ਐਂ ਕਰਕੇ ਬਹਿ ਜਾਣ ਨਮਸਕਾਰ ਨਹੀਂ ਕਰਦੇ, ਕਹਿੰਦੇ ਤ੍ਰਿਕਾਰ ਹੈ ਬਹੁਤੇ ਕਰਦੇ ਹੀ ਨਹੀਂ, ਜਾਂਦੇ ਹੀ ਨਹੀਂ ਇਸ਼ਟ ਦੇਵ ਦੇ ਕੋਲ, ਤ੍ਰਿਗ ਲੋਇਣ ਗੁਰਦਰਸ਼ ਬਿੰਨ ਪੇਖ ਹੈ ਪਰ ਤਰਨੀ, ਗੁਰੂ ਦਾ ਦਰਸ਼ਨ ਤਾਂ ਕਰਦੇ ਨੀ ਤੇ ਹੋਰ ਇਹ ਚੀਜ਼ਾਂ ਦੇ ਅੱਖਾਂ ਨਾਲ ਦੇਖਦੇ, ਤ੍ਰਿਗ ਸਰਬਣ ਉਪਦੇਸ਼ ਬਿੰਨ ਸੁਰ ਸੁਣ ਸੁਰਤ ਨਾ ਧਰਨ, ਉਪਦੇਸ਼ ਤੇ ਬਗੈਰ ਜਿਹੜੇ ਕੰਨ ਨੇ ਜਿਹਨਾਂ ਚਿਰ ਪੰਜ ਪਿਆਰਿਆਂ ਦਾ ਉਪਦੇਸ਼ ਜਿਹਦੇ ਨਹੀਂ ਪ੍ਰਾਪਤ ਹੋਇਆ ਕਹਿੰਦੇ ਤ੍ਰਿਕਾਰ ਆ ਉਹਦੇ ਕੰਨਾਂ ਨੂੰ, ਉਦੋਂ ਵੀ ਜ਼ਿਆਦਾ ਤ੍ਰਿਕਾਰ ਹੈ ਜਿਹਨੇ ਸੁਣ ਲਿਆ ਕਿ ਸੁਰਤੀ ਚ ਨਹੀਂ ਵਸਾਉਂਦਾ, ਤਿਲਕ ਜੇ ਬਾਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ, ਹੋਰ ਇਹ ਊਤ ਪਟਾਂਗ ਮੰਤਰਾਂ ਦਾ ਜਾਪ ਕਰੀ ਜਾਂਦੀ ਹੈ ਤੇ ਗੁਰੂ ਦੇ ਸ਼ਬਦ ਦਾ ਜਾਪ ਨਹੀਂ ਕਰਦੀ। ਕਹਿੰਦੇ ਉਹ ਜੇਬਾਂ ਨੂੰ ਤਰਕਾਰ ਹੈ, ਬਿਨ ਸੇਵਾ ਤ੍ਰਿਗਾਥ ਪੈਰ ਹੋਰ ਨੇਫਲ ਕਰਨੀ, ਪੀਰ ਮੇਰੀ ਦਾ ਪਿਰਹੜੀ ਸੁਖ ਸਤਿਗੁਰ ਸ਼ਬਦ। ਸੋ ਇਸ ਤਰ੍ਹਾਂ ਦੇ ਨਾਲ ਮਾਨਸ ਦੇਵੀ ਦਾ ਜੋ ਪਰਮ ਫਰਜ਼ ਹੈ, ਨਾਮ ਜਪਣਾ ਤੇ ਸੇਵਾ ਕਰਨਾ, ਭਗਤੀ ਕਰਨ ਵਾਸਤੇ ਤੇ ਗੁਰੂ ਦੀ ਸੇਵਾ ਕਰਨ ਵਾਸਤੇ ਆਹ 3.5 ਹੱਥ ਦਾ ਕਾਰਖਾਨਾ ਜਿਹਾ ਮਿਲਿਆ ਹੋਇਆ, ਇਹਦੇ ਵਿੱਚ ਜਿਹੜੀ ਰੂਹ ਹੈ ਉਹਨੂੰ ਇਹਨੂੰ ਗਲਤੀ ਨਾਲ ਮੈਂ ਨਾ ਕਿਹਾ ਕਰ, ਮੈਂ ਕਹਿ ਕੇ ਅਣਜਾਣ ਗੁਣਾ ਅਸੀਂ ਪ੍ਰਗਟ ਕਰਦੇ ਹਾਂ। ਇਹ ਤਾਂ ਸਾਡਾ ਮਕਾਨ ਹੈ, ਇੰਜਣ ਹੈ, ਜਾਂ ਇਹ ਕਹਿ ਲਓ ਮਸ਼ੀਨ ਹੈ। ਇਹ ਮਸ਼ੀਨ ਦੇ ਨਾਲ ਕੰਮ ਲੈਣਾ, ਇੱਕ ਭਗਤੀ ਦਾ ਤੇ ਇੱਕ ਸੇਵਾ ਦਾ। ਗੁਰਸੇਵਾ ਤੇ ਭਗਤ ਗਵਾਈ, ਤਾਵੇ ਮਾਨਸ ਦੇਈ ਪਾਈ, ਇਸ ਦੇਈ ਕੋ ਸਿਮਰੇ ਦੇਵ ਸੋ ਦੇਈ ਪਜ ਹਰ ਕੀ ਸੇ, ਭਜੋ ਗੋਬਿੰਦ ਭੂਲ ਮਤ ਜਾਓ। ਮਾਨਸ ਜਨੂ ਕਹਿ ਇਹੀ ਦੱਸ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗਸੀ ਨਹੀਂ ਕਾਇਆ, ਜਬ ਲੱਗ ਵਿਗਲ ਪਈ ਨਹੀਂ ਬਾਣੀ, ਭਜ ਲੇ ਰੇਵਨ ਸਾਰੰਗ ਪਾਣੀ। ਜਿਵੇਂ ਪਪੀਹਾ ਫਿਰੋ 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 ਕਰਦਾ ਹੈ, ਕਰਲਾ ਵਾਹਿਗੁਰੂ 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 ਦਿਨ ਰਾਤ ਕਰੀਏ ਤੇ ਨਾਲ ਸੇਵਾ ਕਰ, ਦੁੱਗਣੀ ਤਰੱਕੀ ਹੋਏਗੀ। ਤੇ ਸੇਵਾ ਦਾ ਜੋ ਮਹਾਤਮ ਹੈ, ਪ੍ਰਮਾਣ ਕਰਦੇ ਨੇ ਕਿ ਇੰਦਰਪੁਰੀ ਲੱਖ ਰਾਜ ਨੀਰ ਪ੍ਰਾਪਤ, ਇੰਦਰਪੁਰੀ ਤੇ ਲੱਖ ਰਾਜਾਂ ਨਾਲੋਂ ਵੱਧ ਹੈ ਜਿਹੜਾ ਸੇਵਾ ਸੰਤਾਂ ਦੀ ਸੇਵਾ ਵਾਸਤੇ ਪਾਣੀ ਭਰ ਕੇ ਪਿਲਾਉਂਦਾ। ਲੱਖ ਸੁਰਗ ਸਰਤਾਜ ਗੱਲਾਂ ਪਿਹਾਵਣੀ, ਜਿਹੜਾ ਆਟਾ ਪੀ ਕੇ ਲਿਆਉਂਦਾ, ਸੁਰਗਾਂ ਦਾ ਜਿਹੜਾ ਸਰਤਾਜ ਵੱਡਾ ਸੁਰਗ ਹੈ, ਉਹ ਤੋਂ ਵੀ ਵੱਡਾ ਲੱਖਾਂ ਦਾ। ਰਿੱਧ ਸਿੱਧ ਨਿੱਧ ਲੱਖ ਸਾਜ ਚੁੱਲ ਚੁਕਾ, ਜਿਹੜਾ ਚੁੱਲ੍ਹੇ ਚ ਬਾਲਣ ਪਾਉਂਦਾ, ਰਿਧੀਆਂ ਸਿੱਧੀਆਂ ਤੋਂ ਵੀ ਉੱਪਰਲੀ ਵਸਤਾ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਸਾਧ ਗਰੀਬ ਨਵਾਜ ਗਰੀਬੀ ਆਵਣੀ, ਨਿਮਰਤਾ ਜੀ ਦੇ ਹਿਰਦੇ ਚ ਆ ਜਾਂਦੀ ਆ। ਅਨਹਦ ਸ਼ਬਦ ਅਗਾਜ ਬਾਣੀ ਗਾਵਣੀ, ਜਦੋਂ ਬਾਣੀ ਪੜ੍ਹਦਾ ਅਨਹਦ ਸ਼ਬਦਾਂ ਦੀ ਸੁਗੰਧੀ ਉਹਦੇ ਉਹਨੂੰ ਪ੍ਰਤੀਤ ਦਿੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਸੇਵਾ ਤੇ ਸਿਮਰਨ ਦੋਵਾਂ ਦਾ ਗੁਰੂ ਮਹਾਰਾਜ ਨੇ ਬਹੁਤ ਵੱਡਾ ਗੁਰਸਿੱਖੀ ਦੇ ਅੰਦਰ ਮਹਾਤਮਾ ਨੂੰ ਦੱਸਿਆ। ਗੁਰੂ ਆਪ ਸੇਵਾ ਕਰਦੇ ਨੇ, ਗੁਰੂ ਪੰਜਵੇਂ ਪਾਤਸ਼ਾਹ ਕਿੰਨੀ ਸੇਵਾ ਕਰੀ ਆਪਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨੀ ਦੇਰ ਤੱਕ ਲਿਖਾਉਂਦੇ ਰਹੇ, ਹਰਿਮੰਦਰ ਬਣਾਏ, ਸਾਰੇ ਹੀ ਮਹਾਤਮਾ ਕਰਦੇ ਨੇ ਸੇਵਾ। ਮਹਾਰਾਜ ਨੇ ਕਿੰਨਾ ਕਿੰਨਾ ਕਰਿਆ, ਆਸ਼ਰਮ ਬਣਾਏ ਕਾਹਦੇ ਵਾਸਤੇ, ਬੰਦਗੀ ਕਰਨ ਵਾਲਿਆਂ ਵਾਸਤੇ, ਸਕੂਲ ਬਣਾਏ ਪੜ੍ਹਨ ਵਾਲੇ ਵਾਸਤੇ, ਕਾਲਜ ਬਣਾਏ, ਹੋਸਪਿਟਲ ਬਣਾਏ, ਲੰਗਰ ਚੱਲ ਰਹੇ ਨੇ, ਆਪ ਤਾਂ ਨਹੀਂ ਉਹਨਾਂ ਨੇ ਕੁਛ ਵੀ ਕਰਨਾ, ਦਿਨ ਰਾਤ ਤੁਰੇ ਫਿਰਦੇ ਨੇ, ਗੁਰੂ ਦੀ ਸੇਵਾ ਸਾਧ ਸੰਗਤ ਦੀ ਹੈ ਸਾਰੀ। ਵਿਦਿਆ ਪੜ੍ਹਾਉਣੀ, ਸਾਜ਼ ਸਿਖਾਉਣੇ, ਸਾਜ਼ ਵਜਾਉਣੇ, ਪੋਥੀਆਂ ਗੁਰਮਤ ਦੀਆਂ ਲਿਖਣੀਆਂ, ਸਭ ਸੇਵਾ। ਹੁਣ ਤਾਂ ਪੋਥੀ ਲਿਖ ਕੇ ਉੱਤੇ 200 ਰੁਪਈਆ ਮੁੱਲ ਭਾਲਦੇ ਨੇ, ਇਹ ਤਾਂ ਸੇਵਾ ਨਹੀਂ, ਇਹ ਤਾਂ ਵਪਾਰ ਹੈ। ਵਪਾਰੀਆਂ ਨੇ ਉਹ ਗੱਲ ਲਿਖਣੀ ਹੈ ਜਿਹੜੀ ਪੈਸੇ ਵੱਧ ਬਟਾਵੇ। ਇਹ ਗੱਲ ਪਹਿਲਾਂ ਨਹੀਂ ਸੀ, ਪਹਿਲਾਂ ਸੇਵਾ ਹੀ ਕਰਿਆ ਕਰਦੇ ਸੀ, ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰਨੇ। ਸੋ ਇਸ ਤਰ੍ਹਾਂ ਸਾਰਿਆਂ ਨੂੰ ਸੇਵਾ ਪ੍ਰਾਪਤ ਨਹੀਂ ਹੋਇਆ ਕਰਦੀ। ਮਾਤਾ ਗੰਗਾ ਜੀ ਦੀ ਕਿੰਨੀ ਸੇਵਾ, ਸੰਗਤ ਆਉਂਦੀ ਹੈ, ਕਿੱਥੇ ਲਿਜਾ ਕੇ ਦਾਲ ਦਾ ਦੇਗਾ ਸਿਰ ਤੇ ਚੱਕੀ ਜਾਂਦੇ ਆ, ਗੁਰੂ ਪੰਜਵੇਂ ਪਾਤਸ਼ਾਹ ਟੋਕਰਾ ਚੱਕੀ ਜਾਂਦੇ ਆ, ਕਿਸੇ ਨੂੰ ਨਾਲ ਨਹੀਂ ਗਿਆ, ਪਿਪਲੀ ਸਾਹਿਬ ਜਾ ਕੇ ਸਭ ਨੂੰ ਪ੍ਰਸ਼ਾਦੇ ਚੁਕਾਉਂਦੇ ਆ, ਪੱਖੇ ਚੱਲਦੇ। ਤੇ ਜਦੋਂ ਪੁੱਛਦੇ ਨੇ ਗੁਰਸਿੱਖ ਵੀ ਮਹਾਰਾਜ ਅਸੀਂ ਸੇਵਾ ਕਰਨੇ ਆ, ਮਹਾਰਾਜ ਕਹਿੰਦੇ ਸਾਨੂੰ ਬੜੀ ਪ੍ਰਸੰਨਤਾ, ਪ੍ਰਸੰਨ ਹੁੰਦੇ ਆ ਅਸੀਂ ਸੇਵਾ ਕਰਕੇ। ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋ ਨਿਹਾਲ, ਰਾਜ ਮਿਰਖ ਸਿਖਦਾਰੀਆਂ ਅਗਨੀ ਮੈਂ ਜਾਲ, ਕਹਿੰਦੇ ਅੱਗ ਚ ਜਾਲਦੇ ਸਰਦਾਰੀਆਂ ਜਿਹੜੀਆਂ ਸੇਵਾ ਨਹੀਂ ਕਰਨ ਦਿੰਦੀ, ਸੰਗ ਲੱਗਦੀ ਆ ਸੇਵਾ ਕਰਦੇ। ਮੈਂ ਤਾਂ ਖਾਸ ਮੰਨਦਾ ਮੇਰੇ ਕੱਪੜਿਆਂ ਤੇ ਨਾ ਕਿਤੇ ਗਰਦ ਪੈ ਗਈ, ਗਰਦ ਨਹੀਂ ਹੈ ਭਰਾਈ ਸਾਧ ਸੰਗਤ ਜੀ, ਇਹ ਤਾਂ ਸੀਰ ਹੈ, ਚਰਨ ਧੂੜ ਮਿਲਦੀ ਨਹੀਂ ਸੰਗਤ ਦੀ ਕਿਤੇ, ਕਿੰਨੇ ਦੁੱਖ ਦੂਰ ਹੁੰਦੇ ਨੇ। ਪ੍ਰਤਿਆ ਕੇ ਦੇਖ ਲਿਆ ਅਸੀਂ, ਅਸੀਂ ਕਹਿੰਦੇ ਚਰਨ ਧੂੜ ਲਿਆ ਠੀਕ ਹੋ ਜਾਏਗਾ। ਇੱਥੇ ਰੱਬ ਦੇ ਪਿਆਰੇ ਇਕੱਠੇ ਹੋ ਕੇ ਬੈਠੇ ਹਰੀ ਦਾ ਜਸ ਕਰ ਰਹੇ ਹਾਂ, ਵਾਹਿਗੁਰੂ ਦਾ ਕਨੈਕਸ਼ਨ ਸਾਰਿਆਂ ਦੇ ਹਿਰਦਿਆਂ ਨਾਲ ਜੁੜਿਆ ਹੋਇਆ, ਧਰਤੀ ਪਵਿੱਤਰ ਹੋ ਰਹੀ ਹੈ ਸਾਰੀ। ਸੋ ਇਸ ਕਰਕੇ ਸੇਵਾ ਤਾਂ ਭਾਗਾਂ ਵਾਲਿਆਂ ਨੂੰ ਮਿਲਦੀ ਹੈ, ਇਸ ਤਰ੍ਹਾਂ ਭਾਗਾਂ
ਵਾਲੇ ਬੰਦੇ ਕਰਦੇ ਸੇਵਾ। Oh,
ਕਰਕੇ ਕਿਉਂਕਿ ਧੁਰ ਤੋਂ ਲਿਖੀ ਜਾਂਦੀ ਆ ਸੇਵਾ, ਜਿਹਦੀ ਕਿਸਮਤ ਚ ਲਿਖੀ ਉਹ ਸੇਵਾ ਕਰਦਾ। ਸਾਧ ਸਿੰਘ ਜੀ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਬਾਕੀ ਤਾਂ ਨੀ ਲੱਗਦੇ ਸੇਵਾ, ਬਾਕੀ ਤਾਂ ਗਰਜਦੇ ਬੰਦੇ ਹੁੰਦੇ ਨੇ ਵੀ ਆਹ ਕਰ ਲਈਏ ਤਾਂ ਸਾਡਾ ਆਹ ਹੋਜੂ, ਆਹ ਕਰ ਲਈਏ ਆਹ ਹੋਜੂ, ਤਾਂ ਸੌਦਾ ਖਰੀਦਣ ਜਾਂਦੇ। ਨਿਸ਼ਕਾਮ ਸੇਵਾ ਤਾਂ ਕੋਈ ਕੋਈ ਕਰਿਆ ਕਰਦਾ, ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਤਾਂ ਕਿ ਪੂਰਨ ਆਸ ਜਿਹਨੇ ਸਾਧ ਸੰਗ ਪਾਇਆ। ਐਸੀ ਮਾਂਗ ਗੋਬਿੰਦ ਤੇ ਟਹਿਲ ਸੰਤਨ ਕੀ, ਸੰਗ ਸਾਧੂ ਕਾ ਹਰ ਨਾਮ ਜਪ ਪਰਮ ਗਤੇ। ਸੋ ਸੇਵਾ ਤੋਂ ਜੋ ਹੀਣਾ ਰਹਿ ਜਾਂਦਾ, ਨਾਮ ਤੋਂ ਹੀਣਾ ਰਹਿ ਜਾਵੇ, ਸੇਵਾ ਤੋਂ ਹੀਣਾ ਰਹਿ ਜਾ, ਉਹਦੇ ਪੱਲੇ ਕੁਛ ਨੀ ਪੈਂਦਾ। ਮਹਾਰਾਜ ਕਹਿੰਦੇ ਪਛਤਾਵਾ ਕਰਦਾ
ਜਾਣੇਗਾ, ਪਛਤਾਉਂਦਾ ਰਹੇ ਗੁਰ ਸੇਵਾ ਤੋਂ।
ਸੇਵਾ ਨਾ ਕਰਕੇ ਪਛਤਾਵਾ ਰਹਿੰਦਾ, ਬਿਨ ਸਤਿਗੁਰ ਸੇਵੇ ਜਗਤ ਮੂਆ, ਇੱਕ ਦੋ ਚਾਰ ਦਸ ਨਹੀਂ ਸੰਸਾਰ ਮਰ ਗਿਆ ਸਾਰੇ। ਬਿਨ ਸਤਿਗੁਰ ਸੇਵੇ ਜਗਤ ਮੂਆ, ਬਿਰਥਾ ਜਨਮ ਗਵਾਏ, ਕਾਹਦੇ ਕੰਮ ਆਇਆ, ਰੋਟੀਆਂ ਖਾ ਗਿਆ, ਪਾਣੀ ਪੀ ਗਿਆ, ਚੀਜ਼ਾਂ ਖਾ ਗਿਆ, ਕੱਪੜੇ ਹੰਡਾ ਗਿਆ, ਨਾਲ ਤਾਂ ਕੁਛ ਵੀ ਨਹੀਂ ਲੈ ਕੇ ਗਿਆ, ਜਾਂਦਾ ਹੋਇਆ ਤਾਂ ਖਾਲੀ ਹੱਥ ਜਾਂਦਾ। ਜੇ ਸੇਵਾ ਕੀਤੀ ਹੋਵੇ ਤਾਂ ਕੋਈ ਚੀਜ਼ ਮਿਲਦੀ ਹੈ, ਜੇ ਸੇਵਾ ਹੀ ਨਹੀਂ ਕਰੀ। ਦੂਜੇ ਪਾਏ ਅੱਤ ਦੁੱਖ ਲੱਗਾ, ਮਹਾਰਾਜ ਕਹਿੰਦੇ ਹੱਦ ਤੋਂ ਜ਼ਿਆਦਾ ਦੁੱਖ ਮਿਲਦਾ। ਮਰ ਜੰਮੇ ਆਵੇ ਜਾਏ, ਮਰਦਾ ਜੰਮਦਾ, ਮਰਦਾ ਜੰਮਦਾ, ਸੰਸਾਰ ਚ ਆਉਂਦਾ। ਵਿਸ਼ਟਾ ਅੰਦਰ ਵਾਸ ਹੈ, ਫਿਰ ਜੂਨੀ ਪਾਏ, ਵਿਸ਼ਟਾ ਗੰਦਗੀ ਦੇ ਅੰਦਰ ਵਾਸ ਮਿਲਦਾ, ਬਾਰ ਬਾਰ ਜੂਨੀਆਂ ਚ ਆਉਂਦਾ। ਬਿਨ ਨਾਨਕ ਬਿਨ ਨਾਵੈ, ਜਮ ਮਾਰ ਸੀ ਅੰਤ ਗਿਆ ਪਛਤਾਏ। ਸੋ ਇਸ ਕਰਕੇ ਸੇਵਾ ਸਾਧਨ ਹੈ ਸਾਧ ਸਿੰਘ ਜੀ, ਪਰਮੇਸ਼ਵਰ ਨੂੰ ਮਿਲਣ ਦਾ, ਇਸ ਤਰ੍ਹਾਂ ਫਰਮਾਨ ਦਾ।
ਜੇ ਮਿਲਣਾ ਰਾਮ ਪਿਆਰੇ, ਜੇ ਮਿਲਣਾ ਰਾਮ ਪਿਆਰੇ। Thank you.
ਪਰਮੇਸ਼ਰ ਮਿਲ ਗਿਆ ਜੀ। ਇੱਕ ਰਮਨ ਨਾਮ ਦਾ ਰਿਸ਼ੀ ਹੋਇਆ ਇੰਡੀਆ 'ਚ, ਥੋੜ੍ਹਾ ਚਿਰ ਹੋਇਆ ਜਦੋਂ ਈਸਾਈ ਆਏ, ਇਹ ਵੀ ਸੇਵਾ ਬਹੁਤ ਕਰਿਆ ਕਰਦੇ, ਲੇਕਿਨ ਉਹ ਇਹਨਾਂ ਤੋਂ ਵੀ ਵੱਧ ਸੇਵਾ ਕਰਿਆ ਕਰਦਾ ਸੀ। ਅਤੇ ਲੋਕਾਂ 'ਚ ਇਹ ਮਸ਼ਹੂਰ ਹੋ ਗਿਆ ਕਿ ਰਮਨ ਨੂੰ ਰੋਜ਼ ਰੱਬ ਮਿਲਦਾ। ਇੱਕ ਦਿਨ ਉਹ ਈਸਾਈ ਪਾਦਰੀ ਕਹਿਣ ਲੱਗੇ, ਮਿਸ਼ਨਰੀ ਕਹਿਣ ਲੱਗੇ, ਰਮਨ ਅਸੀਂ ਸੁਣੀਏ ਤੈਨੂੰ ਪਰਮੇਸ਼ਰ ਮਿਲਦਾ, ਕੀ ਸਾਨੂੰ ਤੂੰ ਪਰਮੇਸ਼ਰ ਦਿਖਾ ਸਕਦਾ, ਦਰਸ਼ਨ ਕਰਾ ਸਕਦਾ? ਕਹਿੰਦਾ ਹਾਂ, ਕੱਲ੍ਹ ਨੂੰ 8 ਵਜੇ ਫਲਾਣੇ ਥਾਂ ਆ ਜਾਓ। ਜਗ੍ਹਾ ਦੱਸ ਦਿੱਤੀ ਅਤੇ ਉੱਥੇ ਉਹ ਪਹੁੰਚ ਗਏ, ਉਹਨਾਂ ਤੋਂ ਪਹਿਲਾਂ ਪਹੁੰਚਿਆ। ਉਹਦੇ ਕੋਲ ਸਾਬਣ ਹੈ, ਪੱਟੀਆਂ ਨੇ, ਦਵਾਈਆਂ ਨੇ, ਅੰਦਰ ਕੀ ਦੇਖਦਾ? ਇੱਕ ਜੋੜਾ ਪਿਆ, ਦੋਹਾਂ ਨੂੰ ਕੋੜ ਹੋਇਆ ਹੋਇਆ, ਕੋਈ ਉਹਨਾਂ ਦੇ ਨੇੜੇ ਨਹੀਂ ਜਾਂਦਾ, ਕੋਈ ਉਹਨਾਂ ਨੂੰ ਜਲ ਪਾਣੀ ਨਹੀਂ ਦਿੰਦਾ, ਕੋਈ ਉਹਨਾਂ ਨੂੰ ਬਸਤਰ ਨਹੀਂ ਦਿੰਦਾ। ਇਸ ਨੇ ਪਹਿਲਾਂ ਤਾਂ ਆਪਣੇ ਹੱਥ ਦੇ ਨਾਲ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ, ਜਲ ਪਾਣੀ ਪਿਲਾਇਆ, ਉਹਦੇ ਬਾਅਦ ਉਹਨਾਂ ਦੇ ਜਖਮ ਸਾਫ਼ ਕਰੇ, ਕਰਕੇ ਬੰਨੇ। ਇਹ ਦੋਏ ਕੰਮ ਕਰਦੇ ਨੂੰ ਇਸ ਨੂੰ ਕੋਈ 2-2.5 ਘੰਟੇ ਲੱਗੇ, ਅਤੇ ਇਹ ਬੈਠੇ ਹੋਏ ਦੇਖਦੇ ਰਹੇ। ਜਦ ਬਾਹਰ ਵਿਹਲਾ ਹੋ ਕੇ ਆ ਗਿਆ, ਕਹਿਣ ਲੱਗੇ, ਖੁਦਾ ਮਿਲਿਆ ਤੈਨੂੰ? ਸਾਨੂੰ ਤਾਂ ਪਤਾ ਨਹੀਂ ਲੱਗਿਆ। ਕਹਿੰਦਾ ਭੋਲਿਓ, ਰੱਬ ਕਿੱਥੇ ਹੈ? ਰੱਬ ਆਪਣੇ ਬੰਦਿਆਂ 'ਚ ਰਹਿੰਦਾ, ਘੱਟ ਘੱਟ ਦੇ ਵਿੱਚ, ਸਾਰਿਆਂ ਦੇ ਅੰਦਰ। ਕੋਈ ਥਾਂ ਐਸਾ ਨਹੀਂ ਜਿੱਥੇ ਪਰਮੇਸ਼ਰ ਨਾ ਹੋ। ਅਤੇ ਇਸ ਤੋਂ ਵੀ ਜੇ ਅਗਲੀ ਗੱਲ ਕਹੀਏ ਤਾਂ ਪਰਮੇਸ਼ਰ ਆਪ ਹੀ ਅਨੇਕ ਰੂਪ ਧਾਰੀ ਬੈਠੇ। ਸੋ ਮੈਂ ਤਾਂ ਇਹਨਾਂ ਬੰਦਿਆਂ ਦੀ ਸੇਵਾ ਨਹੀਂ ਕਰਨਾ ਆਉਂਦਾ, ਮੈਂ ਤਾਂ ਆਪਣੇ ਪ੍ਰਭੂ ਦੀ ਸੇਵਾ ਕਰਨਾ ਆਉਂਦਾ, ਮੈਨੂੰ ਤਾਂ ਪ੍ਰਭੂ ਦੇ ਦਰਸ਼ਨ ਹੁੰਦੇ ਆ ਇਹਨਾਂ ਦੇ ਵਿੱਚ। ਸੋ ਮਹਾਰਾਜ ਕਹਿੰਦੇ, ਮੇਰੇ ਮਨ ਸੇਵੋ ਸੋ ਪ੍ਰਭ, ਸਰਵ ਸੁਖਦਾਤਾ, ਜਿੱਤ ਸੇਵੀਆ ਨਿਜ ਘਰ ਵਸੀਏ। ਜਦੋਂ ਦੁਨੀਆਂ ਦੀ ਸੇਵਾ ਕਰੋਗੇ, ਪ੍ਰਭੂ ਦੀ ਸੇਵਾ ਕਰੋਗੇ, ਸਾਰਾ ਮੈਦਾਨ ਖੁੱਲ੍ਹਾ ਪਿਆ ਸੇਵਾ ਵਾਸਤੇ। ਸਾਸਨ 1-2-4 ਥਾਂ ਨਹੀਂ ਹੈ, ਸਾਰਾ ਹੀ ਸੰਸਾਰ ਪਿਆ। ਜਿੱਥੇ ਜੀ ਕਰਦਾ, ਜਿਸ ਸਫੀਅਤ 'ਚ ਮਾਸਟਰ ਨਾਲੇ ਤਨਖਾਹ ਲਵੇ, ਨਾਲੇ ਬੱਚਿਆਂ ਨੂੰ ਪੂਰੀ ਤਰ੍ਹਾਂ ਪੜ੍ਹਾਵੇ, ਸੇਵਾ ਹੋ ਜਾਂਦੀ ਹੈ ਉਹਦੀ। ਡਾਕਟਰ ਨਾਲੇ ਆਪਣੀ ਫੀਸ ਲੈ ਲਏ, ਨਾਲੇ ਮਰੀਜ਼ ਦਾ ਦਿਲੋਂ ਤਨੋਂ ਮਨੋਂ ਹੋ ਕੇ ਇਲਾਜ ਕਰੇ, ਉਹਦੀ ਸੇਵਾ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿੱਥੇ ਵੀ ਕੋਈ ਜਿਸ ਡਿਊਟੀ 'ਤੇ ਹੈ, ਡਿਊਟੀ ਵੀ ਦੇਵੇ, ਤਨਖਾਹ ਵੀ ਲਵੇ, ਅਤੇ ਨਾਲ ਸੇਵਾ ਵੀ ਕਰੇ ਪੂਰੀ ਤਰ੍ਹਾਂ ਦੇ ਨਾਲ। ਗੁਰੂ ਘਰ ਦੀ ਸੇਵਾ ਅਤੇ ਨਾਮ ਜਪਣ ਦੀ ਸੇਵਾ ਸਭ ਤੋਂ ਵੱਡੀ ਸੇਵਾ, ਕਿਉਂਕਿ ਸੰਸਾਰ ਸੁਖੀ ਹੁੰਦਾ ਜਦੋਂ ਬੰਦਗੀ ਕਰਨ ਵਾਲਾ ਬੰਦਗੀ ਕਰਦਾ ਹੈ। ਇਹ ਸੰਸਾਰ ਦੇ ਉੱਤੋਂ ਕਸ਼ਟ ਦੇ ਬੱਦਲ ਦੂਰ ਹੋ ਜਾਇਆ ਕਰਦੇ, ਅਤੇ ਉਹ ਬੇਮਲੂਮੇ ਅਦ੍ਰਿਸ਼ਟ ਰੂਪ ਦੇ ਅੰਦਰ ਸਾਰਿਆਂ ਨੂੰ ਸੁੱਖ ਪਹੁੰਚਾਉਣ। ਸੋ ਗੁਰਮੁਖ ਜਾਏ ਲਵੋ ਘਰ ਆਪਣਾ, ਘਰ ਚੰਦਨ ਹਰ ਜਸ ਕਸੀ ਹੈ। ਮੇਰੇ ਮਨ ਸੇਵੋ ਅਲਖ ਪੁਰਖ ਨਿਰੰਜਨ ਨਰ ਹਰ, ਜਿੱਤ ਸੇਵੀ ਹੈ ਲੇਖ ਛੁੱਟੀ ਹੈ, ਜਨ ਨਾਨਕ ਹਰ ਪੂਰੇ ਕੀਏ, ਖਿਨ ਮਾਸਾ ਤੋਲ ਨਾ ਕੱਟੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਦਿਨ ਰਾਤ ਇੱਕ ਕਰ ਰਹੇ ਨੇ, ਹਰ ਵਕਤ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕਰਦੇ ਨੇ। ਪਹਿਲਾਂ ਉੱਠਦੇ ਨੇ, ਜਲ ਪਾਣੀ ਦਾ ਬੰਦੋਬਸਤ ਕਰਦੇ ਨੇ। ਗੁਰੂ ਨਾਨਕ ਜਾਂਦੇ ਨੇ ਰਾਵੀ 'ਚ ਇਸ਼ਨਾਨ ਕਰਨ, ਆਪ ਨਾਲ ਜਾਂਦੇ ਨੇ, ਰਾਵੀ ਦੇ ਵਿੱਚ ਖੜ੍ਹੇ ਹੋ ਜਾਂਦੇ ਨੇ, ਆਪ ਵਸਤਰ ਲੈ ਕੇ ਬਾਹਰ ਖੜ੍ਹੇ ਰਹਿੰਦੇ ਨੇ। ਜਥੇ ਹੀ ਪਾਤਸ਼ਾਹ ਬਾਹਰ ਨਹੀਂ ਆਉਂਦੇ, ਉੱਥੇ ਹੀ ਖੜ੍ਹੇ ਇੰਤਜ਼ਾਰ ਕਰੀ ਜਾਂਦੇ। ਹੋਰ ਅਨੇਕ ਪ੍ਰਕਾਰ ਦੀ ਲੰਗਰ ਦੀ ਸੇਵਾ ਕਰ ਰਹੇ ਨੇ, ਵਸਤਰ ਧੋ ਰਹੇ ਨੇ, ਬਰਤਨ ਮਾਂਜ ਰਹੇ ਨੇ, ਝਾੜੂ ਬੁਹਾਰੀ ਦੇ ਰਹੇ ਨੇ, ਸੰਗਤਾਂ ਨੂੰ ਸਾਂਭ ਰਹੇ ਨੇ। ਬਹੁਤ ਸੇਵਾ ਦੇ ਵਿੱਚ ਉਹਨਾਂ ਦੀ ਵਿਰਤੀ ਇੰਨੀ ਲੀਨ ਹੋਈ ਕਿ ਇੱਕ ਸਕਿੰਟ ਵੀ ਸੇਵਾ ਤੋਂ ਬਗੈਰ ਨਹੀਂ ਰਹਿੰਦੇ। ਅਤੇ ਸੇਵਾ ਕਰਦੇ ਕਰਦੇ ਗੁਰੂ ਮਹਾਰਾਜ ਨਾਲ ਇੰਨਾ ਪਿਆਰ ਪੈ ਗਿਆ ਕਿ ਬਾਕੀ ਸਾਰਾ ਸੰਸਾਰ ਮਨ ਤੋਂ ਵਿਸਰ ਗਿਆ। ਪ੍ਰੀਤ ਜਿਹੜੀ ਹੁੰਦੀ ਹੈ ਨਾ, ਪਿਆਰ ਹੁੰਦਾ ਸਾਧ ਸਿੰਘ ਜੀ, ਰੱਬ ਦੀ, ਰੱਬ ਦਾ ਰੂਪ ਪਿਆਰ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨਰਾ, ਮਹਾਰਾਜ ਕਹਿੰਦੇ ਪਿਆਰ ਹੋ ਕੇ ਰੱਬ ਫੈਲਿਆ ਹੈ। ਉਹ ਕਿਸੇ ਤਰੀਕੇ ਨਾਲ ਬਸ ਨਹੀਂ ਆਉਂਦਾ, ਜੇ ਆਉਂਦਾ ਹੈ ਤਾਂ ਪਿਆਰ ਨਾਲ ਬਸ ਆ ਜਾਂਦਾ। ਪਿਆਰ ਦਾ ਰੂਪ ਧਾਰ ਕੇ ਹਰੇਕ ਥਾਂ ਪਸਰਿਆ ਹੋਇਆ, ਬੂਟਿਆਂ ਨੂੰ ਜ਼ਿੰਦਗੀ ਦੇ ਰਿਹਾ, ਹਰਿਆਵਲ ਦੇ ਰਿਹਾ, ਅਤੇ ਜ਼ਿੰਦਗੀ ਸਾਰੀ ਸ੍ਰਿਸ਼ਟੀ ਦੇ ਅੰਦਰ ਜ਼ਿੰਦਗੀ ਦਾ ਤੋਰਾ ਤੋਰ ਰਿਹਾ। ਸਭ ਨੂੰ ਆਪਣੇ ਪਿਆਰ ਦੇ ਵਸ ਕਰਕੇ ਆਪਣੇ ਥਾਂ ਥਾਂ 'ਤੇ ਡਿਊਟੀਆਂ ਲਾਈਆਂ ਹੋਈਆਂ। ਪਿਆਰ ਤੋਂ ਬਗੈਰ ਜਿਹੜਾ ਬੰਦਾ ਹੁੰਦਾ ਹੈ, ਕਹਿੰਦੇ ਉਹ ਮੁਰਦਾ ਹੋਇਆ ਕਰਦਾ। ਅਤੇ ਪ੍ਰੀਤ ਲੱਗ ਗਈ, ਪ੍ਰੀਤ ਵੀ ਇੰਨੀ ਲੱਗ ਗਈ ਜਿਹਦਾ ਕੋਈ ਹਿਸਾਬ ਨਹੀਂ, ਇਸ ਤਰ੍ਹਾਂ ਫਰਮਾਨ ਕਰ ਲੱਗ
ਗਈ ਪ੍ਰੀਤ ਜਲ ਨਾਲ ਜਿਵੇਂ ਮੱਛੀ। Thank you.
ਨਿਹਾਲ ਵਾਸਤੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਦਰਸ਼ਨਾਂ ਨੂੰ ਅੱਖਾਂ ਤੋਂ ਓਹਲੇ ਨਹੀਂ ਕਰਦੇ। ਹਰ ਵਕਤ ਗੁਰੂ ਮਹਾਰਾਜ ਦੇ ਨਾਲ ਜੁੜੇ ਰਹਿੰਦੇ ਨੇ, ਦਿਨ ਰਾਤ ਸੇਵਾ ਕਰਦੇ ਨੇ, ਨਾ ਰਾਤ ਦੇਖਦੇ ਨੇ ਨਾ ਦਿਨ ਦੇਖਦੇ ਹੈ, ਇੰਨੀ ਸੇਵਾ ਤੇ ਇੰਨਾ ਪਿਆਰ ਕਰਿਆ ਕਿ ਗੁਰੂ ਮਹਾਰਾਜ ਦਾ ਜੋ ਚਿੱਤ ਸੀ ਉਹਦੀ ਸੂਈ ਸੀ ਇੱਧਰ ਨੂੰ ਖਿੱਚਦੀ ਚਲੀ ਜਾਂਦੀ ਹੈ, ਕਿਉਂਕਿ ਪਿਆਰ ਇੱਕ ਤਰਫਾ ਨਹੀਂ ਹੋਇਆ ਕਰਦਾ, ਦੋਹੀਂ ਪਾਸੇ ਇੱਕੋ ਜਿਹਾ ਹੋਇਆ ਕਰਦਾ। ਕਿਸੇ ਨੂੰ ਪਿਆਰ ਕਰੋ ਉਹ ਵੀ ਪਿਆਰ ਕਰਦਾ, ਕਿਸੇ ਨੂੰ ਨਫ਼ਰਤ ਕਰੋ ਉਧਰਲੇ ਪਾਸੇ ਨਫ਼ਰਤ ਆਉਂਦੀ। ਸੋ ਪਿਆਰ ਵਾਲਿਆਂ ਦਾ ਜੋ ਜੀਵਨ ਹੁੰਦਾ ਹੈ ਉਹ ਵੱਖਰਾ ਹੋਇਆ ਕਰਦਾ, ਕਿਉਂਕਿ ਪਿਆਰ ਸੁਪਰੀਮ ਚੀਜ਼ ਹੈ ਜਿਹਦੇ ਨਾਲ ਵਾਹਿਗੁਰੂ ਵਸ ਆਉਂਦਾ, ਹੋਰ ਕੋਈ ਚੀਜ਼ ਨਹੀਂ ਹੈ। ਸਭ ਕੋ ਤੇਰੇ ਵਸ ਅਗੋਂ ਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰੇ। ਸੋ ਇਸ ਤਰ੍ਹਾਂ ਪਿਆਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਆਪ ਰਹਿ ਕੇ ਸੇਵਾ ਵੀ ਕਰਦੇ ਨੇ, ਤੇ ਜਦੋਂ ਵਿਹਲੇ ਹੁੰਦੇ ਨੇ ਇੱਕ ਟੱਕ ਗੁਰੂ ਨਾਨਕ ਦੇ ਪਵਿੱਤਰ ਮੁਖੜੇ ਵੱਲ ਝਾਕਦੇ ਰਹਿੰਦੇ ਨੇ, ਨੇਤਰ ਨਹੀਂ ਝਮਕਦੇ ਇੱਕ ਪਲ ਵਾਸਤੇ ਵੀ, ਉਹ ਵੀ ਐਂ ਲੱਗਦਾ ਜਿਵੇਂ ਕਈ ਸਾਲ ਹੋ ਗਏ ਦਰਸ਼ਨ ਕਰੇ। ਸੋ ਇਹ ਤੀਬਰਤਾ ਸਾਰਿਆਂ ਨੂੰ ਨਹੀਂ ਪਤਾ ਹੁੰਦਾ, ਇਹ ਉਹਨੂੰ ਇਹ ਪਤਾ ਹੈ ਜਿਹਨੂੰ ਕਦੇ ਇਸੇ ਹਾਲਤ ਵਰਤੇ ਹੋ। ਸੋ ਆਪ ਜੀ ਚਰਨ ਦੱਬ ਰਹੇ ਨੇ, ਸੇਵਾ ਕਰ ਰਹੇ ਨੇ, ਪੱਖਾ ਚੱਲ ਰਹੇ ਹੈ, ਗੁਰੂ ਮਹਾਰਾਜ ਬਰਾਜੇ ਹੋਏ ਨੇ। ਥੋੜ੍ਹੀ ਜਿਹੀ ਦੇਰ ਬਾਅਦ ਮਹਾਰਾਜ ਦਾ ਚਰਨ ਹਿੱਲ ਜਾਂਦਾ, ਥੋੜ੍ਹੀ ਜਿਹੀ ਦੇਰ ਬਾਅਦ ਚਰਨ ਹਿੱਲ ਜਾਂਦਾ। ਆਪਣੇ ਬੇਨਤੀ ਕਰੀ ਪਾਤਸ਼ਾਹ ਇਹ ਕੀ ਕਰਨਾ। ਸੋ ਇਸ ਪਿਆਰ ਦੇ ਬਾਰੇ ਲਿਖਦੇ ਨੇ ਕਿ ਭਲੀ ਪ੍ਰੀਤ ਨਹਿ ਜਾਏ ਬਖਾਨੀ, ਕਹਿੰਦੇ ਇੰਨੀ ਪ੍ਰੀਤ ਲੱਗ ਗਈ ਜਿਹੜੀ ਦੱਸੀ ਨਹੀਂ ਜਾਂਦੀ। ਕੋਪ ਮਾਂ ਕੱਛ ਦਿਓ ਨਾ, ਅਲਪ ਪਤੰਗ ਮਿਰਗ ਕੀ ਜਾਣੀ, ਕਹਿੰਦੇ ਪਤੰਗੀ ਦੀ ਪ੍ਰੀਤ ਜਾਣੀ ਗਈ ਕਿ ਲਾਟ ਦੇ ਵਿੱਚ ਆ ਕੇ ਜਲ ਜਾਂਦਾ। ਮਿਰਗ ਦੀ ਪ੍ਰੀਤ ਮਸ਼ਹੂਰ ਹੈ, ਇਹ ਕੰਡਾ ਹੇੜਾ ਦਾ ਸ਼ਬਦ ਸੁਣ ਕੇ ਮਰਨ ਤੋਂ ਨਹੀਂ ਡਰਦਾ, ਸ਼ਿਕਾਰੀ ਦੇ ਹੱਥ ਆ ਜਾਂਦਾ। ਤੇ ਭੌਰੇ ਦੀ ਪ੍ਰੀਤ ਮਸ਼ਹੂਰ ਹੈ, ਫੁੱਲ ਦੇ ਵਿੱਚ ਬੈਠ ਜਾਂਦਾ, ਫੁੱਲ ਬੰਦ ਹੋ ਜਾਂਦਾ, ਮਰੇ ਵਾਲਾ ਹੀ ਨਿਕਲਦਾ। ਤਿੰਨ ਤੇ ਤੂਰਨ ਤਾਂ ਪੈ ਜਾਣੀ, ਕਹਿੰਦੇ ਇਹਨਾਂ ਨਾਲੋਂ ਘੱਟ ਨਹੀਂ ਗੁਰੂ ਅੰਗਦ ਸਾਹਿਬ ਦੀ ਪ੍ਰੀਤ, ਗੁਰੂ ਨਾਨਕ ਸਾਹਿਬ ਨੇ ਇਹਨਾਂ ਤੋਂ ਕਿਤੇ ਵੱਧ। ਸੀਸ ਦੇਣ ਕੀ ਹੋਏ ਜੇ ਰਜਾਏ, ਪਲਕ ਮਾਤਰ ਕਬੋ ਨਾ ਮਿਲਵਾਏ, ਕਹਿੰਦੇ ਜੇ ਗੁਰੂ ਮਹਾਰਾਜ ਕਹਿ ਦੇਣ ਗੁਰੂ ਨਾਨਕ ਪਾਤਸ਼ਾਹ ਵੀ ਭਾਈ ਲੈਣਾ ਸੀਸ ਚਾਹੀਦਾ, ਕਹਿੰਦੇ ਜਵਾਨ ਚੋਂ ਜੇ ਨਿਕਲੇਗਾ ਉਸੇ ਵੇਲੇ ਸੀਸ ਦੇ ਦੇਣਗੇ, ਬਿਲਮ ਨਹੀਂ ਲਾਉਂਦੇ। ਸੋ ਆਪ ਜੀ ਗੁਰੂ ਮਹਾਰਾਜ ਦੇ ਹਰ ਵਕਤ ਨਾਲ ਰਹਿੰਦੇ, ਸੁੱਤੇ ਹੋਣ ਰਾਜੇ ਹੋਣ ਮਹਾਂਪੁਰਸ਼ ਸੌਂਦੇ ਨਹੀਂ ਹੁੰਦੇ, ਗੁਰੂ ਨਹੀਂ ਕਦੇ ਸੌਂਦੇ ਹੁੰਦੇ ਭੁੱਲ ਕੇ, ਉਹ ਤਾਂ ਦੁਨੀਆਂ ਦੇ ਕਾਰਜ ਕਰਦੇ ਹੁੰਦੇ। ਸੋ ਉਸ ਵੇਲੇ ਆਪਦੇ ਚਰਨ ਹਿਲਦੇ ਹੈ, ਜਦੋਂ ਮਹਾਰਾਜ ਨੇ ਨੇਤਰ ਖੋਲੇ ਉਸ ਵੇਲੇ ਆਪਣੇ ਬੇਨਤੀ ਕਰੀ ਪਾਤਸ਼ਾਹ ਆਪਦੇ ਚਰਨ ਕਿਉਂ ਹਿਲਦੇ ਸੀ। ਮਹਾਰਾਜ ਕਹਿੰਦੇ ਲੈਣੀਆਂ ਦੁਖਤ ਗੱਲਾਂ ਹੁੰਦੀਆਂ ਨੇ, ਪਾਤਸ਼ਾਹ ਕਿਰਪਾ ਕਰੋ ਪਤਾ ਲੱਗੇ ਵੀ ਚਰਨ ਕਿਉਂ ਹਿਲਦੇ ਹੈ। ਮਹਾਰਾਜ ਕਹਿੰਦੇ ਭਾਈ ਲੈਣਾ ਸਵਰਗ ਲੋਕਾਂ ਦੇ ਦੇਵਤੇ ਇਹ ਆਇਆ ਕਰਦੇ ਨੇ ਤੇ ਫਿਰ ਉਹ ਨਮਸਕਾਰ ਕਰਕੇ ਚਲੇ ਜਾਂਦੇ ਨੇ। ਪੁੰਨ ਪੱਗ ਦੁਆਏ ਬੰਧਨ ਕਰੇ, ਪੁੰਨ ਸਦਨ ਸਿਧਾਰੇ, ਸੁਰ ਪੱਗ ਦੁਆਏ ਬੰਧਨ ਕਰੇ, ਪੁੰਨ ਸਦਨ ਸਿਧਾਰੇ, ਕਹਿੰਦੇ ਫਿਰ ਬੰਧਨ ਕਰਕੇ ਘਰਾਂ ਨੂੰ ਚਲੇ ਜਾਂਦੇ ਨੇ। ਪਰਮਾਤਮਾ ਕਰਦੇ ਜੋ ਹੋਇਆ ਕਰਦਾ ਉਹ ਪਰਮੇਸ਼ਰ ਦਾ ਸਾਕਾਰ ਸਰੂਪ ਹੋਇਆ ਕਰਦਾ। ਸੋ ਨਿਰਾਕਾਰ ਦੇ ਤਾਂ ਦਰਸ਼ਨ ਹੁੰਦੇ ਨੀ, ਇੱਕ ਆਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾ। ਜਿਵ ਤੇ ਸੁਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤ ਆਏ ਬਿਨਾਂ। ਵਾਹਿਗੁਰੂ ਦਾ ਨਿਰਾਕਾਰ ਸਰੂਪ ਤਾਂ ਦੇਖ ਨਹੀਂ ਸਕਿਆ ਕਦੇ, ਤੇ ਇਹ ਸੰਸਾਰ ਦੇ ਅੰਦਰ ਜੋ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੇ ਵਿੱਚ ਨਿਰੰਕਾਰ ਦਾ ਸਾਕਾਰ ਰੂਪ ਜਾਣ ਕੇ ਦੇਵਤਾ ਦੇਵ ਲੋਕਾਂ ਦੇ ਦੇਵਤਾ ਆ ਕੇ ਨਮਸਕਾਰ ਕਰਦੇ ਹੈ, ਇਸ ਤਰ੍ਹਾਂ ਨਾਲ ਬਾਣੀ ਵਿੱਚ ਲਿਖਿਆ ਹੋਇਆ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਸੋ ਹੁਣ ਕਿਉਂਕਿ ਸੋਨਾ ਜਾਤ ਨਹੀਂ ਦਿੰਦਾ,